फी पर। आप पैसे ऑनलाइन या सीआईबीसी के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 289-569-0124।
770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਅੱਜ ਸੋਮਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਮਾਈਂਡ ਐਂਡ ਬਾਡੀ ਹੈ, ਇਹ ਬੀਐਨਸੀ ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਬੀਐਨਸੀ ਮੈਡੀਕਲ ਸੈਂਟਰ ਦਾ ਨਾਂ ਕਿਉਂ ਰੱਖਿਆ ਗਿਆ ਹੈ? ਬ੍ਰੈਂਪਟਨ ਦੇ ਵਿੱਚ 2 ਰੋਡਸ ਨੇ, ਆਪਣਾ ਜਿਹੜਾ ਨਵਾਂ ਹਸਪਤਾਲ ਹੈ ਨਾ ਸਿਵਿਕ ਹੋਸਪਿਟਲ, ਉਹ ਬ੍ਰੈਮਲੀ ਰੋਡ ਦੇ ਉੱਤੇ ਹੈ। ਸੋ ਬ੍ਰੈਮਲੀ ਜਦੋਂ ਅਸੀਂ ਨੌਰਥ ਨੂੰ ਆਉਂਦੇ ਹਾਂ ਤਾਂ ਉਹਨੂੰ ਕੰਟਰੀ ਸਾਈਡ ਕੱਟਦੀ ਹੈ। ਸੋ ਬ੍ਰੈਮਲੀ ਅਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਨੇ, ਬ੍ਰੈਮਲੀ ਐਂਡ ਕੰਟਰੀ ਸਾਈਡ, ਬੀ ਬ੍ਰੈਮਲੀ ਤੋਂ ਲੈ ਲਿਆ ਅਤੇ ਸੀ ਕੰਟਰੀ ਸਾਈਡ ਤੋਂ ਲੈ ਲਿਆ, ਅਤੇ ਅਸੀਂ ਬਣਾਤਾ ਇਹਦਾ ਬੀਐਨਸੀ ਮੈਡੀਕਲ ਸੈਂਟਰ। ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਬੀਸੀ ਮਸ਼ਹੂਰ ਹੈ, ਬ੍ਰਿਟਿਸ਼ ਕੋਲੰਬੀਆ, ਉਸੇ ਤਰ੍ਹਾਂ ਬ੍ਰੈਂਪਟਨ ਦੇ ਵਿੱਚ ਬੀਐਨਸੀ ਅਰਜੈਂਟ ਕੇਅਰ, ਬੀਐਨਸੀ ਮੈਡੀਕਲ ਸੈਂਟਰ, ਬੀਐਨਸੀ ਵਿਜ਼ਨ ਸੈਂਟਰ, ਬੀਐਨਸੀ ਫਾਰਮੇਸੀ ਸਾਰੇ ਮਸ਼ਹੂਰ ਨੇ। ਇੱਕੋ ਛੱਤ ਦੇ ਥੱਲੇ ਅਸੀਂ ਬਹੁਤ ਸਾਰੀਆਂ ਹੈਲਥ ਨਾਲ ਰਿਲੇਟਡ ਸਰਵਿਸਿਜ਼ ਦਿੰਦੇ ਹਾਂ। ਫਾਰ ਐਗਜ਼ਾਮਪਲ, ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਨਾਲ ਹਰ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਤੁਸੀਂ ਕੋਈ ਸ਼ੂਜ਼ ਲੈਣੇ ਨੇ, ਕੋਈ ਮਾਲਿਸ਼ ਕਰਾਉਣੀ ਹੈ, ਕੋਈ ਤੁਹਾਡਾ ਕੋਈ ਮੋਢਾ ਗੋਡਾ ਕੁਛ ਵੀ ਤੁਹਾਡੀਆਂ ਬੋਨ ਦੇ ਵਿੱਚ ਕੋਈ ਪ੍ਰੋਬਲਮ ਹੈ, ਉਹ ਫਿਜੀਓਥੈਰੇਪਿਸਟ ਸਾਡੇ ਨੇ ਜਾਂ ਕੈਰੋਪ੍ਰੈਕਟਰ ਨੇ, ਉਹ ਤੁਹਾਡੀਆਂ ਇਹ ਸੇਵਾਵਾਂ ਦਿੰਦੇ ਨੇ, ਤੁਹਾਡੀ ਹੈਲਪ ਕਰਦੇ ਨੇ। ਫਿਰ ਸਾਡੇ ਕੋਲ ਅਰਜੈਂਟ ਕੇਅਰ ਹੈ, ਵਾਕ ਇਨ ਕਲੀਨਿੰਗ ਹੈ, ਫੈਮਿਲੀ ਪ੍ਰੈਕਟਿਸ ਹੈ। ਅਰਜੈਂਟ ਕੇਅਰ ਦਾ ਕੀ ਮਤਲਬ ਹੈ ਕਿ ਇਫ ਯੂ ਹੈਵ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ, ਜੇ ਤਾਂ ਹੈਗੀ ਤੁਹਾਡੀ ਜਾਨ ਨੂੰ ਖਤਰਾ, ਤਾਂ ਆਫਕੋਰਸ ਤੁਸੀਂ 911 ਦੱਬਣਾ, ਸਿੱਧਾ ਹਸਪਤਾਲ ਜਾਣਾ। ਪਰ ਜੇ ਲਾਈਫ ਥਰੈਟਨਿੰਗ ਨਹੀਂ ਹੈ, ਕੋਈ ਛੋਟੀ ਮੋਟੀ ਹੱਡੀ ਟੁੱਟ ਗਈ, ਕੋਈ ਛਾਤੀ 'ਚ ਦਰਦ ਹੁੰਦਾ, ਕੋਈ ਪਲਸਤਰ ਲਗਾਉਣਾ, ਤਾਂ ਤੁਸੀਂ ਇੰਸਟੈਡ ਆਫ ਟੂ ਗੋ ਟੂ ਦ ਸਿਵਿਕ ਹੋਸਪਿਟਲ ਐਂਡ ਯੂ ਹੈਵ ਟੂ ਵੇਟ ਮੋਰ ਦੈਨ 7 or 8 ਆਵਰਸ ਓਵਰ ਦੇਅਰ ਐਂਡ ਯੂ ਹੈਵ ਟੂ ਪੇ ਪਾਰਕਿੰਗ ਟੂ, ਸੋ ਯੂ ਕੈਨ ਕਮ ਇਨ ਅਵਰ ਬੀਐਨਸੀ ਵਿਜ਼ਨ, ਬੀਐਨਸੀ ਅਰਜੈਂਟ ਕੇਅਰ, ਅਤੇ ਉੱਥੇ 1 ਜਾਂ 1.5 ਘੰਟੇ ਦੇ ਵਿੱਚ ਤੁਹਾਡੀ ਵਾਰੀ ਆ ਜਾਂਦੀ ਹੈ। ਔਰ ਮੋਰ ਓਵਰ ਇਹ 365 ਦੇ 365 ਦਿਨ ਖੁੱਲ੍ਹਦਾ। ਅੱਜ ਲੌਂਗ ਵੀਕਐਂਡ ਹੈ, ਤਕਰੀਬਨ 99% ਕਲੀਨਿਕਸ ਬੰਦ ਨੇ, ਪਰ ਸਾਡਾ ਇਹ ਅਰਜੈਂਟ ਕੇਅਰ ਖੁੱਲ੍ਹਾ ਸੀਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ, ਅਤੇ ਇਸ ਦੇ ਨਾਲ ਹੀ ਫਾਰਮੇਸੀ ਵੀ ਖੁੱਲ੍ਹੀ ਸੀ। ਸਾਡੇ ਅਰਜੈਂਟ ਕੇਅਰ ਦੇ ਵਿੱਚ 4 ਡਾਕਟਰ ਨੇ, 2 ਮੇਲ ਨੇ, 2 ਫੀਮੇਲ ਨੇ, 2 ਇੰਡੀਅਨ ਡਾਕਟਰ ਨੇ, 1 ਡਾਕਟਰ ਇਰਾਕ ਤੋਂ ਹੈ ਅਤੇ 1 ਯੰਗ ਡਾਕਟਰ ਸ਼੍ਰੀਲੰਕਾ ਤੋਂ ਨੇ। ਸੋ ਇਸ ਤੋਂ ਇਲਾਵਾ ਸਾਡੇ ਕੋਲ ਬਲੱਡ ਲੈਬ ਵੀ ਹੈ, ਹਫ਼ਤੇ ਦੇ 7 ਦਿਨ ਖੁੱਲ੍ਹਦੀ, 9 ਵਜੇ ਖੁੱਲ੍ਹ ਜਾਂਦੀ ਹੈ। ਫਿਰ ਕਾਉਂਸਲਿੰਗ ਦੀਆਂ ਸਰਵਿਸਿਜ਼ ਵੀ ਦਿੰਦੇ ਹਾਂ। ਕਾਉਂਸਲਿੰਗ ਦਾ ਕੀ ਮਤਲਬ ਹੈ ਕਿ ਦੇਖੋ ਨਾ, ਅੱਜ ਸਾਰੀ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਆਦਮੀ ਦੁਖੀ ਹੈ। ਮੈਂ ਜਿਵੇਂ ਕੱਲ੍ਹ ਵੀ ਕਿਹਾ ਸੀਗਾ ਕਿ ਕਿਸੇ ਨੂੰ ਔਲਾਦ ਨੇ ਦੁਖੀ ਕੀਤਾ ਵੈ, ਕਿ ਕਿਸੇ ਦੇ ਔਲਾਦ ਨਹੀਂ ਹੈ ਉਹ ਤਾਂ ਦੁਖੀ ਹੈ, ਕਿਸੇ ਦਾ ਵਿਆਹ ਨਹੀਂ ਹੁੰਦਾ ਛੜਾ ਹੈ ਉਹ ਦੁਖੀ ਹੈ, ਅਤੇ ਜਿਹਨੇ ਵਿਆਹ ਕਰਵਾ ਲਿਆ ਉਹ ਦੁਖੀ ਹੈ। ਕੋਈ ਅਮੀਰ ਹੈ, ਉਹਨੂੰ ਪੈਸੇ ਸੰਭਾਲਣ ਦਾ, ਟੈਕਸਾਂ ਦਾ ਚੱਕਰ ਪਿਆ ਵਾ, ਉਸ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ, ਅਤੇ ਕੋਈ ਗਰੀਬ ਹੈ, ਉਹਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਸੋ ਕਹਿਣ ਦਾ ਮਤਲਬ ਇਹ ਕਿ ਨਾਨਕ ਦੁਖੀਆ ਸਭ ਸੰਸਾਰ, ਸਾਰੇ ਦੁਖੀ ਨੇ। ਅਤੇ ਜੇ ਅਸੀਂ ਮਟੀਰੀਅਲਿਸਟਿਕ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ, ਤਾਂ ਉਹ ਕੀ ਹੈ ਕਿ ਅੱਜ ਜੇ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਨੇ ਤਾਂ ਉੱਥੇ ਬੁਲਿੰਗ ਹੁੰਦੀ ਹੈ, ਬੱਚੇ ਗੁੰਮਸੁੰਮ ਰਹਿੰਦੇ ਨੇ, ਮਾਂ ਬਾਪ ਨਾਲ ਗੱਲ ਸ਼ੇਅਰ ਨਹੀਂ ਕਰਦੇ, ਉਹ ਦੋਸਤ ਵੀ ਕਹਿ ਜਾਂਦੇ ਨੇ ਤੂੰ ਵੀ ਬੱਚੇ ਆਪਣੇ ਮਾਂ ਬਾਪ ਨੂੰ ਕਿਉਂ ਗੱਲ ਦੱਸਦਾ, ਉਹ ਕਿਸੇ ਨੂੰ ਆਪਣੀ ਗੱਲ ਸ਼ੇਅਰ ਨਹੀਂ ਕਰਦੇ, ਜਿਸ ਕਰਕੇ ਉਹਨਾਂ ਦਾ ਕਿਸੇ ਵੀ ਗੱਲ ਦੇ ਵਿੱਚ ਦਿਲ ਨਹੀਂ ਲੱਗਦਾ, ਨਾ ਖੇਡਣ ਨੂੰ ਜੀ ਕਰਦਾ, ਨਾ ਖਾਣ ਨੂੰ ਜੀ ਕਰਦਾ, ਨਾ ਸੌਣ ਨੂੰ ਜੀ ਕਰਦਾ, ਨਾ ਬੋਲਣ ਨੂੰ ਜੀ ਕਰਦਾ। ਸੋ ਉਹ ਬੁਲਿੰਗ ਦੇ ਵਿੱਚ ਉਹਨਾਂ ਉਹ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਨੇ। ਇਸੇ ਤਰ੍ਹਾਂ ਹੀ ਕਈ ਵਾਰੀ ਸਾਡੇ ਕੋਲ ਅਸਾਲਟ ਹੋ ਜਾਂਦਾ, ਅਸਾਲਟ ਦੋ ਤਰ੍ਹਾਂ ਦਾ ਹੁੰਦਾ, ਵਿਦ ਵੈਪਨ ਐਂਡ ਵਿਦਆਊਟ ਵੈਪਨ। ਉਦੋਂ ਫਿਰ ਸਾਡੇ ਦੇ ਚਾਰਜਿਸ ਲੱਗ ਜਾਂਦੇ ਨੇ, ਫਿਰ ਕੋਰਟ ਵੀ ਸਾਨੂੰ ਕੌਂਸਲਿੰਗ ਲਈ ਭੇਜਦੀ ਹੈ। ਫਿਰ ਕਈ ਵਾਰੀ ਕੀ ਹੁੰਦਾ ਕਿ ਸਾਡੇ ਕੋਲ ਡਾਈਵੋਰਸ ਦਾ, ਕਿਉਂਕਿ ਆਹ ਕਰੋਨਾ ਵਾਇਰਸ ਕਰਕੇ ਮੈਨੂੰ ਨਹੀਂ ਪਤਾ ਸੱਚਾਈ ਹੈ ਕਿ ਨਹੀਂ ਹੈਗੀ, ਪਰ ਮੇਰੇ ਕੋਈ ਫਰੈਂਡ ਕਹਿ ਰਹੇ ਸੀ ਵੀ ਜਦੋਂ ਦਾ ਕਰੋਨਾ ਵਾਇਰਸ ਆਇਆ ਨਾ ਡਾਈਵੋਰਸ ਦਾ ਰੇਟ ਵੱਧ ਗਿਆ। ਮੈਂ ਕਿਹਾ ਵੀ ਉਹ ਕਿਉਂ? ਕਹਿੰਦੇ ਅੱਗੇ ਤਾਂ ਭਾਂਡੇ ਦੋ ਕੁ ਘੰਟੇ ਹੁੰਦੇ ਸੀ ਖੜਕਦੇ ਹੁੰਦੇ, ਹੁਣ ਤਾਂ 24 ਘੰਟੇ ਇਕੱਠੇ ਜਾਂਦੇ ਨੇ, ਫਿਰ ਭਾਂਡੇ ਖੜਕੀ ਹੀ ਜਾਂਦੇ ਨੇ, ਕਹਿੰਦੇ ਇਸ ਕਰਕੇ ਡਾਈਵੋਰਸ ਹੋ ਜਾਂਦਾ। ਇਹ ਪਤਾ ਨਹੀਂ ਉਹਨਾਂ ਨੇ ਲਾਈਟ ਨੋਟਸ ਕਿਹਾ ਜਾਂ ਸੱਚੀ ਹੈ, ਪਰ ਡਾਈਵੋਰਸ ਹੁੰਦੇ ਨੇ। ਸੋ ਜਦੋਂ ਡਾਈਵੋਰਸ ਹੁੰਦੇ ਨੇ, ਉਹ ਦੇਖੋ ਨਾ ਇੱਕ ਪਾਸੇ ਤਾਂ ਅਸੀਂ ਉਹਨਾਂ ਨੂੰ ਕਿੰਨੀ ਕਸਮਾਂ ਖਾਂਦੇ ਹਾਂ, ਫੁੱਲ ਲਿਆ ਕੇ ਦਿੰਦੇ ਹਾਂ, ਅੱਜ ਹਨੀਮੂਨ ਮਨਾਉਣ ਜਾਂਦੇ ਹਾਂ, ਅੱਜ ਸਾਡੀ ਐਨਵਰਸਰੀ ਹੈ, ਅਤੇ ਫਿਰ ਉਹਨਾਂ ਨੂੰ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਨ ਲੱਗ ਜਾਂਦੇ ਹਾਂ। ਉਹਦੇ ਵਿੱਚ ਵੀ ਸਾਨੂੰ ਕੌਂਸਲਿੰਗ ਦੀ ਲੋੜ ਹੈ, ਕਿਉਂਕਿ ਟਾਈਮ ਪਾ ਕੇ ਅਸੀਂ ਚੰਗੇ ਗੁਣ ਜਿਹੜੇ ਦੂਸਰੇ ਬੰਦੇ ਦੇ ਵਿੱਚ ਹੁੰਦੇ ਨੇ ਉਹਨੂੰ ਅਸੀਂ ਇਗਨੋਰ ਕਰ ਦਿੰਦੇ ਅਤੇ ਮਾੜੇ ਗੁਣ ਦੇਖਣੇ ਸ਼ੁਰੂ ਕਰ ਦਿੰਦੇ ਹਾਂ, ਜਿਹਦੇ ਨਾਲ ਅਸੀਂ ਜਿਹੜਾ ਸਾਡਾ ਪਿਆਰ ਹੈ ਉਹ ਘੱਟ ਦਿਨ ਪ੍ਰਤੀ ਦਿਨ ਘੱਟ ਜਾਂਦਾ, ਅਤੇ ਅਸੀਂ ਡਾਈਵੋਰਸ ਦੀ ਸ਼ਕਲ 'ਚ ਆ ਜਾਂਦੇ ਹਾਂ। ਫਿਰ ਸਾਨੂੰ ਜੀ ਕਰਦਾ ਮਰਨ ਨੂੰ ਵੀ ਸਾਡਾ ਜ਼ਿੰਦਗੀ 'ਚ ਤਾਂ ਜੀ ਸਾਡੇ ਮਾਂ ਬਾਪ, ਸਾਡੇ ਦੋਸਤ, ਸਾਡੇ ਭੈਣ ਭਰਾ ਕੋਈ ਨਹੀਂ ਗੱਲ ਸੁਣਦੇ, ਜ਼ਿੰਦਗੀ 'ਚ ਰਹਿਣ ਦਾ ਕੀ ਫਾਇਦਾ, ਪੈਸੇ ਦੀ ਕੋਈ ਲੋੜ ਨਹੀਂ, ਚਲੋ ਨੈਗਰਾ ਫਾਲ ਜਾ ਕੇ ਛਾਲ ਮਾਰ ਦਿੰਦੇ ਹਾਂ, ਗੱਡੀ 'ਚ ਕਿਸੇ ਨਾਲ ਟੱਕਰ ਕਰ ਦਿੰਦੇ ਹਾਂ, ਗਰਾਜ ਦੇ ਵਿੱਚ ਬੰਦ ਹੋ ਜਾਂਦੇ ਹਾਂ। ਸੋ ਡਾਈਵੋਰਸ ਹੁੰਦੇ ਨੇ। ਸੋ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਬਾਹਲੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਕੌਂਸਲਿੰਗ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਰਹਿ ਦੇ ਕੇ 1-to-1 ਉਹ ਹੱਲ ਹੋ ਜਾਂਦੀਆਂ ਨੇ। ਸੋ ਜੇ ਕੌਂਸਲਿੰਗ ਦੀ ਤੁਸੀਂ ਸਰਵਿਸ ਲੈਣੀ ਹੋਵੇ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਜਾਓ ਹਮੇਸ਼ਾ ਪ੍ਰੋਫੈਸ਼ਨਲ ਦੇ ਕੋਲੇ। ਜੇ ਅਸੀਂ ਪ੍ਰੋਫੈਸ਼ਨਲ ਕੋਲ ਨਹੀਂ ਜਾਂਦੇ, ਜੇ ਹੁਣ ਇਲੈਕਟ੍ਰੀਸ਼ੀਅਨ ਬੁਲਾ ਲਿਆ, ਕੋਈ ਤਾਰ ਸਾਡੀ ਕਰੰਟ ਨਹੀਂ ਲਾਦਾ, ਹੁਣ ਮੈਂ ਸਾਹਮਣੇ ਬੈਠਾ ਟੀਵੀ 'ਤੇ, ਇਹ ਕਦੇ ਨਾ ਚੱਲੇ ਅਤੇ ਮੈਂ ਕਹਾਂ ਚੱਲ ਮੈਂ ਆਪ ਹੀ ਤਾਰ ਜੋੜ ਲੈਣਾ, ਮੈਨੂੰ ਹੁਣ ਇਹ ਨਹੀਂ ਪਤਾ ਨੈਗੇਟਿਵ ਕਿਹੜੀ ਹੈ ਅਤੇ ਪੋਜ਼ਿਟਿਵ ਕੀ ਹੈ, ਜੇ ਗਲਤੀ ਨਾਲ ਦੋਨੇ ਕਦੇ ਇਕੱਠੀਆਂ ਫੜ ਲਈਆਂ, ਨਾਲੇ ਤਾਂ ਮੇਰਾ ਝਟਕਾ ਪੈਜੂ, ਨਾਲੇ ਟੀਵੀ ਦਾ ਝਟਕਾ ਪੈਜੂ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਸਰਟੀਫਾਈਡ ਇਲੈਕਟ੍ਰੀਸ਼ੀਅਨ ਬੁਲਾਈਏ। ਸੋ ਇਸੇ ਤਰ੍ਹਾਂ ਹੀ ਜੇ ਜਿਹੜੀਆਂ ਇਹ ਪ੍ਰੋਬਲਮ ਨੇ, ਡਿਪਰੈਸ਼ਨ ਦੀਆਂ, ਐਂਗਜ਼ਾਇਟੀ ਦੀਆਂ, ਜਿਹੜਾ ਪੋਲਰ ਹੈ, ਸੁਈਸਾਈਡਲ ਅਟੈਕ ਨੇ, ਕੋਈ ਵੀ ਨੇ, ਇਹਦੇ ਲਈ ਪ੍ਰੋਫੈਸ਼ਨਲ ਕੋਲ ਜਾਓ ਕੌਂਸਲਿੰਗ ਲਈ। ਅਤੇ ਸਾਡੀ BNC ਕਲੀਨਿਕ ਦੇ ਵਿੱਚ ਮੈਨੂੰ ਦੱਸਦੇ ਬੜਾ ਖੁਸ਼ੀ ਹੈ, ਮਾਣ ਵੀ ਹੈ, ਘਮੰਡ ਨਹੀਂ। ਹੰਕਾਰ ਅਤੇ ਮਾਣ ਦੇ ਵਿੱਚ ਦੋ ਚੀਜ਼ਾਂ ਫਰਕ ਹੈ। ਹੰਕਾਰ ਉਸ ਦਾ ਕੀਤਾ ਜਾਂਦਾ, ਹੰਕਾਰ ਉਹਨੂੰ ਕਹਿੰਦੇ ਨੇ ਜੇ ਫਿਊਚਰ ਲਈ ਕੀਤਾ ਜਾਵੇ ਕਿ ਸਾਡਾ ਇਹ ਡਾਕਟਰ ਬਹੁਤ ਵਧੀਆ ਰਹੂਗਾ, ਅਸੀਂ ਬਹੁਤ ਵਧੀਆ ਇਮਾਨਦਾਰ ਹੋਵਾਂਗੇ, ਇਹ ਹੰਕਾਰ ਹੈ। ਪਰ ਜੋ ਕੁਛ ਪਾਸਟ ਦੇ ਵਿੱਚ ਹੋਊਗਾ, ਜਿਵੇਂ ਮੈਂ ਕਹਾਂ ਵੀ ਮੈਂ ਆਈ ਡਿਡ ਮਾਈ ਗ੍ਰੈਜੂਏਸ਼ਨ ਓਨਰਸ ਇਨ ਪੋਲੀਟੀਕਲ ਸਾਇੰਸ, ਦੈਨ ਆਈ ਡਿਡ ਮਾਈ ਮਾਸਟਰਸ ਐਂਡ ਦੈਨ ਮਾਸਟਰ ਇਨ ਲਿਟਰੇਚਰ ਆਫ ਮਾਸਟਰ ਇਨ ਲਿਟਰੇਚਰ, ਦੈਨ PhDs, ਰੋਡ ਬੁੱਕਸ, ਇਹ ਸਾਰੀਆਂ ਗੱਲਾਂ ਪਾਸਟ 'ਚ ਹੋਈਆਂ ਨੇ, ਇਹ ਹੰਕਾਰ ਨਹੀਂ ਹੈ, ਇਹ ਮਾਣ ਹੈ। ਸੋ ਮੈਂ ਇਸ ਗੱਲ ਦਾ ਕਹਿਣਾ, ਸਾਨੂੰ ਮਾਣ ਹੈ ਵੀ ਸਾਡੀ BNC ਮੈਡੀਕਲ ਸੈਂਟਰ ਦੇ ਵਿੱਚ ਡਾਕਟਰ ਫੈਨੀ ਜਿਹੜੇ ਕਿ ਪੰਜਾਬੀ ਡਾਕਟਰ ਨੇ, ਉਹ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਡਾਕਟਰ ਇਨ ਮੈਡੀਸਨ ਐਜ ਵੈਲ ਐਜ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ। ਸੋ ਤੁਸੀਂ 1-to-1 ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ ਅਤੇ ਕੌਂਸਲਿੰਗ ਦੀਆਂ ਸਰਵਿਸ ਲਓ, ਜਿਹਦੇ ਨਾਲ ਕਾਫੀ ਫਾਇਦਾ ਹੁੰਦਾ। ਸਿੱਧਾ ਫੋਨ ਉਹਨਾਂ ਦਾ ਹੈਗਾ 416-948-7744, ਇੰਗਲਿਸ਼ ਕਹਿ ਸਕਦੇ ਆਪਾਂ 416-948-7744। ਅਤੇ ਜੇ ਫੋਨ ਨਹੀਂ ਵੀ ਹੈਗਾ ਤਾਂ ਸਾਡੇ ਕੋਲ BNC ਮੈਡੀਕਲ ਸੈਂਟਰ 'ਚ ਆ ਜਾਓ, ਉੱਥੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਜੇ ਤੁਸੀਂ ਸੀਰੀਅਸ ਹੋ। ਇੱਕ ਗੱਲ ਮੈਂ ਦੱਸਣੀ ਚਾਹੁੰਦਾ ਕਿ ਸਾਡੇ ਪੰਜਾਬੀ ਭਰਾਵਾਂ ਨੂੰ ਇਹ ਆਦਤ ਹੈ, ਜੇ ਬੱਚੇ ਦੀ ਪ੍ਰੋਬਲਮ ਆ, ਮਾਂ ਕਹਿੰਦੀ ਮੈਂ ਨਾਲ ਹੀ ਬੈਠਣਾ, ਨਾਲ ਨੂੰ ਨਹੀਂ ਕਿਸੇ ਨੇ ਬਿਠਾਉਣਾ, ਹੋ ਸਕਦਾ ਤੁਹਾਡੀ ਆਪਦੀ ਵੀ ਪ੍ਰੋਬਲਮ ਹੋਵੇ, ਬੱਚਾ ਜੋ ਦੱਸੂਗਾ ਹੋ ਸਕਦਾ ਤੁਸੀਂ ਹੀ ਕਾਰਨ ਹੋਵੋ। ਸੋ ਇਸ ਕਰਕੇ ਜਿਹੜੀ ਕੌਂਸਲਿੰਗ ਹੁੰਦੀ ਹੈ ਬਿਲਕੁਲ 100% ਕੌਂਸਲਿੰਗ ਦੀ ਕੌਨਫੀਡੈਂਸ਼ੀਅਲ ਹੁੰਦੀ ਹੈ। ਸੋ ਜੇ ਤੁਸੀਂ ਕੋਈ ਹੈਲਪ ਲੈਣੀ ਹੈ, ਕੌਂਸਲਿੰਗ ਲੈਣੀ ਹੈ, ਤਾਂ ਡਾਕਟਰ ਫੈਨੀ ਨੂੰ ਤੁਸੀਂ ਸਿੱਧੀ ਅਪੁਆਇੰਟਮੈਂਟ ਬਣਾ ਸਕਦੇ ਹੋ। ਫਿਰ ਸਾਡੇ ਕੋਲ ਫਾਰਮੇਸੀ ਹੈ, ਉਹ ਵੀ 365 ਦੇ 365 ਦਿਨ ਖੁੱਲ੍ਹਦੀ, ਅੱਜ ਵੀ ਖੁੱਲ੍ਹੀ ਸੀ 11 ਤੋਂ ਲੈ ਕੇ 2 ਵਜੇ ਤੱਕ। ਅਤੇ ਖੁੰਝੇ ਦੇ ਵਿੱਚ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ, ਚਸ਼ਮਿਆਂ ਦੀ ਦੁਕਾਨ ਹੈ, ਵਿਜ਼ਨ ਸੈਂਟਰ ਹੈ। ਅੱਖਾਂ ਦੇ ਡਾਕਟਰ ਤਾਂ ਹੁਣ ਨਹੀਂ ਆਉਂਦੇ ਕਿਉਂਕਿ ਅਸੀਂ ਉਹਨੂੰ ਬੰਦ ਕਰਨ ਜਾ ਰਹੇ ਹਾਂ। ਸੋ ਇਸ ਕਰਕੇ ਉਹਦੇ ਵਿੱਚ ਜਿੰਨੇ ਵੀ ਬ੍ਰੈਂਡਡ ਸਨਗਲਾਸਿਸ ਜਾਂ ਆਈ ਫਰੇਮਸ ਪਏ ਨੇ, ਜਿੰਨੇ ਵੀ ਪਏ ਨੇ, ਅਸੀਂ ਹੋਰ ਨਹੀਂ ਲਿਆਉਣੇ, ਜਿੰਨੇ ਵੀ ਪਏ ਨੇ, ਜਿਵੇਂ ਫਾਰ ਆਪਾਂ ਕਹਿ ਸਕਦੇ ਹਾਂ ਸਾਡੇ ਕੋਲ ਇਸ ਟਾਈਮ ਰੇਵੇਨ ਦੀਆਂ ਸਨਗਲਾਸਿਸ ਨੇ ਜਾਂ ਅੱਖਾਂ ਦੀਆਂ ਫਰੇਮ ਨੇ, ਗੁੱਚੀ ਹੈ, ਪ੍ਰਾਡ ਹੈ, ਟੋਮ ਫੋਰਡ ਹੈ, ਪੋਰਸ਼ ਹੈ, ਮਾਈਕਲ ਕੋਰ ਹੈ, ਜੋ ਵੀ ਕੁਛ ਹੈਗੀਆਂ ਨੇ ਉੱਥੇ ਤੁਸੀਂ ਆ ਕੇ ਤੁਸੀਂ ਦੇਖ ਲਓ, ਉਹ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ। ਜੇ ਤੁਹਾਨੂੰ ਮਾਰਕੀਟ ਦੇ ਵਿੱਚ ਜੇ ਕੋਈ ਰੇਵਨ ਦੀ ਫਰਕ ਗੁੱਚੀ ਦੀ ਹੈ ਕੋਈ $500 ਦੀ ਤੁਹਾਨੂੰ ਮਿਲਦੀ ਹੈ ਘੱਟੋ ਘੱਟ, ਤਾਂ ਉਹ ਤੁਹਾਨੂੰ ਲੈੱਸ ਦੈਨ $200 ਮਿਲ ਜੂਗੀ। ਹਾਂਜੀ 140 ਦੀ 150 ਦੀ 160 ਦੀ ਮੈਨੂੰ ਹੁਣ ਐਗਜੈਕਟ ਨਹੀਂ ਪਤਾ, ਮੇਰੇ ਕੋਲ ਕੈਲਕੂਲੇਟਰ ਨਹੀਂ ਰੱਖਿਆ ਨਾ ਕੋਈ, ਮੇਰੇ ਸਾਹਮਣੇ ਐਨਕਾਂ ਪਈਆਂ, ਮੈਂ ਤੁਹਾਨੂੰ ਰਫਲੀ ਦੱਸਦਾ ਕੋਸਟ ਪ੍ਰਾਈਸ 'ਤੇ। ਜੇ ਕੋਈ 300 ਦੀ 120 ਡਾਲਰ ਦੀ ਰੇਵਨ ਦੀ ਤਕਰੀਬਨ 300 ਡਾਲਰ ਦੀ ਹੁੰਦੀ ਹੈ, ਉਹ 120 ਡਾਲਰ ਦੀ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਨੋਨ ਬ੍ਰੈਂਡਡ ਸਾਡੇ ਕੋਲ ਫਰੇਮਸ ਪਏ ਨੇ, ਚਾਹੇ ਉਹ 150 ਦੇ ਨੇ, ਚਾਹੇ 200 ਦੇ ਨੇ, ਚਾਹੇ 250 ਦੇ ਨੇ, ਚਾਹੇ 300 ਦੇ ਨੇ, ਚਾਹੇ 350 ਦੇ ਨੇ, ਉਹ ਦੇਸੀ ਤਰੀਕੇ ਦੇ ਨਾਲ 100 ਦੇ 2 ਲਗਾਏ ਹੋਏ ਨੇ। ਕੋਈ ਪ੍ਰਾਈਸ ਨਹੀਂ ਚੇਂਜ ਕੀਤੀ, ਕਿਉਂਕਿ ਉਹ ਬਰੀਕ 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 ਜੇ ਖੁੰਜਿਆਂ ਦੇ ਵਿੱਚ ਮਾਡਲ ਨੰਬਰ ਲਿਖੇ ਹੁੰਦੇ ਨੇ, ਪਹਿਲਾਂ ਮਾਡਲ ਨੰਬਰ ਪੜ੍ਹੋ, ਫਿਰ ਇਨਵਾਇਸਾਂ ਲੱਭੋ, ਕਿਉਂਕਿ ਮੈਂ ਤਾਂ ਉੱਥੇ ਕੰਮ ਕਰਦਾ ਨਹੀਂ ਸੀਗਾ, ਉਹ ਮੇਰੇ ਲਈ ਤਾਂ ਬਹੁਤ ਵੱਡਾ ਹੈਡੇਕ ਹੋਜੂਗਾ, ਜੇ ਮੈਂ ਉਹਨੂੰ ਸਮਝਣ ਲੱਗ ਗਿਆ ਤਾਂ ਸ਼ਾਇਦ ਹਾਰਟ ਅਟੈਕ ਹੀ ਨਾ ਹੋ ਜਾਵੇ। ਸੋ ਇਸ ਕਰਕੇ ਜੋ ਬੰਦ ਹੀ ਕਰਨਾ, ਫਿਰ ਸਿੱਧੇ ਤਰੀਕੇ ਨਾਲ ਰੱਖਿਆ ਵੀ 100 ਦੇ 2, ਇੱਕ ਲੈਣਾ 60 ਡਾਲਰ ਦਾ। ਐਸੇ ਤਰ੍ਹਾਂ ਬੱਚਿਆਂ ਦੇ ਫਰੇਮ ਜਿਹੜੇ ਬਹੁਤ ਵਧੀਆ ਨੇ, ਵਧੀਆ ਕੁਆਲਿਟੀ ਦੇ ਨੇ, ਇਹ ਨਹੀਂ ਵੀ ਟੁੱਟਣਗੇ ਨਹੀਂ, ਟੁੱਟਣਗੇ ਤਾਂ ਸਾਰਾ ਕੁਛ ਹੀ, ਬੰਦੇ ਦਾ ਸਰੀਰ ਟੁੱਟ ਜਾਂਦਾ ਵੀ ਐਨਕਾਂ ਦਾ ਗੱਲ ਹੀ ਕੋਈ ਨਹੀਂ ਹੈ। ਹਾਂਜੀ, ਜਿਹੜਾ ਆਪਣੇ ਆਪ ਨੂੰ ਦਾਰਾ ਸਿੰਘ ਪਹਿਲਵਾਨ ਕਹਿੰਦਾ ਸੀ, ਉਹ ਸਰੀਰ ਦਾ ਟੁੱਟ ਗਿਆ, ਐਨਕਾਂ ਦਾ ਬੱਚੇ ਨਾਲੇ ਬੱਚੇ ਤਾਂ ਆਪਾਂ ਪਹਿਲਾਂ ਮੰਗ ਕੇ ਲੈਂਦੇ ਹਾਂ, ਪਹਿਲਾਂ ਤਾਂ ਕਹਿੰਦਾ ਵੀ ਹੇ ਅੱਲਾ ਹੇ ਵਾਹਿਗੁਰੂ ਸਾਡੇ ਘਰ ਮੁੰਡਾ ਹੋ ਜੇ ਕੁੜੀ ਹੋ ਜੇ, ਅਤੇ ਜੇ ਹੋ ਗਏ ਅਤੇ ਜੇ 150 ਦੀ ਐਨਕ ਤੋੜਦੀ ਤਾਂ ਵੀ ਕੀ, ਆਪਾਂ ਕਿਹੜਾ ਘੱਟ ਸੀਗੇ, ਜਦੋਂ ਆਪਾਂ ਬੱਚੇ ਸੀ ਆਪਾਂ ਵੀ ਤੋੜਦੇ ਹੁੰਦੇ ਸੀ ਬਥੇਰਾ ਕੁਛ, ਕੁਰਸੀਆਂ ਤੋੜੀਆਂ ਹੋਣਗੀਆਂ, ਸਾਈਕਲ ਤੋੜੇ ਹੋਣਗੇ, ਅਤੇ ਉਦੋਂ ਤਾਂ ਐਨਕਾਂ ਨਹੀਂ ਹੁੰਦੀਆਂ ਸੀਗੀਆਂ, ਅਤੇ ਬਾਪੂ ਦੀ ਸ਼ਰਟ ਵੀ ਪਾੜੀ ਹੋਣੀ ਹੈ। ਸੋ ਜੇ ਉਹ ਬੱਚੇ ਤੋੜ ਵੀ ਦਿੰਦੇ ਤਾਂ ਵੀ ਕੋਈ ਨਹੀਂ, ਪਰ ਮੈਂ ਇਹ ਗੱਲ ਕਹਿੰਦਾ ਵੀ ਐਨਕਾਂ ਬਹੁਤ ਵਧੀਆ ਨੇ। ਹਾਂਜੀ, ਮੈਂ ਇਹ ਨਹੀਂ ਕਹਿੰਦਾ ਯਾਰ ਤੇ ਵੀ ਟੁੱਟਣੀਆਂ ਨਹੀਂ, ਟੁੱਟਣਗੀਆਂ ਤਾਂ ਜ਼ਰੂਰ, ਪਰ ਹੈ ਵਧੀਆ ਕੁਆਲਿਟੀ, ਛੇਤੀ ਨਹੀਂ ਟੁੱਟਦੀਆਂ, ਜੇ ਉਹ ਨਾ ਤੋੜਨ ਤਾਂ ਵੀ ਨਹੀਂ ਟੁੱਟਣਗੀਆਂ, ਜੇ ਤੋੜਨਗੇ ਤਾਂ ਟੁੱਟ ਜਾਣਗੀਆਂ ਜ਼ਰੂਰ। ਸੋ ਉਹ ਜਿਹੜੀਆਂ ਫਰੇਮ ਨੇ ਅਤੇ ਨਾਲ ਲੈਂਜ਼ ਸ਼ੀਸ਼ੇ ਪਾ ਕੇ 80-85 ਡਾਲਰ ਦਾ ਇੱਕ ਦਿੱਤਾ ਜਾਂਦਾ, ਇੱਕ ਲੈ ਲਓ, ਦੋ ਲੈ ਲਓ, ਤਿੰਨ ਲੈ ਲਓ, ਚਾਰ ਲਓ, ਦੇਸੀ ਜਿਹਾ ਫਾਰਮੂਲਾ, ਸਿੱਧਾ ਫਾਰਮੂਲਾ, ਉਹ ਬਿੰਗਸ਼ਾਲ ਜੇ ਮੈਨੂੰ ਬੈਂਕ ਕਰਨੇ ਨਹੀਂ ਉਹਦੇ ਬਿਜ਼ਨਸ ਦੇ, ਤੁਸੀਂ ਆਓਗੇ, ਜੇ ਤੁਸੀਂ ਸੋਚਦੇ ਹੋ ਵੀ ਬਹੁਤ ਸਾਰੇ ਤੁਹਾਡੇ ਪੈਸੇ ਬਚੇ ਨੇ ਤੇ ਤੁਸੀਂ ਲੈ ਲਓ, ਜੇ ਨਹੀਂ ਤੁਹਾਨੂੰ ਲੱਗਦਾ ਵੀ ਨਹੀਂ ਨਹੀਂ ਇੰਨੇ ਕੁ ਤਾਂ ਬਾਜ਼ਾਰ, ਪਹਿਲੀ ਗੱਲ ਆ, ਜੇ ਤੁਸੀਂ ਕਹੋਗੇ ਇੰਨੇ ਕੁ ਬਾਜ਼ਾਰ 'ਚ ਮਿਲਦੇ ਨੇ, ਫਿਰ ਤਾਂ ਤੁਸੀਂ 100% ਝੂਠ ਬੋਲਦੇ ਹੋ, ਮੈਂ ਕਹਿੰਦਾ ਨਹੀਂ, ਕਿਉਂਕਿ ਮੈਂ ਵੀ ਕਿਹੜਾ ਇੱਥੇ ਕੋਈ ਪਾਕਿਸਤਾਨ 'ਚੋਂ ਜਾਂ ਜਲੰਧਰ 'ਚੋਂ ਆਇਆ, ਮੈਂ ਵੀ ਤਾਂ ਇੱਥੇ ਹੀ ਰਹਿਣ ਵਾਲਾ, 30-35 ਸਾਲ ਹੋ ਗਏ ਮੈਨੂੰ ਰਹਿੰਦੇ, ਮੈਨੂੰ ਪਤਾ ਮਾਰਕੀਟ 'ਚ ਕੀ ਰੇਟ ਨੇ ਅਤੇ ਕਿੰਨੇ ਦੇ ਚੱਲਦੇ ਨੇ। ਸੋ ਜੇ ਤੁਸੀਂ ਢੇਰ ਸਾਰੇ ਪੈਸੇ ਬਚਾਉਣੇ ਨੇ ਅਤੇ ਨਾਲੇ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੀ ਸਰਵਿਸ ਵਧੀਆ, ਫਿਰ ਤੁਸੀਂ ਸਾਡੇ ਕੋਲ ਲੈ ਲਓ, ਚਾਹ ਪਾਣੀ ਪੀਓ। ਚਾਹ ਪਾਣੀ ਦਾ ਮੈਂ ਹਮੇਸ਼ਾ ਵਾਰ ਵਾਰ ਇਹ ਕਹਿੰਦਾ, ਚਾਹ ਪਾਣੀ ਦਾ ਇਹਦਾ ਮਤਲਬ ਨਹੀਂ ਵੀ ਚਾਹ ਪਿਲਾ ਕੇ ਜਾਂ ਇੱਕ ਅੱਧਾ ਹੀ ਤੁਹਾਨੂੰ ਜੇ ਕੁੱਕੀ ਖਿਲਾ ਵੀ ਦਿੱਤੀ ਤਾਂ ਹੁਣ ਫਿਰ ਅੱਖ ਦੀ ਸ਼ਰਮ, ਤੁਸੀਂ ਸਾਡੇ ਕੋਲ ਐਨਕਾਂ ਲਓ ਅਤੇ ਮੈਂ ਥੋੜ੍ਹੇ 10-ਕੁ ਡਾਲਰ ਵਧਾ ਦਿਆਂ। ਇਹ ਕੁੱਤਾ ਕੰਮ ਮੇਰੇ ਕੋਲ ਨਹੀਂ ਹੁੰਦਾ, ਮੈਂ ਕੁੱਤਾ ਕੰਮ ਹੀ ਕਹਿੰਦਾ, ਕਿਉਂਕਿ ਨੀਤਾਂ ਜਿਹੜੀਆਂ ਨੇ ਸਾਡੇ ਅੰਦਰ ਦੀਆਂ ਉਹ ਪਰਮਾਤਮਾ ਜਾਣਦਾ। ਕਈ ਵਾਰੀ ਮੈਂ ਹੁਣ ਅਰਫਾ ਜੀ ਨਾਲ ਬੈਠਾ ਸੀਗਾ, ਉਹ ਕਹਿੰਦੇ ਸੀ ਵੀ ਮੇਰੀ ਥੋੜ੍ਹੀ ਲੈਂਗੁਏਜ ਥੋੜ੍ਹੀ ਸਖ਼ਤ ਹੈ, ਮੈਂ ਕਹਿੰਦਾ ਸੀ ਦਿਲ ਸਾਫ਼ ਹੈ, ਜੇ ਜ਼ਿਆਦਾ ਮਿੱਠਾ ਬੋਲੋਗੇ, ਮਿੱਠੇ ਬੋਲਦੇ ਬੋਲਦੇ ਬੋਲਦੇ, ਆ ਰੀਅਲ ਸਟੇਟ ਵਾਲੇ, ਇੰਸ਼ੋਰੈਂਸ ਵਾਲੇ ਨੇ, ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ, ਕੁਛ ਬੰਦੇ ਨੇ ਤੁਹਾਡੇ ਘਰੇ ਆ ਕੇ ਰੋਟੀ ਵੀ ਖਾਂਦੇ ਨੇ, ਚਾਹ ਵੀ ਪੀਂਦੇ ਨੇ, ਪਿੱਛੋਂ ਰਗੜਾ ਵੀ ਤੁਹਾਨੂੰ ਮਾਰਦੇ ਨੇ, ਬਾਅਦ ਤੁਸੀਂ ਪਛਤਾਉਂਦੇ ਹੋ ਵੀ ਆਹ ਕੀ ਹੋ ਗਿਆ। ਸੋ ਥੋੜ੍ਹੀ ਜਿਹੀ ਗੱਲ ਕਹਿੰਦੇ ਨੇ ਵੀ ਸੱਚੀ ਕਹੋ, ਸਾਫ਼ ਕਹੋ ਅਤੇ ਖਰੀ ਕਹੋ, ਨਹੀਂ ਤਾਂ ਆਮ ਤੌਰ 'ਤੇ ਤੁਸੀਂ ਕਿਸੇ ਦੇ ਸਟੋਰ 'ਤੇ ਜਾਓ ਵੀ ਭੈਣ ਜੀ ਆਹ ਕੱਪੜੇ ਦਾ ਕੀ ਰੇਟ ਆ, ਕੋਈ ਨਹੀਂ ਲਾ ਲਾਂਗੇ ਜੀ, ਕੋਈ ਗੱਲ ਨਹੀਂ, ਤੁਸੀਂ ਕਿਹੜਾ ਭੱਜੇ ਜਾਂਦੇ ਹੋ, ਬਾਅਦ 2 ਡਾਲਰ ਵੱਧ ਹੀ ਲਾਉਂਦੇ ਨੇ। ਸੋ ਇਸ ਤਰ੍ਹਾਂ ਦਾ ਕੰਮ ਸਾਡੇ ਕੋਲ ਕੋਈ ਨਹੀਂ ਹੈ, ਤੁਸੀਂ ਲਓ ਨਾ ਲਓ ਕੋਈ ਫਰਕ ਨਹੀਂ ਪੈਂਦਾ, ਕੋਈ ਰੋਟੀ ਦਾ ਫਰਕ ਨਹੀਂ ਪੈਂਦਾ, ਮਾਲਕ ਨੇ ਬਹੁਤ ਕੁਛ ਦਿੱਤਾ ਵੈ, ਪਰ ਸੱਚਾਈ ਤੁਸੀਂ ਵੀ ਬੋਲੋ, ਪਿਆਰ ਨਾਲ ਬੋਲੋ, ਸਾਡੇ ਕੋਲ ਵੀ ਪਿਆਰ ਲਓ, ਇੱਜ਼ਤ ਮਾਨ ਲਓ, ਕਿਉਂਕਿ ਦੁਕਾਨਾਂ ਤਾਂ ਚੱਲਦੀਆਂ ਰਹਿੰਦੀਆਂ, ਕਿਤੇ ਜ਼ਿੰਦਗੀ 'ਚ ਬਾਹਰ ਵੀ ਮਿਲੀਏ, ਆਪਾਂ ਇੱਕ ਦੂਜੇ ਨੂੰ ਉੱਡ ਕੇ ਮਿਲੀਏ, ਪਿਆਰ ਨਾਲ ਮਿਲੀਏ। ਜਦੋਂ ਆਪਾਂ ਐਵੇਂ ਲੈਂਗੁਏਜ ਕਰਦੇ ਹਾਂ, ਨਖਰੇ ਜੇ ਕਰੀ ਜਾਂਦੇ ਹਾਂ, ਵਹਿਮੀ ਜੇ ਬਣ ਜਾਂਦੇ, ਵਹਿਮ ਬੂਮ ਦੇ ਵਿੱਚ ਕੁਛ ਨਹੀਂ ਜ਼ਿੰਦਗੀ, ਵਹਿਮ ਦੇ ਵਿੱਚ ਤਾਂ ਸਾਰੀ ਜ਼ਿੰਦਗੀ ਆਈ ਨਿਕਲ ਜਾਂਦੇ ਵਹਿਮੀ ਬੰਦੇ ਦੀ। ਸੋ ਕੋਸ਼ਿਸ਼ ਕਰਿਆ ਕਿਉਂਕਿ ਆਪਾਂ ਪੋਜ਼ਿਟਿਵ ਅਪਰੋਚ ਰੱਖੀਏ, ਜਿੱਥੇ ਵੀ ਜਾਂਦੇ ਹੋ, ਕੋਈ ਲਿਹਾਜੀ ਦੇ ਕੋਲ ਜਾਂਦੇ ਹੋ, ਤੁਸੀਂ ਲੈ ਲਓ ਇੱਕ ਵਾਰ, ਹੈ ਨਾ, ਬਾਰਗੇਨਿੰਗ ਕਰਨ ਦੀ ਲੋੜ ਨਹੀਂ, ਜੇ ਤੁਹਾਨੂੰ ਪਤਾ ਲੱਗਿਆ ਠੱਗਿਆ ਮੁੜ ਕੇ ਜਾਣ ਦੀ ਲੋੜ ਹੀ ਨਹੀਂ ਉਹਦੇ ਕੋਲ, ਜਾਂ ਪਹਿਲਾਂ ਪੁੱਛ ਕੇ ਆ ਜਾਓ ਵੀ ਕਿੰਨੇ ਕੁ ਦੀ ਹੈਗੀ। ਸੋ ਮੇਰਾ ਤਾਂ ਇਹੀ ਜ਼ਿੰਦਗੀ 'ਚ ਫਾਰਮੂਲਾ ਹੈਗਾ। ਸੋ ਜੇ ਤੁਸੀਂ ਐਨਕਾਂ ਲੈਣੀਆਂ ਨੇ, ਕੋਈ ਵੀ ਤੁਸੀਂ ਸਾਡੇ ਕੋਲ ਆ ਜਾਓ। ਟਾਈਮਿੰਗ ਮੈਂ ਦੱਸ ਦੇਣਾ ਵੀ ਅਸੀਂ 4 ਦਿਨ ਖੁੱਲ੍ਹਦੇ ਹਾਂ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ 5 ਘੰਟਿਆਂ ਲਈ ਖੁੱਲ੍ਹਦੇ ਹਾਂ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਹੁੰਦੇ ਹਾਂ ਬੰਦ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ ਖੁੱਲ੍ਹਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਜੇ ਤੁਸੀਂ ਫਾਇਦਾ ਉਠਾਉਣਾ, ਜੇ ਤੁਸੀਂ ਪੈਸੇ ਬਚਾਉਣੇ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿੰਨੀ ਜਲਦੀ ਆ ਜਾਓਗੇ ਤਾਂ ਤੁਹਾਨੂੰ ਚੋਇਸ ਵਧੀਆ ਮਿਲ ਜੂਗੀ। ਹੁਣ ਕਈ ਲੋਕ ਪੁੱਛਦੇ ਨੇ ਮੈਨੂੰ ਜਿਹੜਾ ਕਦੋਂ ਕੁ ਬੰਦ ਕਰ ਦਿਓਗੇ ਜੀ, ਭਾਅ ਜੀ ਮੈਂ ਤੁਹਾਨੂੰ 200 ਡਾਲਰ ਦਿੱਤਾ ਕਿਤੇ ਦੁਕਾਨ ਨਾ ਬੰਦ ਕਰ ਜਾਓਗੇ। ਮੈਂ ਆਉਣ ਦੀ ਯਾਰ ਕਹਿਣਾ, 200 ਹੋਵੇ ਜੇ, 300 ਹੋਵੇ ਜੇ, 500 ਹੋਵੇ, ਜਦੋਂ ਮਰਜ਼ੀ ਮੈਨੂੰ ਖੜਾ ਕੇ ਕਿਤੇ ਵੀ ਮੇਰੀ ਫੋਟੋ ਖਿੱਚ ਲਓ, ਜਦੋਂ ਮਰਜ਼ੀ ਮੇਰੇ ਕੋਲ ਲੈ ਲਿਓ ਪੈਸੇ, ਜੇ ਨਹੀਂ ਵੀ ਦਿੱਤੇ ਤਾਂ ਵੀ ਲੈ ਲਿਓ, ਕੋਈ ਫਰਕ ਨਹੀਂ ਪੈਂਦਾ, ਮਰਨ ਨਹੀਂ ਲੱਗੇ। ਸਭ ਕੁਛ ਠੀਕ ਠਾਕ ਹੈਗਾ। ਪੈਸੇ ਕਿਸੇ ਦੇ ਨਾ ਜ਼ਿੰਦਗੀ 'ਚ ਦੱਬੇ ਨੇ, ਹੁਣ ਤਾਂ ਮਾਲਕ ਨੇ ਦਿੱਤੇ ਨੇ। ਜਦੋਂ ਨਹੀਂ ਵੀ ਸੀ ਪੈਸੇ, ਪੈਂਟ ਵੀ ਪੱਟੀ ਵੀ ਸੀ ਜਦੋਂ ਮਾਸਟਰ ਕਰਦੇ ਸੀ, ਪੈਸੇ ਤਾਂ ਅਸੀਂ ਉਦੋਂ ਨਹੀਂ ਦੱਬੇ, ਹੁਣ ਕੀ ਦੱਬਣੇ ਨੇ? ਹਾਂਜੀ, ਨਾਲੇ ਦੱਬ ਕੇ ਕਿਹੜਾ ਕੋਈ ਬਾਦਸ਼ਾਹ ਬਣ ਜਾਣਾ, ਉਹਦਾ ਹਿਸਾਬ ਕਿਤਾਬ ਦੇਣਾ ਪੈਂਦਾ। ਸੋ ਅਸੀਂ ਜਿੰਨੀਆਂ ਵੀ ਐਨਕਾਂ ਪਈਆਂ ਨੇ ਉਹ ਜਿੰਨਾ ਚਿਰ ਵਿਕਦੀਆਂ ਨਹੀਂ ਉਨਾ ਚਿਰ ਬੰਦ ਨਹੀਂ ਹੁੰਦੇ, ਅਤੇ ਹੋਪਫੁਲੀ ਐਂਡ ਆਫ ਦਸੰਬਰ ਜਾਂ ਜਨਵਰੀ ਦੇ ਐਂਡ ਤੱਕ ਸਾਰਾ ਸਮਾਨ ਵਿਕ ਜੂਗਾ, ਫਿਰ ਅਸੀਂ ਬੰਦ ਕਰ ਦਿਆਂਗੇ। ਜਾਂ ਉਸ ਤੋਂ ਪਹਿਲਾਂ ਕਿਸੇ ਨੇ ਕੋਈ ਸਟੋਰ ਲੈਣਾ ਵੀ ਹੋਵੇ, ਚੱਲਦਾ ਸਟੋਰ ਹੈ, ਸੀਰੀਅਸ ਹੋਵੇ, ਖਾਸ ਕਰਕੇ ਜੇ ਕੋਈ ਆਈ ਡਾਕਟਰ ਆ, ਉਹਨੂੰ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਉਹਨੂੰ ਆਈ ਡਾਕਟਰ ਦੇ ਤੌਰ 'ਤੇ ਵੀ ਇਨਕਮ ਹੋਊਗੀ ਅਤੇ ਐਨਕਾਂ ਦੀ ਵੀ ਹੋਊਗੀ, ਚੱਲਿਆ ਚਲਾਇਆ ਬਿਜ਼ਨਸ ਆ, ਉਹ ਲੈ ਸਕਦਾ ਸਾਡੇ ਕੋਲ, ਮੇਰੇ ਨਾਲ ਗੱਲਬਾਤ ਕਰ ਲਓ। ਸੋ ਇਹ ਅਸੀਂ ਟਾਈਮਿੰਗ ਹੈ ਸਾਡਾ, ਫੋਨ ਨੰਬਰ ਮੈਂ ਦੱਸ ਦਿੰਦਾ, 2895690127, 289 ਏਰੀਆ ਕੋਡ ਹੈ, 569-0127 ਇਹ ਨੰਬਰ ਹੈ, ਅਤੇ ਦੂਸਰਾ ਨੰਬਰ ਹੈ 9057935866। ਅਤੇ ਜੇ ਤੁਸੀਂ ਵੈਬਸਾਈਟ ਦੇਖਣੀ ਹੈ ਤਾਂ ਬੀ ਮੀਨਸ ਬਰੈਮਲੀ, ਸੀ ਮੀਨਸ ਕੰਟਰੀ ਸਾਈਡ, BNC ਵਿਜ਼ਨ ਸੈਂਟਰ ਪਾ ਲਓ, BNC ਅਰਜੈਂਟ ਕੇਅਰ ਪਾ ਲਓ, ਉੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ। ਨਹੀਂ ਤਾਂ ਮੈਂ ਅਕਸਰ ਕਹਿਣਾ ਹੁੰਦਾ, 100 ਗਜ਼ ਰੱਸਾ ਅਤੇ ਸਿਰੇ 'ਤੇ ਗੰਢ। ਸਿੰਪਲ ਕੀ ਫਾਰਮੂਲਾ ਕਿ ਹਰ ਬੰਦੇ ਦੇ ਘਰ ਕਾਰ ਖੜੀ ਹੈ, ਇੱਥੇ ਦੋ ਪਹੀਆਂ ਵਾਲੇ ਤਾਂ ਵੀ, ਦੋ ਪਹੀਆਂ ਵੀ ਹੁੰਦੀ ਹੈ ਸਾਈਕਲ, ਉਹ ਐਕਸਰਸਾਈਜ਼ ਲਈ ਰੱਖਦੇ ਨੇ, ਪਰ ਯੂਜ਼ਲੀ ਅਸੀਂ ਕਾਰ ਦੀ ਉੱਤੇ ਸਵਾਰੀ ਕਰਦੇ ਹਾਂ, ਉਹ ਵੀ ਬੰਦ, ਕਿਉਂਕਿ ਸਰਦੀਆਂ ਨੇ। ਚਾਰ ਪਹੀਆਂ ਵਾਲੀ ਕਾਰ ਹਰੇਕ ਦੇ ਕੋਲ ਆ, ਚਾਹੇ ਕੋਈ ਨਵੀਂ ਹੈ, ਚਾਹੇ ਕੋਈ ਪੁਰਾਣੀ ਹੈ, ਚਾਹੇ ਹੌਂਡਾ, ਚਾਹੇ ਟੋਇਟਾ, ਚਾਹੇ ਮਰਸਡੀ ਹੈ, ਚਾਹੇ ਪੋਰਸ਼ ਹੈ, ਚਾਹੇ ਰੋਇਲ ਰੋਸ ਹੈ, ਚਾਹੇ ਰੇਂਜ ਰੋਵਰ ਹੈ, ਹਰੇਕ ਦੇ ਘਰ ਕਾਰ ਹੈ। ਸੋ ਕਾਰ ਚੱਕੋ, ਜਿੱਥੇ ਆਪਣਾ ਬਰੈਂਪਟਨ ਦਾ ਨਵਾਂ ਹਸਪਤਾਲ ਬਣਿਆ ਬਰੈਮਲੀ 'ਤੇ, ਉਹਨੂੰ ਤੁਸੀਂ ਨੌਰਥ 'ਚ ਜਾਣਾ, 2-3 ਕਿਲੋਮੀਟਰ 5-6 ਲਾਈਟਾਂ ਤੋਂ ਬਾਅਦ ਖੱਬੇ ਆ, ਤੁਹਾਨੂੰ ਗੈਸ ਸਟੇਸ਼ਨ ਮਿਲੂਗਾ ਸਰਕਲ 7 ਦਾ, ਉੱਥੇ ਆ ਜਾਓ, ਪਾਰਕ ਕਰੋ, ਗੈਸ ਵੀ ਸਸਤੀ ਹੁੰਦੀ ਹੈ, ਅਤੇ ਜਦੋਂ ਕਾਰ 'ਚੋਂ ਨਿਕਲੋਗੇ ਤਾਂ ਪੀਜ਼ੇ ਦੀਆਂ ਖੁਸ਼ਬੂਆਂ ਲਪਟਾਂ ਮਾਰਦੀਆਂ, ਸਾਊਥ ਸਿਟੀ ਪੀਜ਼ਾ ਦੀਆਂ, ਪੀਜ਼ਾ ਖਾਓ ਤੁਸੀਂ ਆਨੰਦ ਨਾਲ, ਅਤੇ ਜੇ ਦੰਦਾਂ 'ਚ ਕੋਈ ਚੀਜ਼ ਫਸ ਗਈ ਤਾਂ ਦੰਦ ਕਲੀਨ ਕਰਾ ਲਓ, ਡੈਂਟਿਸਟ ਵੀ ਹੈਗਾ, ਅਤੇ ਜੇ ਮਾਲਿਸ਼ ਕਰਾਉਣੀ ਹੈ ਫਿਜ਼ੀਓਥੈਰੇਪਿਸਟ ਕੋਲ ਆ ਜਾਓ, ਜੇ ਕੋਈ ਬਿਮਾਰੀ ਦਾ ਇਲਾਜ ਪੁੱਛਣਾ, ਕੋਈ ECG ਕਰਾਉਣੀ ਹੈ ਤਾਂ ਫੈਮਿਲੀ ਡਾਕਟਰ ਹੈਗੇ, ਦਵਾਈ ਚੱਕਣੀ ਹੈ ਉੱਥੋਂ ਚੱਕ ਲਓ, ਅਤੇ ਜੇ ਐਨਕਾਂ ਲੈਣੀਆਂ ਤਾਂ ਫਿਰ ਸਾਡੇ ਕੋਲ ਆ ਜਾਓ, ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ। ਚਲੋ ਅੱਜ ਆਪਾਂ ਕਰਦੇ ਹਾਂ ਵੀ ਇਸ ਪ੍ਰੋਗਰਾਮ ਨੂੰ, ਕਿਉਂਕਿ ਮੇਰਾ ਯੂਜ਼ਲੀ 99.9 ਜਿਹੜਾ ਸਪਿਰਚੁਅਲ ਪ੍ਰੋਗਰਾਮ ਹੁੰਦਾ, ਅੱਜ ਮੈਂ ਕਿਉਂਕਿ ਅੱਜ ਲੌਂਗ ਵੀਕਐਂਡ ਸੀ, ਛੁੱਟੀ ਸੀ, ਅਤੇ ਆਉਂਦੇ ਆਉਂਦੇ ਮੈਂ ਆਪਣੀ ਉਹਦੇ ਵਿੱਚ ਵਿਜ਼ਨ ਸੈਂਟਰ 'ਚ ਰੁਕ ਗਿਆ, ਅਤੇ ਉੱਥੇ ਮੈਨੂੰ ਕਬੀਰ ਸਾਹਿਬ, ਫਰੀਦ ਸਾਹਿਬ ਦੀ ਇੱਕ ਤੁੱਕ ਸਾਹਮਣੇ ਮੈਂ ਜੋ ਇੰਟਰਨੈਟ ਔਨ ਕੀਤਾ ਅਤੇ ਉਹ ਸੀਗੀ, ਉਹ ਮੈਂ ਫਰੀਦ ਸਾਹਿਬ ਦੀ ਤੁੱਕ ਤੋਂ ਹੀ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੂੰਗਾ। ਤੁੱਕ ਮੈਂ ਬੋਲਦਾ, ਫਿਰ ਮੈਂ ਲਾਈਨ ਲੈਣਾ, ਫਰੀਦਾ 4 ਗਵਾਇਆ ਹੰਢ ਕੇ, 4 ਗਵਾਇਆ ਸਮ, ਲੇਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ। ਇਸ ਟੌਪਿਕ ਦੇ ਉੱਤੇ ਅੱਜ ਆਪਣਾ ਸਾਰਾ ਪ੍ਰੋਗਰਾਮ ਹੋਊਗਾ। ਮੇਰੇ ਕੋਲ ਇੱਕ ਲਾਈਨ ਹੈ, ਮੈਂ ਲਾਈਨ ਲੈ ਲਾਂ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਇਹ ਸੇਲ ਜੀ ਜਿੰਨਾ ਚਿਰ ਐਨਕਾਂ ਨੀ ਮੁਕਦੀਆਂ, ਉਮੀਦ ਹੈ ਵੀ ਜਿਹੜੀਆਂ ਐਨਕਾਂ ਨੇ ਉਹ ਸਾਡੀਆਂ ਕਾਫੀ ਵਿਕਣਗੀਆਂ, ਪਰ ਹਲੇ ਪਈਆਂ ਵੀ ਨੇ। ਇਹ ਤਾਂ ਨੀ ਹੈ ਵੀ ਕੋਈ 10 ਐਨਕਾਂ ਨਾਲ ਤਾਂ ਦੁਕਾਨ ਨੀ ਖੁੱਲਦੀ, $00,000 ਦੀਆਂ ਉੱਥੇ ਐਨਕਾਂ ਪਈਆਂ ਸੀ, ਕਾਫੀ ਵਿਕੀਆਂ ਨੇ। ਪਰ ਹੋਪਫੁਲੀ ਅਸੀਂ ਸੋਚਦੇ ਹਾਂ ਵੀ ਜਿਸ ਹਿਸਾਬ ਨਾਲ ਸੇਲ ਹੋ ਰਹੀ ਹੈ, ਐਂਡ ਆਫ ਦਸੰਬਰ ਜਾਂ ਐਂਡ ਆਫ ਜਨਵਰੀ ਇਹ ਸਾਰਾ ਕਲੀਅਰ ਆਊਟ ਹੋਜੂਗਾ। ਅਤੇ ਦੂਜੀ ਗੱਲ ਇਹ ਹੈ ਵੀ ਜੇ ਸਾਨੂੰ ਕੋਈ ਵਧੀਆ ਬੰਦਾ ਮਿਲ ਗਿਆ, ਕੋਈ ਡਾਕਟਰ ਮਿਲ ਗਿਆ, ਆਈ ਡਾਕਟਰ ਜਾਂ ਕੋਈ ਆਪਟੀਸ਼ੀਅਨ ਮਿਲ ਗਿਆ ਜਿਹਨੇ ਸਮਾਂ ਬਿਜ਼ਨਸ ਬਾਏ ਕਰਨਾ, ਕਿਉਂਕਿ ਪ੍ਰੋਫਿਟੇਬਲ ਬਿਜ਼ਨਸ ਹੈ, ਨੀਟ ਐਂਡ ਕਲੀਨ ਹੈ, ਤੁਹਾਡਾ ਉੱਥੇ ਦਿਲ ਵੀ ਲੱਗੂਗਾ ਅਤੇ ਰੌਣਕ ਵੀ ਹੈਗੀ ਉੱਥੇ ਪੂਰੀ, ਕਿਉਂਕਿ ਪੇਸ਼ੈਂਟ ਆਉਂਦੇ ਰਹਿੰਦੇ ਨੇ ਸਾਡੇ ਕੋਲ, more than 2000 ਪੇਸ਼ੈਂਟ ਵੀ ਨੇ ਸਾਡੇ ਜਿਹੜੇ ਰਿਪੀਟਡ ਨੇ, ਰੈਪੂਟੇਸ਼ਨ ਆਪਣੀ ਹਰੇਕ ਬੰਦੇ ਦੀ ਬਣਾਈ ਵੀ। ਜੇ ਉਹਨਾਂ ਨੇ ਲੈ ਲਿਆ, ਗੱਲਬਾਤ ਸਾਡੀ ਕੋਈ ਫਾਈਨਲ ਹੋ ਗਈ, ਫਿਰ ਉਸ ਦਿਨ ਤੋਂ ਬੰਦ ਹੋਜੂਗਾ, ਨਹੀਂ ਤਾਂ ਦਸੰਬਰ ਦੇ ਐਂਡ ਅਤੇ ਹੋਪਫੁਲੀ ਜਾਂ ਜਨਵਰੀ ਤੱਕ ਮੈਕਸੀਮਮ ਚੱਲੂਗਾ। ਪਰ ਤੁਸੀਂ ਵਰੀ ਨਾ ਕਰੋ, ਤੁਹਾਡੇ ਪੈਸੇ ਸੇਫ ਨੇ, ਜਿੰਨੀ ਜਲਦੀ ਆਉਂਗੇ ਤੁਸੀਂ ਸਿਲੈਕਸ਼ਨ ਕਰ ਸਕਦੇ ਹੋ। ਐਨੀ ਅਦਰ ਕੁਐਸਚਨ? ਹਾਂਜੀ ਹਾਂਜੀ, ਨਹੀਂ ਨਹੀਂ, ਮਾਸਕ ਤਾਂ ਜ਼ਰੂਰ ਪਾਉਣਾ ਪੈਣਾ, ਮਾਸਕ ਤਾਂ ਜ਼ਰੂਰੀ ਪਾਉਣਾ ਪੈਣਾ। ਜਦੋਂ ਸਾਡੇ ਤੁਸੀਂ ਆਪਟੀਕਲ ਸੈਂਟਰ 'ਚ ਆਉਂਦੇ, ਉੱਥੇ ਸੈਨੇਟਾਈਜ਼ ਵੀ ਅਸੀਂ ਸੈਨੇਟਾਈਜ਼ਰ ਰੱਖਿਆ ਹੋਇਆ, ਨਾਲੇ ਹੈ ਵੀ ਵੱਡੀ ਸ਼ੀਸ਼ੀ। ਉਹ ਮੈਨੂੰ ਯਾਦ ਹੈ ਕਿ ਪਰਸੋਂ ਦੀ ਗੱਲ ਹੈ, ਪਰਸੋਂ ਕੋਈ ਭਾਈ ਸਾਹਿਬ ਆਏ, ਉਹਨਾਂ ਚੰਗਾ ਬੁੱਕ ਭਰ ਕੇ ਨਾ, ਨਾਲੇ ਆਪਣੇ ਹੱਥ ਸਾਫ਼ ਕੀਤੇ, ਨਾਲੇ ਮੂੰਹ 'ਤੇ ਮਿਲਿਆ, ਮੈਂ ਕਿਹਾ ਵੀ ਨਹਾਉਣਾ ਥੋੜ੍ਹਾ ਤੁਸੀਂ ਇਹਦੇ ਨਾਲ, ਹੈਂਜੀ। ਸੋ ਕੋਈ ਫਰਕ ਨਹੀਂ ਪੈਂਦਾ। ਸੋ ਤੁਸੀਂ ਸਾਡੇ ਸੈਨੇਟਾਈਜ਼ਰ ਨੇ, ਜਦੋਂ ਤੁਸੀਂ ਮੈਡੀਕਲ ਸੈਂਟਰ ਦੀ ਬਿਲਡਿੰਗ ਐਂਟਰ ਕਰਦੇ ਹੋ, ਤੁਸੀਂ ਸਾਡੇ ਕਿੰਨੀ ਨੋਨ ਆਪਟੀਕਲ ਲਾਈਨ ਕੋਈ ਨਹੀਂ ਹੁੰਦੀ, ਪਰ ਜੇ ਜਦੋਂ 4-5 ਫੈਮਿਲੀ ਹੁੰਦੀਆਂ, ਫੈਮਿਲੀ ਸਾਰੇ ਸਮਝਦਾਰ ਨੇ, ਉਹ ਦੂਰ ਦੂਰ ਖੜ ਕੇ ਆਪਣਾ ਆਪਣਾ ਡਿਫਰੈਂਟ ਐਂਗਲ ਤੋਂ ਦੇਖਦੇ ਰਹਿੰਦੇ ਨੇ। ਸੋ ਮੇਰੇ ਖਿਆਲ ਕੋਈ ਉੱਥੇ ਨਹੀਂ, ਮੋਰਓਵਰ ਉੱਥੇ ਰੱਬ ਦਾ ਨਾਂ ਚੱਲਦਾ, ਜਿੱਥੇ ਰੱਬ ਦੇ ਨਾਂ ਚੱਲਦਾ ਹੋਵੇ ਤਾਂ ਉੱਥੇ ਵੈਸੇ ਹੀ ਕਾਲ ਜਿਹੜਾ ਹੈਗਾ, ਨਫ਼ਰਤ ਹੈ, ਜਿਹੜੀ ਈਗੋ ਹੈ, ਜਾਂ ਕੋਈ ਹੇਰਾ ਫੇਰੀਆਂ ਨੇ, ਜਾਂ ਕੋਈ ਬਿਮਾਰੀਆਂ ਨੇ, ਉਹ ਵੈਸੇ ਹੀ, ਮੇਰਾ ਆਪਣਾ ਵਿਸ਼ਵਾਸ ਹੈ, ਦੂਰ ਰਹਿੰਦੀਆਂ ਜਿੱਥੇ ਪਰਮਾਤਮਾ ਦਾ ਨਾਂ ਚੱਲਦਾ ਹੋਵੇ। ਹਾਂਜੀ, ਹੋਰ ਕੋਈ ਸਵਾਲ?
ਨੋ, ਥੈਂਕ ਯੂ,
ਥੈਂਕ ਯੂ ਸਰ। ਸੋ ਤੁਸੀਂ ਜਦੋਂ ਮਰਜ਼ੀ ਆ ਜਾਓ। ਹੋਰ ਤਾਂ ਨਹੀਂ ਲੈਣ ਕੋਈ ਆਪਣੀ? ਓਕੇ, ਸੋ ਆਪਾਂ ਹੁਣ ਵਾਪਸ ਆਈਏ ਟੋਪਿਕ ਤੇ ਕਿ ਫਰੀਦ ਸਾਹਿਬ ਕੀ ਕਹਿੰਦੇ ਸੀਗੇ ਕਿ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ। ਫਰੀਦ ਸਾਹਿਬ ਸਾਡੀ ਜ਼ਿੰਦਗੀ ਦੇ ਬਾਰੇ ਕਿਉਂਕਿ ਨਾਂ ਵੀ ਆਪਣੇ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ ਹੈ ਕਿ ਜਿਹੜਾ ਸਾਡਾ ਸਰੀਰ ਮਿਲਿਆ ਇਹ ਸਰੀਰ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਆਪਾਂ ਕੀ ਕਰਦੇ ਹਾਂ? ਖਾ ਲਿਆ, ਪੀ ਲਿਆ, ਸੌਂ ਲਿਆ, ਇਹੀ ਕੰਮ ਕਰਦੇ ਹਾਂ ਨਾ ਜੀ। ਹੋਰ ਕੀ ਕੰਮ ਹੈ? ਸਵੇਰੇ ਜਦੋਂ ਉੱਠਦੇ ਹਾਂ ਸਵੇਰੇ ਪਹਿਲਾਂ ਹੀ ਉੱਠਦਾ ਬੈੱਡ ਟੀ, ਫਿਰ ਕਹਿੰਦੇ ਕੋਈ ਨਾ ਕੋਈ ਬ੍ਰੈਡ ਵੀ ਲੈ ਆ, ਫਿਰ ਮੇਰੇ ਵਰਗਾ ਮੱਠੀਆਂ ਵੀ ਖਾਂਦਾ, ਮੱਠੀਆਂ ਤੋਂ ਬਾਅਦ ਫਿਰ ਬਿਸਕੁਟ ਵੀ ਖਾਂਦਾ, ਫਿਰ ਕਿਉਂਕਿ ਮੈਨੂੰ ਸ਼ੂਗਰ ਹੋਈ ਵੀ ਆ, ਚੋਰੀ ਛਿਪਕੇ ਫਰਿੱਜ 'ਚ ਇੱਧਰ ਉੱਧਰ ਹੋ ਕੇ ਬਰਫੀ ਦਾ ਟੁਕੜਾ ਵੀ ਮੂੰਹ 'ਚ ਫਟਾਫਟ ਪਾ ਕੇ ਮੂੰਹ ਬੰਦ ਕਰ ਲਈਦਾ, ਫਿਰ ਪਰੌਂਠੇ ਖਾਈਦੇ ਨੇ, ਹੈਂ, ਆਲੂਆਂ ਵਾਲੇ ਪਰੌਂਠੇ ਬਣਾ ਦੇ, ਮੇਥੀ ਵਾਲੇ ਬਣਾ ਦੇ, ਫਿਰ ਦਹੀਂ ਖਾ ਕੇ, ਮੱਖਣ ਖਾ ਕੇ, ਐਂ ਢਕਾਰ ਮਾਰ ਕੇ ਕੰਮ 'ਤੇ ਜਾਣਾ, ਦੁਪਹਿਰੇ ਫਿਰ ਪੀਜ਼ਾ ਖਾ ਲਿਆ, ਸ਼ਾਮ ਨੂੰ ਫਿਰ ਖਾ ਲਿਆ, ਹਾਂਜੀ, ਰਾਤ ਨੂੰ ਕਿਉਂਕਿ ਖਾਧਾ ਜ਼ਿਆਦਾ ਹੁੰਦਾ, ਫਿਰ ਘਰਾੜਾ ਪੂਰਾ ਐਨ ਵਧੀਆ ਜਿਹੜਾ ਮਿਊਜ਼ਿਕ 'ਚ ਹੁੰਦਾ ਹੁੰਦਾ। ਏ ਕੇ ਰਹਿਮਾਨ ਦਾ ਮਿਊਜ਼ਿਕ ਕੁਛ ਨਹੀਂ ਹੈ, ਜਿਹੜਾ ਆਪਾਂ ਘਰਾੜੇ ਮਾਰਦੇ ਹਾਂ ਨਾ, ਕਦੇ ਉੱਪਰ ਕਦੇ ਥੱਲੇ ਕਦੇ ਰਿਕਾਰਡਿੰਗ ਕਰਕੇ, ਤਾਂ ਉਹ ਕਿੰਨਾ ਤੁਹਾਨੂੰ ਸੁਣ ਕੇ ਵੀ ਹਾਸਾ ਹੋਊਗਾ। ਮੂੰਹ ਅੱਡਿਆ ਹੁੰਦਾ, ਨੱਕ ਉੱਪਰ ਨੂੰ ਹੁੰਦਾ, ਘਰਾੜੇ 'ਤੇ ਘਰਾੜਾ, ਘਰਾੜੇ 'ਤੇ ਘਰਾੜਾ, ਇਹੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਹਾਂ। ਫਰੀਦ ਸਾਹਿਬ ਇਹੀ ਕਹਿੰਦੇ ਸੀਗੇ ਕਿ ਲੇਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ। ਜਦੋਂ ਫਿਰ ਸਾਡੀ ਫੂਕ ਨਿਕਲ ਗਈ ਨਾ, ਹਵਾ ਨਿਕਲ ਗਈ, ਜਦੋਂ ਮਰ ਗਏ ਅਸੀਂ, ਫਿਰ ਕਹਿੰਦੇ ਉਹ ਰੱਬ ਨੇ ਸਾਡੇ ਕੋਲ ਹਿਸਾਬ ਤਾਂ ਮੰਗਣਾ ਵੀ ਭਾਈ ਸਾਹਿਬ ਤੈਨੂੰ ਭੇਜਿਆ ਕਿਹੜੇ ਕੰਮ ਲਈ ਸੀਗਾ, ਇਹ ਜੋ ਤੈਨੂੰ ਜਨਮ ਦਿੱਤਾ ਸੀਗਾ ਇਹ ਕਿਹੜੇ ਕੰਮ ਲਈ ਦਿੱਤਾ ਸੀਗਾ, ਪਰ ਤੂੰ ਕਰਕੇ ਕੀ ਆਇਆ, ਉਹਦਾ ਦੇਹ ਹਿਸਾਬ ਤਾਂ ਫਿਰ ਉੱਥੇ ਹੇਰਾ ਫੇਰੀਆਂ ਨਹੀਂ ਚੱਲਣੀਆਂ ਉੱਥੇ। ਜੇ ਅਸੀਂ ਇੰਡੀਅਨ, ਇਹ ਨਹੀਂ ਹੈ ਵੀ ਤਹਿਸੀਲਦਾਰ ਨੂੰ ਜਾਂ ਜੱਜ ਨੂੰ ਪੈਸੇ ਖਵਾ ਕੇ ਆਪਣੇ ਹੱਕ 'ਚ ਫੈਸਲਾ ਕਰਾ ਲਾਂਗੇ, ਉੱਥੇ ਆ ਰਿਸ਼ਵਤ ਨਹੀਂ ਚੱਲਦੀ, ਉੱਥੇ ਤਾਂ ਫਿਰ ਪੂਰੀ ਬਹੀ ਖੋਲ੍ਹ ਲੈਣੀ ਆ ਉਹਨੇ ਵੀ ਕੀ ਕੀਤਾ, ਤੇਰੇ ਦਿਲ 'ਚ ਵੀ ਕੀ ਹੈ, ਫਿਰ ਸਾਡੇ ਕੋਲ ਜਵਾਬ ਨਹੀਂ ਹੋਣਾ, ਫਿਰ ਛਿੱਤਰ ਪੈਣ ਦੇ ਲਈ ਤਿਆਰ ਹੀ ਖਾਣਾ, ਜਾਂ ਛਿੱਤਰ ਵੀ ਚੰਗੇ ਕਹਿੰਦੇ ਚੰਗਾ ਹੀ ਪੈਂਦਾ ਛਿੱਤਰ ਉੱਥੇ, ਹਾਂਜੀ, ਚੰਗੇ ਛਿੱਤਰ ਪੈਂਦੇ ਨੇ। ਮੈਨੂੰ ਗੱਲ ਯਾਦ ਆ ਗਈ ਵੀ ਇੱਕ ਕਹਿੰਦੇ ਸਵਰਗ ਹੈ ਕਿ ਨਰਕ ਹੈ, ਮੈਂ ਤਾਂ ਲਾਈਟ ਨੋਟ ਦੇ ਵਿੱਚ ਕਹਿਣਾ ਕਿ ਕੋਈ ਬੰਦੇ ਕਹਿੰਦੇ ਜਿਹੜੇ ਮਾੜੇ ਕੰਮ ਕਰਦੇ ਨੇ ਉੱਥੇ ਨਰਕ 'ਚ ਜਾਂਦੇ, ਉੱਥੇ ਸਜਾਵਾਂ ਹੁੰਦੀਆਂ, ਕੋਹਲੂਆਂ 'ਚ ਪੀੜੇ ਜਾਂਦੇ ਨੇ, ਜੋ ਕੁਛ ਵੀ ਹੁੰਦੇ ਨੇ, ਮੈਨੂੰ ਨਹੀਂ ਪਤਾ, ਮੈਂ ਤਾਂ ਕਿਤੇ ਹਾਲੇ ਗਿਆ ਨਹੀਂ, ਜਦੋਂ ਮੈਂ ਗਿਆ ਅਤੇ ਜੇ ਮੈਨੂੰ ਰੱਬ ਨੇ ਵਾਪਸ ਭੇਜਤਾ ਫਿਰ ਮੈਂ ਤੁਹਾਨੂੰ ਦੱਸ ਦੂੰਗਾ ਜ਼ਰੂਰ। ਅਤੇ ਉਹ ਕਹਿੰਦੇ ਕੋਈ ਚੰਗਾ ਕੰਮ ਕਰਦੇ ਉਹਨੂੰ ਸਵਰਗ ਮਿਲ ਗਿਆ, ਕਹਿੰਦੇ ਕੋਈ ਬੰਦਾ ਸੀਗਾ ਉਹਨੇ ਬੜੇ ਚੰਗੇ ਕੰਮ ਕੀਤੇ, ਪੁੰਨਦਾਨ ਵੀ ਕਰਦਾ ਸੀ, ਰੱਬ ਦਾ ਨਾਂ ਵੀ ਜਪਦਾ ਸੀ, ਕਿਸੇ ਨੂੰ ਮੈਲੀ ਅੱਖ ਨਾਲ ਵੀ ਦੇਖ ਸਕਦਾ ਸੀ, ਅਤੇ ਜਦੋਂ ਉਹ ਮਰਿਆ ਧਰਮਰਾਜ ਨੇ ਉਹਨੂੰ ਸਵਰਗ 'ਚ ਭੇਜਤਾ। ਕਹਿੰਦੇ ਜਦੋਂ ਲਾਈਟ ਨੋਟ 'ਚ ਕਹਿ ਰਹੇ ਹਾਂ ਕਿ ਤੁਸੀਂ ਮੇਰੇ ਮਗਰ ਪੈ ਜਾਓ, ਤੁਹਾਨੂੰ ਕੀ ਪਤਾ, ਪ੍ਰੂਫ ਰਾ ਕੋਈ ਨਹੀਂ, ਮੈਂ ਤਾਂ ਲਾਈਟ ਨੋਟ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਉਹਨੂੰ ਸਵਰਗ 'ਚ ਭੇਜਤਾ ਉੱਥੇ ਜਾ ਕੇ ਉਹਨੂੰ ਮਾਲਾ ਫੜਾਤੀ, ਅਤੇ ਨਾਲੇ ਉਹਨੂੰ ਸਵੇਰੇ ਸ਼ਾਮ ਇੱਕ ਖੀਰ ਦੀ ਆ ਜਾ ਕਰੇ ਕੌਲੀ ਵੀ ਖਾ ਬਈ, ਉਹ ਬਸ ਮਾਲਾ ਜਪੀ ਜਾਇਆ ਕਰੇ, ਖੀਰ ਖਾ ਲਈ, ਫਰੂਟ ਆ ਗਏ। ਅਤੇ ਉਹਨੇ ਇੱਕ ਦਿਨ ਕੀ ਦੇਖਿਆ, ਆਪਣੇ ਥੱਲੇ ਝੁੱਕ ਕੇ ਦੇਖਿਆ, ਉੱਥੇ ਇੱਕ ਹੋਲ ਸੀਗਾ, ਹੋਲ ਪਤਾ ਗਲੀ, ਜਦੋਂ ਉਹਨੇ ਗਲੀ 'ਚ ਥੱਲੇ ਦੇਖਿਆ, ਥੱਲੇ ਬੜੀਆਂ ਰੋਸ਼ਨੀਆਂ, ਉੱਥੇ ਕੀ ਨਾ ਮੁਜਰਾ ਹੋ ਰਹੇ ਆ, ਡਾਂਸ ਹੋ ਰਹੇ ਨੇ, ਬੀਰ ਪੀ ਰਹੀ ਆ, ਕੋਈ ਜਿੰਨ ਪੀ ਰਿਹਾ, ਕੋਈ ਪੈਗ ਲਾ ਰਿਹਾ, ਕੋਈ ਲੇਡੀ ਤੁਰੀਆਂ ਫਿਰਦੀਆਂ, ਡਾਂਸ ਕਰ ਰਿਹਾ, ਹਾਂਜੀ, ਕੈਂਬੇ ਡਾਂਸ ਹੋ ਰਹੇ ਆ। ਉਹਨੇ ਜਿਹੜੇ ਉੱਥੇ ਬੰਦੇ ਸਨ ਖੜ੍ਹੇ ਸੀਗੇ ਉਹਨਾਂ ਦੀ ਰਾਖੀ ਕਰਨ ਲਈ ਸਵਰਗ ਦੇ ਵਿੱਚ, ਉਹਨੇ ਪੁੱਛਿਆ, ਉਹ ਕਹਿੰਦਾ ਭਾਈ ਸਾਹਿਬ ਗੱਲ ਸੁਣੋ, ਗੱਲ ਸੁਣੋ। ਉਹ ਕਹਿੰਦੇ ਹਾਂਜੀ ਦੱਸੋ। ਕਹਿੰਦਾ ਉਹ ਦੇਖ ਥੱਲੇ, ਉਹ ਕੀ ਆ ਜਿੱਥੇ ਡਾਂਸ ਹੋ ਰਿਹਾ, ਸ਼ਰਾਬਾਂ ਪੀਤੀਆਂ ਜਾਂਦੀਆਂ ਨੇ ਅਤੇ ਹੋਰ ਵਧੀਆ ਪੁੱਠੇ ਸਿੱਧੇ ਕੱਪੜੇ ਪਾਏ ਵੇ ਨੇ। ਕਹਿੰਦਾ ਜੀ ਉਹ ਨਰਕ ਹੈ। ਕਹਿੰਦਾ ਨਰਕ ਹੈ? ਕਹਿੰਦਾ ਹਾਂ। ਕਹਿੰਦਾ ਉੱਥੇ ਕੌਣ ਜਾਂਦੇ? ਕਹਿੰਦਾ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਨੇ ਉਹਨਾਂ ਨੂੰ ਨਰਕਾਂ 'ਚ ਭੇਜਣ ਲੱਗਾ, ਛੱਡ ਯਾਰ, ਇਹ ਤਾਂ ਕਹਿੰਦਾ ਮੇਰੇ ਨਾਲ ਧੋਖਾ ਹੋ ਗਿਆ। ਕਹਿੰਦਾ ਸਾਰੀ ਜ਼ਿੰਦਗੀ ਜਦੋਂ ਮੇਰੀ ਲਾਈਫ ਸੀਗੀ ਉੱਥੇ ਨਹੀਂ, ਨਾ ਪੀਤੀ, ਨਾ ਕਿਤੇ ਕਲੱਬ 'ਚ ਗਏ, ਨਾ ਕੋਈ ਪੁੱਠਾ ਸਿੱਧਾ ਕੰਮ ਕੀਤਾ, ਸਿੱਧੇ ਜਿਹੇ ਕੱਪੜੇ ਪਾਏ ਅਤੇ ਆਹ ਸਾਨੂੰ ਮਾਲਾ ਫੜਾਤੀ ਉੱਪਰ ਸਵਰਗ 'ਚ, ਹੈ ਨਾ, ਖੀਰ ਖਾਈ, ਚਲੋ ਖੀਰ ਖਾਈ ਚਲੋ, ਨਾ ਕੋਈ ਮੀਟ, ਨਾ ਕੋਈ ਸ਼ੀਟ, ਉਹਦਾ ਭੱਜ ਕੇ ਜਾ ਕੇ ਜਿਹੜਾ ਧਰਮਰਾਜ ਸੀ ਉਹਦੀ ਜਾ ਕੇ ਮੋਢਾ ਫੜ ਲਿਆ ਬੰਦੇ, ਉਹਦੀ ਫੈਸਲਾ ਕਰਦਾ ਸੀ। ਉਹ ਕਹਿੰਦਾ ਧਰਮਰਾਜਾ ਤੂੰ ਕਹਿੰਦਾ ਧਰਮ ਹੈ, ਬੜਾ ਇਨਸਾਫ ਕਰਦਾ, ਕਾਹਦਾ ਇਨਸਾਫ ਹੈ? ਕਹਿੰਦਾ ਮੈਂ ਨਾ ਤਾਂ ਥੱਲੇ ਦੁਨੀਆਂ 'ਚ ਜਨਮ ਲੈ ਕੇ ਕੋਈ ਪੁੱਠਾ ਸਿੱਧਾ ਕੰਮ ਕੀਤਾ, ਨਾ ਕੋਈ ਪੁੱਠਾ ਸਿੱਧਾ ਖਾਧਾ, ਨਾ ਕੋਈ ਚੁਗਲੀ ਕੀਤੀ, ਨਾ ਹੋਰ ਕੀਤੀ, ਆਹ ਹੁਣ ਤੂੰ ਮੈਨੂੰ ਮਾਲਾ ਫੜਾਤੀ ਸਵਰਗ 'ਚ। ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਨੇ ਉਹ ਡਾਂਸ ਉੱਥੇ ਵੀ ਕਰੀ ਜਾਂਦੇ ਨੇ ਅਤੇ ਸ਼ਰਾਬ ਵੀ ਪੀ ਰਹੇ ਨੇ, ਹਾਂਜੀ, ਅਤੇ ਪੈਗ ਖੜਕਦੇ ਨੇ ਉੱਥੇ, ਅਤੇ ਮੈਂ ਨਹੀਂ ਸਵਰਗ ਸੁਰਗ 'ਚ ਜਾਣਾ, ਮੈਨੂੰ ਤਾਂ ਤੂੰ ਨਰਕ 'ਚ ਭੇਜ ਦੇ। ਧਰਮਰਾਜ ਕਹਿੰਦਾ ਭਾਈ ਸਾਹਿਬ ਮੈਂ ਜੋ ਵੀ ਫੈਸਲਾ ਕਰਦਾ ਹੁੰਦਾ ਨਾ ਸੋਚ ਕੇ ਕਰਦਾ ਹੁੰਦਾ, ਤੈਨੂੰ ਮੈਂ ਠੀਕ ਥਾਂ 'ਤੇ ਰੱਖਿਆ। ਉਹ ਕਹਿੰਦਾ ਛੱਡ ਯਾਰ, ਤੇਰੇ ਮੈਂ ਫੈਸਲੇ ਸੁਣ ਲਏ, ਮੈਨੂੰ ਤਾਂ ਭੇਜ ਨਰਕ 'ਚ। ਜਦੋਂ ਜਿੱਦ ਪੈ ਗਿਆ, ਮੰਨਿਆ ਹੀ ਨਹੀਂ, ਧਰਮਰਾਜ ਨੇ ਜਮਦੂਤਾਂ ਨੂੰ ਇਸ਼ਾਰਾ ਕੀਤਾ ਵੀ ਚਲੋ ਇਹਨੂੰ ਭੇਜ ਦਿਓ ਫਿਰ ਨਰਕ 'ਚ, ਜੇ ਨਹੀਂ ਮੰਨਦਾ। ਉਹਨਾਂ ਨੇ ਉੱਪਰੋਂ ਚੱਕਿਆ ਜਾਂ ਚੱਕ ਕੇ ਨਰਕ 'ਚ ਭੇਜਤਾ, ਥੱਲੇ ਸਿੱਟਿਆ। ਜਦੋਂ ਸਿੱਟਿਆ ਜਮਦੂਤਾਂ ਨੇ ਜਾਨ ਸਾਰੀ ਢਾਲਿਆ ਉਹਨੂੰ, ਦੇ ਡੰਡੇ 'ਤੇ ਡੰਡਾ, ਦੇ ਛਿੱਤਰ 'ਤੇ ਛਿੱਤਰ ਉਹਦੇ ਪੈਣ ਲੱਗੇ। ਉਹ ਕਹਿੰਦਾ ਉਹ ਭਾਈ ਸਾਹਿਬ ਠਹਿਰੋ ਠਹਿਰੋ, ਤੁਸੀਂ ਮੈਨੂੰ ਕੁੱਟੀ ਕਿਉਂ ਜਾਂਦੇ ਹੋ, ਇਹ ਕੀ ਚੀਜ਼ ਆ? ਕਹਿੰਦੇ ਨਰਕ। ਕਹਿੰਦਾ ਨਰਕ ਹੈ? ਕਹਿੰਦਾ ਮੈਂ ਤਾਂ ਉੱਪਰੋਂ ਦੇਖਿਆ ਸੀ ਉੱਥੇ ਡਾਂਸ ਹੁੰਦੇ ਨੇ, ਸ਼ਰਾਬਾਂ ਹੁੰਦੀਆਂ। ਕਹਿੰਦੇ ਉਹ ਸਾਡਾ ਐਡਵਰਟਾਈਜ਼ਮੈਂਟ ਹੈ, ਐਡਵਰਟਾਈਜ਼ਮੈਂਟ ਡਿਪਾਰਟਮੈਂਟ ਹੈ, ਖਿੱਚ ਕੇ ਲਿਆਉਣਾ, ਅਸਲੀ ਤਾਂ ਸਾਡੇ ਛਿੱਤਰੀ ਪੈਣੇ ਨੇ। ਸੋ ਐਡਵਰ ਸਰੀਰ ਦੇ ਵਿੱਚ ਕੀ ਅਸੀਂ ਖਾ ਪੀ ਕੇ ਐਸ਼ ਕਰੀ ਜਾਂਦੇ ਹਾਂ, ਲੁੱਟੇ ਜਾਂਦੇ ਹਾਂ। ਕਦੇ ਨਿਆਣੇ ਪਹਿਲਾਂ ਕਹਿੰਦੇ ਵਿਆਹ ਕਰਾਉਣਾ, ਵਿਆਹ ਕਰਾਉਣਾ, ਨਿਆਣੇ ਤੋੜ ਤੋੜ ਕੇ ਸਾਡੀ ਜਾਨ ਖਾਂਦੇ ਨੇ, ਫਿਰ ਗੋਡੇ ਘੜੀਸ ਘੜੀਸ ਕੇ ਤੁਰਦੇ ਹਾਂ। ਚਾਹੀਦਾ ਕੀ ਸੀਗਾ ਵੀ ਅਸੀਂ ਚੰਗੇ ਕੰਮ ਕਰਦੇ, ਜ਼ਿੰਦਗੀ ਦਾ ਜਿਹੜਾ ਮੇਨ ਪਰਪਜ਼ ਹੈ ਸਾਡੇ ਸਰੀਰ ਜਿਹੜਾ ਹਿਊਮਨ ਬੋਡੀ ਹੈ ਉਹਦੇ ਬਾਰੇ ਸੋਚਦੇ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀਗਾ, ਕਬੀਰਾ ਮਾਨਸ ਜਨਮ ਦੁਰਲੰਭ ਹੈ, ਅਵਰ ਬੋਡੀ ਇਜ਼ ਏ ਵੈਰੀ ਪ੍ਰੈਸ਼ਸ, ਹੋਤ ਨਾ ਬਾਰੰਬਾਰ, ਇਟ ਡਜ਼ਨਟ ਕਮ ਅਗੇਨ ਐਂਡ ਅਗੇਨ। ਸਾਡਾ ਜਿਹੜਾ ਹਿਊਮਨ ਬੋਡੀ ਹੈ, ਮਨੁੱਖੀ ਸਰੀਰ ਹੈ, ਵਾਰ ਵਾਰ ਨਹੀਂ ਮਿਲਦਾ। ਫਿਰ ਉਹਨਾਂ ਨੇ ਐਗਜ਼ਾਮਪਲ ਦਿੱਤੀ, ਜਿਉਂ ਬਨ ਫਲ ਤੱਕ ਭੋਏ ਗਰੇ ਬਹੁ ਨਾ ਲਾਗੇ ਡਾਰ। ਕਹਿੰਦੇ ਸਾਡਾ ਜਿਹੜਾ ਸਰੀਰ ਹੈ ਇਟਸ ਜਸਟ ਲਾਈਕ ਏ ਫਰੂਟ ਔਨ ਦ ਟਰੀ, ਵਟ ਵਨਸ ਇਟ ਫਾਲਸ ਟੂ ਦਾ ਗਰਾਊਂਡ ਇਟ ਕੈਨ ਨਾਟ ਬੀ ਰੀ ਅਟੈਚ ਟੂ ਦਾ ਬ੍ਰਾਂਚ। ਕਿ ਜੇ ਇੱਕ ਵਾਰੀ ਜਿਵੇਂ ਕੋਈ ਅੰਬ ਲੱਗਿਆ ਹੋਇਆ ਟਰੀ ਤੋਂ ਉੱਤਰ ਡਿੱਗ ਕੇ ਥੱਲੇ ਡਿੱਗ ਪਏ, ਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਵੀ ਅੰਬ ਨੂੰ ਮੁੜ ਕੇ ਅਸੀਂ ਟਾਹਣੀ ਨਾਲ ਜੋੜ ਦੀਏ, ਜਿੰਨੇ ਮਰਜ਼ੀ ਸੂਝਤਾ ਅੱਗੇ ਜੋੜੀ ਚਲੀਏ ਉਹ ਜੁੜਦੇ ਨਹੀਂ। ਇਸੇ ਤਰ੍ਹਾਂ ਹੀ ਸਾਡੀ ਲਾਈਫ ਹੈ ਕਿ ਜਦੋਂ ਇੱਕ ਵਾਰੀ ਸਾਨੂੰ ਲਾਈਫ ਮਿਲੀ ਹੈ ਉਹ ਇੰਨੀ ਪ੍ਰੈਸ਼ਿਸ਼ ਹੈ, ਇਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ। ਸੋ ਇਸੇ ਤਰ੍ਹਾਂ ਹੀ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਜੇ ਸੰਜਰੀਆ, ਨਾਓ ਇਜ਼ ਦਾ ਟਾਈਮ ਟੂ ਮੀਟ ਦਾ ਲਾਰਡ। ਹੁਣ ਸਮੇਂ ਜਿੰਨਾ ਚਿਰ ਤੱਕ ਸਾਡਾ ਸਾਹ ਚੱਲਦਾ ਉਨਾ ਚਿਰ ਤੱਕ ਅਸੀਂ ਉਹਦਾ ਫਾਇਦਾ ਲੈ ਸਕਦੇ ਹਾਂ। ਜਿਸ ਕਰਕੇ ਇੱਕ ਵਾਰੀ ਕਬੀਰ ਸਾਹਿਬ ਨੇ ਕਿਹਾ ਸੀ ਨਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਇਹ ਆਮ ਤੌਰ ਤੇ ਜਦੋਂ ਬੰਦਾ ਮਰ ਜਾਂਦਾ ਨਾ ਉਦੋਂ ਇਹ ਤੁੱਕ ਪੜੀ ਜਾਂਦੀ ਹੈ, ਪਰ ਇਹਦਾ ਜੇਕਰ ਠੰਡੇ ਦਿਲ ਨਾਲ ਸੋਚੀਏ, ਕੋਈ ਬੰਦਾ ਮਰ ਕੇ ਨਹੀਂ ਦੱਸਦਾ ਕਿ ਮੈਂ ਸਵਰਗ 'ਚ ਪਹੁੰਚ ਗਿਆ, ਮੈਨੂੰ ਪੂਰਨ ਆਨੰਦ ਆ ਗਿਆ। ਪੂਰਨ ਆਨੰਦ ਜੇ ਕਿਸੇ ਨੇ ਦੱਸਣਾ, ਜਦੋਂ ਤੱਕ ਉਹਦੇ ਸਾਹ ਚੱਲਦੇ ਨੇ, ਜਿਉਂਦੇ ਜੀ, ਡਾਇੰਗ ਬਾਈ ਲਿਵਿੰਗ, ਜਿਉਂਦੇ ਜੀ ਜਦੋਂ ਬੰਦਾ ਮਰਦਾ ਉਦੋਂ ਸਾਨੂੰ ਤੁਸੀਂ ਦੱਸ ਸਕਦਾ, ਜੋ ਕਿ ਜਿਉਂਦੇ ਜੀ ਤੁਸੀਂ ਪਰਮਾਤਮਾ ਨਾਲ ਮਿਲਾਪ ਕਰਦੇ ਹੋ, ਅੱਲਾ ਨਾਲ ਮਿਲਾਪ ਕਰਦੇ ਹੋ, ਵਾਹਿਗੁਰੂ ਨਾਲ ਮਿਲਾਪ ਕਰਦੇ ਹੋ, ਉਦੋਂ ਤੁਹਾਨੂੰ ਜਿਉਂਦੇ ਜੀ ਪਰਮਾਨੰਦ ਹੋਏਗਾ, ਮਰਨ ਤੋਂ ਬਾਅਦ ਕੋਈ ਨਹੀਂ ਹੈ। ਇਹਦੀ ਇੱਕ ਐਗਜ਼ਾਮਪਲ ਮੈਂ ਕੱਲ੍ਹ ਵੀ ਦਿੱਤੀ ਸੀਗੀ ਵੀ ਇੱਕ ਕੋਈ ਫਕੀਰ ਸੀਗਾ, ਹਾਂਜੀ, ਸਾਧੂ ਕਹਿ ਲਓ, ਸੰਤ ਕਹਿ ਲਓ, ਮਹਾਤਮਾ ਕਹਿ ਲਓ, ਉਹ ਲੋਕਾਂ ਦੇ ਵਿੱਚ ਬੈਠਾ, ਕੁਛ ਉਹਦੇ ਸੇਵਕ ਸੀਗੇ ਉਹਨਾਂ 'ਚ ਬੈਠਾ, ਗੱਲਬਾਤ ਕਰ ਰਿਹਾ ਸੀਗਾ, ਅਤੇ ਕੋਲੋਂ ਦੀ ਉਸ ਦੇਸ਼ ਦਾ ਰਾਜਾ ਨਿਕਲਿਆ ਰਾਤ ਦੇ ਵਿੱਚ ਦੀ। ਜਦੋਂ ਉਹਨੇ ਦੇਖਿਆ ਵੀ ਸੰਤ ਮਹਾਤਮਾ ਜੀ ਲੋਕਾਂ ਨਾਲ ਕੁਛ ਗੱਲਾਂ ਬਾਤਾਂ ਕਰਦੇ ਨੇ, ਉਹਨਾਂ ਨੇ ਰਾਤ ਰੋਕਿਆ, ਅਤੇ ਰੋਕ ਕੇ ਫਕੀਰ ਨੂੰ ਕਹਿੰਦੇ ਮਹਾਤਮਾ ਜੀ ਆਹ ਕੀ ਲੋਕਾਂ ਨੂੰ ਦੱਸ ਰਹੇ ਹੋ, ਮਹਾਤਮਾ ਜੀ ਆਹ ਕੀ ਲੋਕਾਂ ਨੂੰ ਦੱਸ ਰਹੇ ਹੋ। ਅਤੇ ਅੱਗਿਓਂ ਸੰਤ ਮਹਾਤਮਾ ਬੋਲੇ, ਕਹਿੰਦੇ ਰਾਜਨ ਮੈਂ ਇਹਨਾਂ ਦੀ ਰੱਬ ਨਾਲ ਸੁਲਾਹ ਕਰਾਉਣ ਲੱਗਿਆ, ਸਮਝੌਤਾ ਕਰਾਉਣ ਲੱਗਿਆ। ਸੁਣੋ, ਮੈਂ ਵਰਡਿੰਗ ਕਲੀਅਰ ਹੋਣੀ ਚਾਹੀਦੀ ਹੈ ਤੁਹਾਨੂੰ। ਜਦੋਂ ਰਾਜੇ ਨੇ ਪੁੱਛਿਆ ਵੀ ਆਹ ਕੀ ਕਰਦੇ ਹੋ, ਤਾਂ ਮਹਾਤਮਾ ਕਹਿੰਦਾ, ਫਕੀਰ ਕਹਿੰਦਾ, ਮੈਂ ਇਹਨਾਂ ਦੀ ਰੱਬ ਨਾਲ ਸੁਲਾਹ ਕਰਾਉਣ ਲੱਗਿਆ, ਸਮਝੌਤਾ ਕਰਾਉਣ ਲੱਗਿਆ। ਰਾਜਾ ਮੁਸਕਰਾਇਆ, ਸ਼ਰਾਰਤੀ ਢੰਗ ਨਾਲ ਪੁੱਛਣ ਲੱਗਾ, ਕਹਿੰਦਾ ਫਿਰ ਕੀ ਹੋਇਆ, ਸੁਲਾਹ ਹੋ ਗਈ ਕਿ ਨਹੀਂ? ਫਕੀਰ ਕਹਿੰਦਾ, ਗੱਲ ਆਇਆ ਜੀ, ਰੱਬ ਤਾਂ ਤਿਆਰ ਹੈ ਸੁਲਾਹ ਕਰਨ ਨੂੰ, ਪਰ ਆਹ ਬੰਦੇ ਨਹੀਂ ਮੰਨਦੇ। ਗੱਲ ਸੁਣੋ, ਕਹਿੰਦਾ ਰੱਬ ਤਾਂ ਮੰਨਦਾ ਵੀ ਸੁਲਾਹ ਕਰ ਲਾਂ, ਪਰ ਆਹ ਬੰਦੇ ਨਹੀਂ ਮੰਨਦੇ। ਕਿਉਂ? ਇਹਦਾ ਡੂੰਘਾ ਰਾਜ ਹੈ, ਕਿਉਂਕਿ ਜਿੰਨਾ ਚਿਰ ਤੱਕ ਸਾਡਾ ਸਾਹ ਹੈ, ਜਿਵੇਂ ਹੁਣ ਮੈਂ ਇੱਥੇ ਬੈਠਾ ਜਾਂ ਮੇਰੇ ਨਾਲ ਬੈਠੇ ਬਲਜੀਤ ਜੀ ਬੈਠੇ ਨੇ ਜਾਂ ਹੋਰ ਬੈਠੇ ਨੇ, ਉਨਾ ਚਿਰ ਨਹੀਂ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ। ਕਿਉਂ? ਕਿਉਂਕਿ ਸਾਡਾ ਵਿਸ਼ਵਾਸ ਆ ਵੀ ਹਾਲੇ ਤਾਂ ਨਿਆਣੇ ਛੋਟੇ ਨੇ, ਹਾਲੇ ਤਾਂ ਮੇਰਾ ਵਿਆਹ ਨਹੀਂ ਹੋਇਆ, ਹਾਲੇ ਤਾਂ ਜੇ ਮੁੰਡੇ ਦਾ ਵਿਆਹ ਹੋ ਗਿਆ ਤੇ ਪੋਤੇ ਨਹੀਂ ਆਏ, ਪੋਤਾ ਦੇਖਣਾ, ਪੋਤੀ ਦੇਖਣੀ ਹੈ, ਜਦੋਂ ਪੋਤਾ ਪੋਤੀ ਹੋ ਗਏ ਫਿਰ ਇਹਨਾਂ ਨੂੰ ਸਕੂਲ 'ਚ ਛੱਡ ਕੇ ਆਉਣਾ, ਫਿਰ ਸ਼ਾਮ ਨੂੰ ਬਸਤਾ ਚੱਕੀ ਆਉਣਾ, ਫਿਰ ਸ਼ਾਮ ਨੂੰ ਉਦੋਂ ਬਾਅਦ ਅਲੱਗ ਨੂੰ ਪੈਗ ਲਾਉਣਾ, ਫਿਰ ਕੋਈ ਧਰਮਿੰਦਰ ਹੇਮਾ ਮਾਲਿਨੀ ਦੇ ਡਰਾਮੇ ਦੇਖਣੇ, ਕੌਣ ਬਣੇਗਾ ਕਰੋੜਪਤੀ ਦੇਖਣੇ, ਇਸ ਤਰ੍ਹਾਂ ਸੌ ਜਾਂਦੇ ਹਾਂ। ਸੋ ਰੱਬ ਨਾਲ ਕੌਣ ਮਿਲਣਾ ਚਾਹੁੰਦਾ ਜੀ? ਕੋਈ ਬੰਦਾ ਅੱਜ ਤੱਕ ਹੈਗਾ? ਜੇ ਆਪਾਂ ਕਿਤੇ ਵਿਆਹ 'ਚ ਆਈਏ, ਉੱਥੇ ਰਸਗੁੱਲੇ ਵੀ ਹੁੰਦੇ ਨੇ, ਉੱਥੇ ਸਮੋਸੇ ਵੀ ਹੁੰਦੇ ਨੇ, ਉੱਥੇ ਬਰਫੀ ਵੀ ਹੁੰਦੀ ਹੈ, ਚਮਚਮ ਵੀ ਹੁੰਦੀ ਹੈ, ਅਤੇ ਨਾਲ ਛੋਲਿਆਂ ਦੇ ਰੱਖੇ ਹੋਣ ਦਾਣੇ ਭੁੰਨੇ ਵੇ, ਕੋਈ ਨਹੀਂ ਬੰਦਾ ਖਾਂਦਾ। ਹਾਲਾਂਕਿ ਛੋਲਿਆਂ ਦੇ ਦਾਣਿਆਂ ਦਾ ਫਾਇਦਾ ਹੋਣਾ, ਪਰ ਸਵਾਦ ਦੂਜੇ ਪਾਸੇ ਜੀਵ ਦੇ ਚਸਕੇ ਨੇ, ਇਸ ਤਰ੍ਹਾਂ ਇਨਸਾਨ ਦੇ ਚਸਕੇ ਨੇ। ਸੋ ਫਕੀਰ ਕਹਿੰਦਾ ਵੀ ਰੱਬ ਤਾਂ ਸੁਲਾਹ ਕਰਨੀ ਚਾਹੁੰਦਾ, ਪਰ ਇਹ ਬੰਦੇ ਨਹੀਂ ਕਰਨਾ ਚਾਹੁੰਦੇ। ਥੋੜ੍ਹੇ ਦਿਨਾਂ ਬਾਅਦ ਰਾਜਾ ਫੇਰ ਆਇਆ, ਉੱਥੋਂ ਦੀ ਲੰਘ ਰਿਹਾ ਸੀ। ਉਹ ਜਿਹੜਾ ਫਕੀਰ ਸੀਗਾ ਉਹ ਕਬਰਸਥਾਨ ਦੇ ਵਿੱਚ ਸ਼ਮਸ਼ਾਨ ਘਾਟ 'ਚ ਬੈਠਾ ਸੀ। ਮੈਂ ਜਿਵੇਂ ਕੱਲ੍ਹ ਦੱਸਿਆ, ਕਬਰਸਥਾਨ ਦਾ ਮਤਲਬ ਹੈ ਜਿੱਥੇ ਬੰਦੇ ਜ਼ਮੀਨ 'ਚ ਦੱਬੇ ਜਾਂਦੇ ਨੇ, ਦਫਨਾਏ ਜਾਂਦੇ ਨੇ, ਅਤੇ ਸ਼ਮਸ਼ਾਨ ਘਾਟ ਉੱਥੇ ਆ ਜਿੱਥੇ ਬੰਦਿਆਂ ਨੂੰ ਅੱਗ ਲਗਾਈ ਜਾਂਦੀ ਹੈ। ਸੋ ਉੱਥੇ ਬੈਠਾ ਸੀਗਾ, ਅਤੇ ਰਾਜੇ ਨੇ ਫਿਰ ਪੁੱਛਿਆ ਉਹਨੂੰ, ਕਹਿੰਦਾ ਮਹਾਤਮਾ ਜੀ ਅੱਜ ਕੀ ਕਰ ਰਹੇ ਹੋ ਇੱਥੇ? ਕਹਿੰਦਾ ਅੱਜ ਵੀ ਮੈਂ ਸੁਲਾਹ ਕਰਾ ਰਿਹਾ ਰੱਬ ਨਾਲ। ਕਹਿੰਦਾ ਅੱਜ ਵੀ ਸੁਲਾਹ ਕਰਾ ਰਹੀ ਹੂੰ? ਕਹਿੰਦਾ ਕਹਿੰਦਾ ਫਿਰ ਹੋਈ ਕਿ ਨਹੀਂ? ਕਹਿੰਦਾ ਨਹੀਂ। ਕਹਿੰਦਾ ਅੱਜ ਰੱਬ ਮੰਨਦਾ, ਸੋਰੀ, ਅੱਜ ਕਹਿੰਦਾ ਇਹ ਬੰਦੇ ਮੰਨਦੇ ਨੇ ਜਿਹੜੇ ਮਰੇ ਹੋਏ ਮੁਰਦੇ ਨੇ। ਕਹਿੰਦਾ ਅੱਜ ਇਹ ਉਹਨਾਂ ਮੁਰਦਿਆਂ ਕੰਨੀ ਇਸ਼ਾਰਾ ਕਰਕੇ ਜ਼ਮੀਨ 'ਚ ਦੱਬੇ ਸੀ, ਉਹਨਾਂ ਵੱਲ ਇਸ਼ਾਰਾ ਕਰਕੇ ਕਹਿੰਦਾ, ਕਹਿੰਦਾ ਅੱਜ ਤਾਂ ਇਹ ਮੰਨਦੇ ਨੇ ਵੀ ਸਾਡੀ ਰੱਬ ਨਾਲ ਸੁਲਾਹ ਕਰਾ ਦਿਓ। ਕਹਿੰਦਾ ਹੁਣ ਰੱਬ ਨਹੀਂ ਮੰਨਦਾ, ਕਹਿੰਦਾ ਮੈਂ ਨਹੀਂ ਕਰਨੀ, ਹੁਣ ਤਾਂ ਤੁਸੀਂ ਮਰੀ ਗਏ। ਸੋ ਮਰਨ ਤੋਂ ਬਾਅਦ ਸਾਡਾ ਕੋਈ ਸਮਝੌਤਾ ਨਹੀਂ ਹੋਣਾ, ਇਸੇ ਕਰਕੇ ਜਿਸ ਮਰਨੇ ਜਗ ਡਰੇ ਮਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸੋ ਇਸ ਕਰਕੇ ਜਿਉਂਦੇ ਜੀ ਜਿੰਨਾ ਚਿਰ ਸਾਡਾ ਸਾਹ ਹੈ ਉਹਦਾ ਫਾਇਦਾ ਉਠਾਉਣਾ ਚਾਹੀਦਾ। ਬੁੱਲੇ ਸ਼ਾਹ ਨੇ ਤਾਂ ਕਿਹਾ ਸੀ, ਬੁੱਲਿਆ ਕਰ ਤੂੰ ਸ਼ੋਭਤ ਬੋਲਿਆ ਕਰ ਤੂੰ ਸੋਬਤ ਫਕਰਾਂ ਦੀ ਤੇਰਾ ਰੱਬ ਨਾਲ ਹੋਜੂ ਮੇਲਾ। ਫਕਰਾਂ ਦੀ ਫਕਰ ਕਿਹਨੂੰ ਕਹਿੰਦੇ ਨੇ? ਫਕੀਰ ਜਿਹੜੇ ਪਰਮਾਤਮਾ ਨਾਲ ਮਿਲੇ ਹੋਣ। ਕਿਸੇ ਨੇ ਪੁੱਛਿਆ ਜੀ ਫਕਰ ਕੌਣ ਹੈ? ਆਮ ਤੌਰ ਤੇ ਲੋਕ ਕਹਿੰਦੇ ਨੇ ਫਕਰ ਹੋਊਗਾ ਜਿਹਨੇ ਪਰਮਾਤਮਾ ਦੇ ਦਰਸ਼ਨ ਕੀਤੇ ਹੋਣ। ਸੋ ਬੁੱਲੇ ਸ਼ਾਹ ਇਹ ਗੱਲ ਕਹਿੰਦੇ, ਸਮਤ ਰਵੀ ਇਹ ਗੱਲ ਕਹਿੰਦਾ ਸੀਗਾ ਵੀ ਫਕਰ ਹੋਊਗਾ ਜਿਹਨੇ ਦਰਸ਼ਨ ਨਹੀਂ ਕੀਤੇ, ਸਿਰਫ ਦਰਸ਼ਨ ਹੀ ਨਹੀਂ ਕੀਤੇ ਉਹਦਾ ਹੀ ਰੂਪ ਹੋ ਗਿਆ ਹੋਵੇ, ਉਹਨੂੰ ਕਹਿੰਦੇ ਨੇ ਫਕਰ, ਜਿਹਦੇ ਵਿੱਚ ਪਰਮਾਤਮਾ ਅੰਗ ਸੰਗ ਵਸਦਾ ਹੋਵੇ। ਸੋ ਜਿਹਦੇ ਵਿੱਚ ਪਰਮਾਤਮਾ ਅੰਗ ਸੰਗ ਵਸਣ ਲੱਗ ਜਾਂਦਾ ਹੈ, ਫਿਰ ਉਹਦੀ ਆਵਾਜ਼ ਕੀ ਹੁੰਦੀ ਹੈ ਕਿ ਮੇਰੇ ਅੰਦਰ ਤੂੰ, ਜਿਹਦੇ ਜਿਹਨੂੰ ਪਰਮਾਤਮਾ ਦੇ ਦਰਸ਼ਨ ਕਰਕੇ ਉਹਦਾ ਰੂਪ ਹੋ ਗਿਆ, ਫਿਰ ਉਹਦੀ ਹਾਲਤ ਇਹ ਹੁੰਦੀ ਹੈ ਮੇਰੇ ਅੰਦਰ ਤੂੰ, ਬਾਹਰ ਤੂੰ, ਮੇਰੇ ਰੋਮ ਰੋਮ 'ਚ ਤੂੰ, ਕਹੇ ਸ਼ਾਹ ਹੁਸੈਨ ਸਾਈਂ ਦਾ ਹੁਣ ਮੈਂ ਨਹੀਂ ਬਸ ਤੂੰ। ਕਹਿੰਦੇ ਸ਼ਾਹ ਹੁਸੈਨ ਨੇ ਕਿਹਾ ਸੀਗਾ ਕਿ ਮੇਰੇ ਅੰਦਰ ਵੀ ਤੂੰ ਵੱਸਦਾ, ਬਾਹਰ ਵੀ ਤੂੰ ਹੈ, ਇਕੱਲੇ ਇਕੱਲੇ ਅੰਗ ਦੇ ਵਿੱਚ ਤੂੰ ਹੀ ਤੂੰ ਹੈ। ਕਹਿੰਦਾ ਹੁਣ ਜਦੋਂ ਦਾ ਤੂੰ ਵੱਸ ਗਿਆ ਅਤੇ ਮੇਰੇ 'ਚ ਤਾਂ ਮੈਂ ਤਾਂ ਕੁਛ ਹੈ ਹੀ ਨਹੀਂ, ਹੁਣ ਤਾਂ ਤੂੰ ਹੀ ਤੂੰ ਹੈ। ਸੋ ਇਸ ਕਰਕੇ ਸਾਨੂੰ ਕਿਸੇ ਫਕਰ ਦੀ, ਫਕੀਰ ਦੀ, ਕਾਮਲ ਮੁਰਸ਼ਦ ਦੀ ਸੰਗਤ ਕਰਨ ਦੀ ਜ਼ਰੂਰਤ ਹੈ, ਜਿਹੜਾ ਕਿ ਸਾਨੂੰ ਭੇਦ ਦੇਵੇ, ਭੇਦ ਲੈ ਕੇ ਸਾਨੂੰ ਅੰਦਰਲੀ ਤਰੱਕੀ ਕਰਨ ਦਾ ਮੌਕਾ ਮਿਲਦਾ। ਜੇ ਕੋਈ ਵੀ ਸਕੂਲ ਦੇ ਵਿੱਚ ਟੀਚਰ ਹੁੰਦੀ ਹੈ, ਮਾਂ ਰੁੜਨਾ ਸਿਖਾਉਂਦੀ ਹੈ, ਸਾਨੂੰ ਟੀਚਰ ਦੀ ਪੈਰ ਪੈਰ 'ਤੇ ਲੋੜ ਹੈ। ਜੇ ਸਾਨੂੰ ਦੁਨੀਆਂ ਦੇ ਟੀਚਰ ਦੀ ਲੋੜ ਹੈ ਅਤੇ ਅੰਦਰ ਜਿਹੜੇ ਅਸੀਂ ਰੂਹਾਨੀ ਤਰੱਕੀ ਕਰਨੀ ਹੈ ਉਹਦੇ ਲਈ ਸਾਨੂੰ ਲੋੜ ਕਿਉਂ ਨਹੀਂ? ਇਹ ਠੀਕ ਹੈ ਵੀ ਠੱਗ ਵਾਲੇ ਨੇ, ਪਰ ਕੋਈ ਨਾ ਕੋਈ ਤਾਂ ਹੈਗਾ ਜਿਹੜਾ ਮਿਹਨਤ ਕਰਦਾ। ਸੋ ਅਜਿਹੇ ਅਸੀਂ ਕਾਮਲ, ਤਾਂ ਹੀ ਕਹਿੰਦੇ ਕਾਮਲ ਮੁਰਸ਼ਿਦ ਨੂੰ ਸਾਨੂੰ ਲੱਭਣਾ। ਸੋ ਮੇਰੇ ਕੋਲ ਇੱਕ ਲਾਈਨ ਆਈ ਹੈ। ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ।
ਹਾਂਜੀ, ਮੈਂ ਐਕਚੁਅਲੀ ਪ੍ਰੋਗਰਾਮ ਸੁਣ ਰਿਹਾ ਸੀ, ਬਹੁਤ ਸੋਹਣਾ ਚੱਲ ਰਿਹਾ ਤੁਹਾਡਾ।
ਹਾਂਜੀ ਸਰ, ਥੈਂਕ ਯੂ।
ਹਾਂਜੀ, ਮੈਂ ਐਕਚੁਅਲੀ ਤੁਹਾਡਾ ਇੱਕ ਥੈਂਕਸ ਵੀ ਕਰਨਾ ਸੀ। ਮੈਂ ਲਾਸਟ ਵੀਕ ਤੁਹਾਡੇ ਆਪਟੀਕਲ ਸਟੋਰ ਤੇ ਗਿਆ ਸੀ ਤੇ ਮੈਨੂੰ ਬਹੁਤ ਹੀ ਵਧੀਆ ਡੀਲ ਮਿਲੀ ਉਹਦੇ ਉੱਪਰ। ਆਲਮੋਸਟ ਬ੍ਰਾਂਡਡ ਸੀਗੀਆਂ ਜਿਹੜੀਆਂ ਮੈਂ ਗਲਾਸਿਸ ਲਈਆਂ।
ਹਾਂਜੀ,
ਗੂਚੀ ਦੀਆਂ ਗਲਾਸਿਸ ਮੈਨੂੰ ਬਹੁਤ ਹੀ ਲਾਈਕ ਚੰਗੀ ਡੀਲ ਮਿਲੀ ਹੈ। ਰੀਲੀ ਵਾਂਟ ਟੂ ਥੈਂਕ ਯੂ।
ਹਾਂਜੀ, ਤੁਸੀਂ ਕੌਣ ਬੋਲ ਰਹੇ ਹੋ ਭਾਈ ਸਾਹਿਬ?
ਮੇਰਾ ਨਾਮ ਆਸ਼ੂਤੋਸ਼ ਪਾਠਕ ਹੈ ਜੀ।
ਹਾਂਜੀ ਹਾਂਜੀ, ਆਸ਼ੂ ਜੀ, ਮੈਨੂੰ ਯਾਦ ਹੈ ਤੁਸੀਂ ਗੁੱਚੀ ਦੀ ਲਈ ਸੀਗੀ, ਤੇ ਬੇਸ਼ੱਕ ਜੇ ਤੁਹਾਨੂੰ ਲੱਗਦਾ ਵੀ ਮੈਂ ਤੁਹਾਡੇ ਕੋਲ ਜ਼ਿਆਦਾ ਪੈਸੇ ਲੈ ਲਏ ਜਾਂ ਕੋਈ ਗੜਬੜ ਹੈ, ਦੱਸ ਦਿਓ, ਪਰ ਦੱਸਿਓ ਪਿਆਰ ਨਾਲ। ਐਂ ਕਹਿ ਦਿਓ ਵੱਧ ਪੈਸੇ ਲਏ ਸੀ ਤੁਸੀਂ, ਚਾਹ ਦਾ ਮੇਖਾ ਤੁਸੀਂ ਪੀਤੀ ਨਹੀਂ ਸਾਡੀ, ਮੈਨੂੰ ਯਾਦ ਆ ਗਿਆ। ਜੇ ਚਲੋ, ਜੇ ਤੁਸੀਂ ਕੋਈ ਵੀ ਲੱਗਦਾ ਵੀ ਤੁਹਾਨੂੰ ਲੈਂਜ ਵੀ ਅਸੀਂ ਘਟੀਆ ਪੈ ਨੇ, ਦੱਸ ਦਿਓ ਪਲੀਜ਼, ਤਾਂ ਕਿ ਇਹ ਵੀ ਮੈਂ ਨਹੀਂ ਚਾਹੁੰਦਾ, ਸਿੱਧੀ ਸਾਧੀ ਗੱਲ ਹੈ।
ਮੈਂ ਤੁਹਾਨੂੰ ਇਹ ਗੱਲ ਤੁਸੀਂ ਉਸ ਦਿਨ ਵੀ ਮੈਨੂੰ ਕਹੀ ਸੀ, ਮੈਂ ਤੁਹਾਨੂੰ ਕਿਹਾ ਸੀ ਕਿ ਅੰਕਲ ਇੰਨਾ ਤਾਂ ਡਿਸਕਾਊਂਟ ਮਿਲ ਗਿਆ, ਇੰਨਾ ਤਾਂ ਮੰਡੀਆਂ ਤੇ ਨਹੀਂ ਮਿਲਦਾ ਜਿੰਨਾ ਤੁਸੀਂ ਉਦੀ ਦੇਈ ਜਾਂਦੇ।
ਨਹੀਂ, ਥੈਂਕ ਯੂ ਵੈਰੀ ਮੱਚ। ਔਰ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਆਸ਼ੂਤੋਸ਼ ਜੀ ਯੰਗ ਨੇ, ਹੈਂਜੀ, ਤੇ ਇਹਨਾਂ ਦੇ ਮਿਸਿਜ ਵੀ ਸਾਡੇ ਉੱਥੇ ਅਰਜੈਂਟ ਕੇਅਰ 'ਚ ਕੰਮ ਕਰਦੇ ਨੇ। ਇਹ ਇੱਕ ਮੈਂ ਤੁਹਾਨੂੰ ਦੱਸਿਆ, ਇਹਨਾਂ ਦੀ ਖਾਸੀਅਤ ਹੈ ਵੀ ਹੀ ਇਜ਼ ਆਲਸੋ ਓਨੈਸਟ। ਹੁਣ ਇਹਨਾਂ ਨੇ ਯੰਗ ਬੱਚੇ ਨੇ, ਕਿਉਂਕਿ ਹੁਣ ਸਾਡੇ ਵਰਗੇ ਬੁੱਢੇ ਠੇਰੇ ਨੇ ਤਾਂ ਫਿਰ ਵੀ ਹੇਰਾ ਫੇਰੀਆਂ ਕਰ ਲੈਂਦੇ ਨੇ, ਸਾਰੇ ਬੁੱਢੇ ਠੇਰੇ ਮੇਰੇ ਮਗਰ ਨਾ ਪੈ ਜਾਓ, ਕੁਛ ਚੰਦ ਠੀਕ ਵੀ ਹੁੰਦੇ ਨੇ, ਪਰ ਇਹ ਜਿਹੜੇ ਯੰਗ ਬੱਚੇ ਨੇ ਇਹਨਾਂ ਦੀ ਗੱਲਾਂ ਸਪਸ਼ਟ ਹੁੰਦੀਆਂ ਨੇ। ਇਹ ਹੁਣ ਰੀਅਲ ਸਟੇਟ ਦੇ ਨਾਲ ਕੰਮ ਸ਼ੁਰੂ ਕੀਤਾ, ਮੈਂ ਇਹ ਜ਼ਰੂਰ ਕਹੂੰਗਾ ਕਿ ਯੰਗ ਬੱਚਿਆਂ ਨੂੰ ਕੰਮ ਦਿਓ ਤੁਸੀਂ ਜਿਹੜੇ ਆਸ਼ੂਤੋਸ਼ ਨੇ। ਇਸ ਕਰਕੇ ਨਹੀਂ ਮੇਰੇ ਕੋਲ ਗੁੱਚੀ ਦੀ ਲਈ, ਮੈਂ ਕਿਹੜਾ ਕੋਈ ਪੈਸਾ ਕਮਾਇਆ, ਉਹ ਉਸ ਕਰਕੇ ਨਹੀਂ, ਪਰ ਇਹ ਵਧੀਆ ਯੰਗ ਬੱਚੇ ਨੇ, ਰੀਅਲ ਸਟੇਟ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ। ਸੋ ਮੈਂ ਕਹੂੰਗਾ ਵੀ ਯੰਗ ਬੱਚਿਆਂ ਨੂੰ ਜ਼ਰੂਰ ਕੰਮ ਦਿਓ, ਉਹਨਾਂ ਨੂੰ ਵਰਤ ਕੇ ਦੇਖੋ, ਉਹਨਾਂ ਦੇ ਦਿਲ 'ਚ ਹੇਰਾ ਫੇਰੀਆਂ ਜਾਂ ਨਹੀਂ ਹੁੰਦੀਆਂ ਵੀ ਇੱਧਰ ਨੂੰ ਕਹਿਣਾ ਕੁਛ, ਕਮਾਉਣਾ ਕੁਛ, ਝੂਠ ਬੋਲਣਾ, ਉਹ ਨਹੀਂ ਹੁੰਦਾ ਯੰਗ ਬੱਚਿਆਂ ਨਾਲ। ਮੈਂ ਇਸ ਕਰਕੇ ਹਮੇਸ਼ਾ, ਮੈਂ ਤਾਂ ਪੋਲੀਟੀਸ਼ੀਅਨ ਨੂੰ ਵੀ ਇਹੀ ਕਹਿਣਾ ਹੁੰਦਾ ਵੀ ਯੰਗ ਪੋਲੀਟੀਸ਼ੀਅਨ ਲਿਆਓ, ਬੁੱਢੇ ਠੇਰਿਆਂ ਦਾ ਕਰੋ ਨਕਾਰਾ, ਉਹਨਾਂ ਨਕਾਰਾ ਮਤਲਬ ਮਾਰਨਾ ਨਹੀਂ, ਉਹਨਾਂ ਨੂੰ ਰਿਟਾਇਰ ਕਰੋ, ਛੱਡਦੇ ਨਹੀਂ ਕੁਰਸੀ। ਸੋ ਇਸੇ ਤਰ੍ਹਾਂ ਹੀ ਜਿੰਨੇ ਵੀ ਰੀਅਲ ਸਟੇਟ ਜਾਂ ਕੋਈ ਵੀ ਕਿਸੇ ਬਿਜ਼ਨਸ 'ਚ ਆਇਆ ਉਹਨਾਂ ਲਿਆਓ, ਅਤੇ ਆਸ਼ੂਤੋਸ਼ ਹੀ ਇਜ਼ ਵਨ ਆਫ ਦਾ ਬੈਸਟ ਯੂ ਨੋ ਰੀਅਲ ਸਟੇਟ ਹੈ, ਮੈਂ ਇਹਨਾਂ ਨੂੰ ਜਾਣਦਾ, ਵਧੀਆ ਨੇਚਰ ਹੈ। ਅਤੇ ਆਸ਼ੂਤੋਸ਼ ਤੁਸੀਂ ਕੁਛ, ਆਸ਼ੂ ਜੀ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ?
ਨਹੀਂ ਜੀ, ਥੈਂਕ ਯੂ ਫੋਰ ਦਾ ਕਾਈਂਡ ਵਰਡਸ, ਮੈਂ ਕੋਸ਼ਿਸ਼ ਕਰਾਂਗੇ ਥੋੜਾ ਬਹੁਤ ਇਹਨਾਂ ਦੇ ਖਰਾ ਉੱਤਰ ਸਕਾਂ ਜੋ ਤੁਸੀਂ ਕਹਿਤਾ ਇੰਨਾ ਵੱਡਾ।
ਹਾਂਜੀ, ਪਰ ਇਹ ਗੱਲ ਪੱਕੀ ਹੈ, ਜੇ ਤੁਸੀਂ ਇਮਾਨਦਾਰੀ ਨਾਲ ਕਰੋਗੇ, ਪੈਸੇ ਤਾਂ ਘੱਟ ਕਮਾਓਗੇ, ਪਰ ਘਰ 'ਚ ਬਰਕਤ ਹੋਊਗੀ, ਤੁਹਾਡੇ ਬੱਚਿਆਂ 'ਚ ਖੁਸ਼ੀ ਹੋਊਗੀ, ਪਰਿਵਾਰ 'ਚ ਖੁਸ਼ੀ ਹੋਊਗੀ।
ਸਾਡੇ ਤਾਂ ਆਲਵੇਜ਼ ਬਜ਼ੁਰਗਾਂ ਨੇ ਵੀ ਇਹੀ ਸਿਖਾਇਆ ਜੀ, ਤੇ ਜਿੰਨੀ ਕੁ ਕੋਸ਼ਿਸ਼ ਕਰੀ ਦੀ ਕਿ ਚੰਗਾ ਹੀ ਕੰਮ ਕੀਤਾ ਜਾਵੇ।
ਹਾਂ, ਤੁਸੀਂ ਫੋਨ ਦੱਸਣਾ ਦੱਸ ਸਕਦੇ ਹੋ, ਕਿਉਂਕਿ ਮੈਂ ਐਡਵਰਟਾਈਜ਼ਮੈਂਟ ਦਾ ਕੋਈ ਕਰਦਾ ਨਹੀਂ, ਨਾ ਮੈਂ ਕਿਸ ਤੋਂ ਪੈਸਾ ਲੈਣਾ, ਕਿਉਂਕਿ ਤੁਸੀਂ ਅਚਾਨਕ ਕੀਤਾ, ਤੁਸੀਂ ਆਪਣਾ ਫੋਨ ਦੱਸਣਾ, ਬੜੀ ਖੁਸ਼ੀ ਨਾਲ ਦੱਸ ਸਕਦੇ ਹੋ।
ਹਾਂਜੀ ਹਾਂਜੀ, ਮੇਰਾ ਫੋਨ ਨੰਬਰ ਹੈ ਜੀ 416-893-0297, 416-893-0297। ਹਾਂਜੀ, ਕਿਸੇ ਵੀ ਮੇਰੇ ਭੈਣ ਭਰਾ ਨੂੰ ਹੋਵੇ ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ
ਹਾਂਜੀ, ਪਰ ਦੂਜੀ ਗੱਲ ਮੇਰੇ ਵੱਲੋਂ ਵੀ ਇਹੀ ਹੈ, ਆਪਾਂ ਜਿਹੜੇ ਕਮਿਸ਼ਨ ਕਮੁਸ਼ਨਾਂ ਦਾ ਚੱਕਰ ਹੈ ਨਾ, ਵੱਧ ਤੋਂ ਵੱਧ ਓਪਨ ਕਰਕੇ ਦੱਸ ਦਿਓ, ਮੈਂ ਤਾਂ ਇੰਨੀ ਘੱਟ ਲੈਣੀ ਹੈ, ਹੈਨਾ, ਜਿਹੜੀ ਉਹ ਲਿਹਾਜੀ।
ਹਾਂਜੀ, ਉਹ ਕੋਈ ਨਹੀਂ, ਹਾਂਜੀ,
ਤੇ ਕਿਉਂਕਿ ਜਿਹੜੇ ਲਿਹਾਜੀ ਹੁੰਦੇ ਨੇ ਨਾ, ਉਹ ਕਹਿੰਦੇ ਨੇ ਕੋਈ ਨਹੀਂ ਜੀ, ਕਰ ਲਾਂਗੇ ਜੀ, ਕਰ ਲਾਂਗੇ, ਚੁੱਪ ਚੁੱਪੀ, ਤੇ ਉਹਦੀ ਪਤਾ ਲੱਗਦਾ ਜੋ ਪੂਰਾ ਨੁਕਸਾਨ ਹੋ ਜਾਂਦਾ ਜਾਂ ਪੂਰਾ ਲੁੱਟ ਲੈਂਦੇ ਨੇ। ਸੋ ਮੈਂ ਤੁਹਾਨੂੰ ਇਹ ਗੱਲ ਦੀ ਕਹਿਣਾ, ਤੁਸੀਂ ਖੁੱਲ੍ਹ ਕੇ ਗੱਲ ਕਰੋ, ਦੱਸੋ।
ਨਹੀਂ ਬਿਲਕੁਲ, ਜਿਹੜਾ ਵੀ ਹੈਗਾ ਜੀ ਇਮਾਨਦਾਰੀ ਦੇ ਨਾਲ ਆਪਣੇ ਜਿਹੜੇ ਵੀ ਕਲਾਇੰਟ ਹੈ, ਬਿਲਕੁਲ ਇਮਾਨਦਾਰੀ ਔਰ ਓਨੈਸਟ ਐਡਵਾਈਸ ਦਿੱਤੀ
ਕੋਈ ਹੋਰ ਓਕੇ ਸੋ ਆਪਾਂ ਗੱਲ ਕਰ ਰਹੇ ਅੱਜ ਵਧੀਆ ਮਜ਼ਾ ਆ ਰਿਹਾ ਮੈਨੂੰ ਵੀ ਕਿਉਂਕਿ ਆਪਾਂ ਟੋਪਿਕ ਦੇ ਗੱਲ ਕਰਦੇ ਹਾਂ ਜਦੋਂ ਫੋਨ ਜ਼ਿਆਦਾ ਆ ਜਾਂਦੇ ਨੇ ਉਦੋਂ ਵੀ ਕੰਮ ਔਖਾ ਹੁੰਦਾ ਸੋ ਮੁਰਸ਼ਿਦ ਦਾ ਹੋਣਾ ਜਿਹੜੀ ਆਪਾਂ ਗੱਲ ਕਰਦੇ ਟੀਚਰ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਜ਼ਿੰਦਗੀ ਦੇ ਵਿੱਚ ਵੀ ਦੇਖ ਲਓ ਜਿਹੜੀ ਆਪਣੀ ਰੋਜ਼ਾਨਾ ਲਾਈਫ ਹੈ ਉਹਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਕੋਠੇ ਹੁੰਦੇ ਨੇ ਪੁਰਾਣੇ ਪਿੰਡਾਂ ਦੇ ਵਿੱਚ ਹੁੰਦੇ ਸੀ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਢਹਿੰਦਿਆਂ ਢਹਿ ਜਾਂਦਾ ਲੜੇ ਰੁੱਸੇ ਨੂੰ ਜੇ ਦੋਸਤ ਨਾਲ ਯਾਰ ਦੋਸਤ ਨਾਲ ਰਿਸ਼ਤੇਦਾਰ ਨਾਲ ਕੋਈ ਲੜਾਈ ਮਾੜੀ ਮੋਟੀ ਹੋ ਜਾਵੇ ਤੇ ਉਹਦੇ ਨਾਲ ਟੈਲੀਫੋਨ ਕਰਕੇ ਸਮਝੌਤਾ ਕਰ ਲੈਣਾ ਚਾਹੀਦਾ ਲੜੇ ਰੁੱਸੇ ਨੂੰ ਜੇਕਰ ਮਨਾਈਏ ਨਾ ਫਰਕ ਪੈਂਦਿਆਂ ਪੈਂਦਿਆਂ ਪੈ ਜਾਵੇ ਚੁਗਲਖੋਰ ਨੂੰ ਜਿੰਨਾ ਵੀ ਰੋਕ ਲਈਏ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਵੇ ਜਿਹਦੇ ਜੀਵਨ ਵਿੱਚ ਕੋਈ ਮੁਰਸ਼ਦ ਹੈ ਨਹੀਂ ਪੱਠਾ ਬਹਿੰਦਿਆਂ ਬਹਿੰਦਿਆਂ ਬਹਿ ਜਾਵੇ ਜਿਹਦੇ ਮੁਰਸ਼ਦ ਨਹੀਂ ਹੈ ਕਾਮਲ ਫਕੀਰ ਨਹੀਂ ਹੈ ਤੇ ਉਹਦਾ ਕਦੇ ਕਾਮਯਾਬ ਨਹੀਂ ਹੁੰਦਾ ਸੋ ਹਰ ਲਾਈਫ ਦੇ ਵਿੱਚ ਸਾਨੂੰ ਟੀਚਰ ਦੀ ਲੋੜ ਹੈ ਪਰਫੈਕਟ ਟੀਚਰ ਹੋਵੇ ਚਾਹੇ ਉਹ ਕੌਂਸਲਿੰਗ ਦੀ ਹੈ ਚਾਹੇ ਉਹ ਰੂਹਾਨੀਅਤ ਦੇ ਉੱਤੇ ਹੈ ਜੇ ਅਸੀਂ ਅੰਦਰੋਂ ਤਰੱਕੀ ਕਰਨੀ ਹੈ ਤਾਂ ਜਿਹੜੀ ਹੈਗੀ ਉਹ ਸਾਨੂੰ ਟੀਚਰ ਦਾ ਹੋਣਾ ਜ਼ਰੂਰੀ ਹੈ ਸਾਡੀ ਜਿਹੜੀ ਦੇਖੋ ਨਾ ਜਿਹੜੀ ਜ਼ਿੰਦਗੀ ਹੈ ਇਹ ਐਕਸ਼ਨ ਐਂਡ ਰਿਐਕਸ਼ਨ ਹੈ ਜਦੋਂ ਅਸੀਂ ਪੋਜ਼ਿਟਿਵ ਕਿਸੇ ਲਈ ਕੋਈ ਚੰਗਾ ਕੰਮ ਕਰਦੇ ਹਾਂ ਉਹਦਾ ਅਸਰ ਘੁੰਮ ਘੁੰਮਾ ਕੇ ਫਿਰ ਸਾਡੇ 'ਤੇ ਚੰਗਾ ਪੈਂਦਾ ਘਰ ਦੇ ਵਿੱਚ ਕੋਈ ਹੈੱਡ ਹੈ ਸਾਡਾ ਬਾਪ ਹੈ ਜੇ ਉਹ ਇਮਾਨਦਾਰੀ ਨਾਲ ਬੱਚਿਆਂ ਨਾਲ ਪਿਆਰ ਕਰਦਾ ਇਮਾਨਦਾਰੀ ਨਾਲ ਘਰੇ ਪੈਸੇ ਲਿਆਉਂਦਾ ਹੱਸਦੇ ਖੇਡਦੇ ਨੇ ਤਾਂ ਸਾਰੇ ਘਰ ਦਾ ਬੀਬੀ ਦਾ ਵੀ ਬੱਚਿਆਂ ਦਾ ਵੀ ਹੋਰ ਨੂੰਹ ਦਾ ਵੀ ਜਿਹੜਾ ਹੁੰਦਾ ਉਹਦਾ ਮਾਹੌਲ ਸਾਰਾ ਘਰ ਦਾ ਪਿਆਰ ਵਾਲਾ ਹੁੰਦਾ ਅਤੇ ਜੇ ਪਿਓ ਗੁੱਸਾ ਚੜ੍ਹੀ ਜਾਵੇ ਅਤੇ ਪਿਓ ਨੇ ਜਨਾਨੀ ਨੂੰ ਝਿੜਕਦਾ ਜਨਾਨੀ ਨੇ ਨਿਆਣ ਨਾਲ ਝਿੜਕਦਾ ਨਿਆਣੇ ਨੇ ਨੂੰਹ ਨੂੰ ਝਿੜਕਦਾ ਇਸ ਤਰ੍ਹਾਂ ਕਰਕੇ ਲੜਾਈ ਉਹ ਹੈਲ ਬਣ ਜਾਂਦੀ ਹੈ ਸੋ ਇਹ ਜਿਹੜਾ ਇੱਕ ਕੁਦਰਤ ਦਾ ਇੱਕ ਨਿਯਮ ਹੈ ਇਹਨੂੰ ਡੋਮੀਨੋ ਇਫੈਕਟ ਕਹਿੰਦੇ ਨੇ ਮੈਂ ਸਪੈਲਿੰਗ ਦੱਸ ਦਿੰਦਾ ਬੇਸ਼ੱਕ ਤੁਸੀਂ ਗੂਗਲ 'ਤੇ ਜਾ ਕੇ ਦੇਖ ਲਿਓ ਮੈਨੂੰ ਅੱਜ ਕੱਲ੍ਹ ਸ਼ੌਕ ਹੈ ਕਿਉਂਕਿ ਜਿੱਥੇ ਮੈਂ ਸਪਿਰਚੁਐਲਿਟੀ ਦੀ PhD ਕੀਤੀ ਹੈ ਹੁਣ ਮੈਨੂੰ ਇਹਨੂੰ ਮੈਂ ਸਾਇੰਸ ਦੇ ਪੁਆਇੰਟ ਆਫ ਵਿਊ ਨਾਲ ਲੈ ਕੇ ਆਉਣਾ ਇਸ ਕਰਕੇ ਮੈਂ ਥੋੜ੍ਹਾ ਜਿਹਾ ਇੰਟਰਨੈਟ ਪੜ੍ਹਦਾ ਰਹਿਣਾ ਵੀ ਸਾਇੰਟਿਫਿਕ ਤਰੀਕੇ ਨਾਲ ਇਹਦਾ ਕੀ ਰੂਹਾਨੀ ਦੇ ਉੱਤੇ ਅਸਰ ਹੈ ਡੋਮੀਨੋ ਇਫੈਕਟ ਹੈ DOMINO ਇਫੈਕਟ EFFECT ਡੋਮੀਨੋ ਇਫੈਕਟ ਕੀ ਹੁੰਦਾ ਰਿਐਕਸ਼ਨ ਆਫ ਚੇਨ ਕਿ ਜੇ ਅਸੀਂ ਪੋਜ਼ਿਟਿਵ ਅਪਰੋਚ ਰੱਖਾਂਗੇ ਜੇ ਹੁਣ ਰਾਜ ਹੈ ਫਾਰ ਐਗਜ਼ਾਮਪਲ ਸਾਡਾ ਦੇਸ਼ ਆਜ਼ਾਦ ਹੋਇਆ ਪਾਕਿਸਤਾਨ ਅਤੇ ਇੰਡੀਆ ਬਣ ਗਿਆ ਜਿਹੜੇ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਸੀਗੇ ਜਿਹੜੀਆਂ ਆਜ਼ਾਦੀ ਤੋਂ ਪਹਿਲਾਂ ਗੱਲਾਂ ਕਰਦੇ ਸੀ ਵੀ ਗਰੀਬੀ ਨਹੀਂ ਰਹਿਣ ਦੇਣੀ ਇਮਾਨਦਾਰੀ ਕਰਾਂਗੇ ਪਿਆਰ ਵੰਡਾਂਗੇ ਜੇ ਉਹ ਰਾਜੇ ਇਮਾਨਦਾਰੀ ਦੇ ਨਾਲ ਓਨੈਸਟ ਰਹਿੰਦੇ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ ਮੈਂ ਗਰੰਟੀ ਨਾਲ ਕਹਿਣਾ ਅੱਜ ਜਿਹੜੇ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਬਰਬਾਦੀ ਹੋ ਰਹੀ ਹੈ ਗਰੀਬੀ ਹੈ ਹੇਰਾ ਫੇਰੀ ਹੈ ਰਿਸ਼ਵਤਖੋਰੀ ਹੈ ਇਹ ਨਹੀਂ ਹੋਣੀ ਸੀ ਸੋ ਇਹ ਕਹਿੰਦੇ ਨੇ ਡੋਮੀਨੋ ਇਫੈਕਟ ਜਿਵੇਂ ਮੈਂ ਤੁਹਾਨੂੰ ਅੱਗੇ ਮੇਰੇ ਖਿਆਲ ਸ਼ਾਇਦ ਕਈ ਤਿੰਨ ਚਾਰ ਵੀਕ ਪਹਿਲਾਂ ਸ਼ਾਇਦ ਮਹੀਨਾ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਮਾਲਕ ਹੈ ਉਹ ਫੈਕਟਰੀ 'ਚ ਗਿਆ ਉਹਨੂੰ ਮੈਨੇਜਰ ਆਇਆ ਮਿਲਣ ਜਦੋਂ ਮੈਨੇਜਰ ਆਇਆ ਮੈਨੇਜਰ ਟਾਈਮ 'ਤੇ ਆਇਆ ਉਹਨੇ ਜੋ ਕੈਂਟੀਨ 'ਤੇ ਪਹੁੰਚ ਗਿਆ ਉਹ ਕਹਿੰਦਾ ਮੈਨੇਜਰ ਨੂੰ ਭੱਜ ਕੇ ਪਿਆ ਗਿਆ ਕਹਿੰਦਾ ਤੂੰ ਇੰਨਾ ਲੇਟ ਆਇਆ ਆਉਣ ਦਾ ਨਹੀਂ ਕਹਿੰਦਾ ਸਰ ਮੈਂ ਤਾਂ ਟਾਈਮ 'ਤੇ ਹਾਂ ਕਹਿੰਦਾ ਸਿਰ ਟਾਈਮ 'ਤੇ ਹੈ ਤੈਨੂੰ 5 ਮਿੰਟ ਪਹਿਲਾਂ ਆਉਣਾ ਚਾਹੀਦਾ ਸੀ ਉਹਨੂੰ ਪ੍ਰਸ਼ਾਦਾ ਦੇ ਤਾ ਮੈਨੇਜਰ ਆ ਗਿਆ ਆਪਣੇ ਆਫਿਸ 'ਚ ਬੈਠਾ ਚਪੜਾਸੀ ਚਾਹ ਲੈ ਕੇ ਆਇਆ ਰੋਜ਼ ਦੀ ਤਰ੍ਹਾਂ ਚਪੜਾਸੀ ਗਰਮ ਗਰਮ ਚਾਹ ਲਿਆ ਉਹ ਚਪੜਾਸੀ 'ਤੇ ਚੜ੍ਹ ਗਿਆ ਕਹਿੰਦਾ ਠੰਡੀ ਚਾਹ ਲਿਆ ਯਾਰ ਤੈਨੂੰ ਚਾਹ ਪੀਣ ਵਾਲੀ ਹੈ ਕੋਈ ਚਪੜਾਸੀ ਕਹਿੰਦਾ ਯਾਰ ਚੰਗੀ ਭਲੀ ਤਾਂ ਗਰਮ ਚਾਹ ਮੇਰੇ 'ਤੇ ਪੈ ਗਿਆ ਚਪੜਾਸੀ ਘਰੇ ਗਿਆ ਜਨਾਨੀ ਨੂੰ ਕਹਿੰਦੇ ਬੈਲ ਕੀਤੀ ਜਨਾਨੀ ਰੋਟੀ ਪਕਾਉਂਦੀ ਹੱਥ ਹੋ ਕੇ ਦਰਵਾਜ਼ਾ ਖੋਲਿਆ ਜਨਾਨੀ ਨੂੰ ਪੈ ਗਿਆ ਕਹਿੰਦਾ ਕੀ ਗੱਲ ਸਾਰਾ ਦਿਨ ਸੁੱਤੀ ਰਹਿਣੀ ਹੈ ਤੈਨੂੰ ਦਰਵਾਜ਼ਾ ਵੀ ਨਹੀਂ ਖੁੱਲਦਾ ਉਹਨੇ ਉਹਨੂੰ ਪ੍ਰਸ਼ਾਦ ਦਿੱਤਾ ਜਨਾਨੀ ਨੇ ਨਿਆਣੇ ਨੂੰ ਪ੍ਰਸ਼ਾਦ ਦਿੱਤਾ ਵੀ ਤੂੰ ਪੜ੍ਹਦਾ ਨਹੀਂ ਹੈ ਨਿਆਣੇ ਨੇ ਜਾ ਕੇ ਕੁੱਤੇ 'ਤੇ ਲੱਤ ਮਾਰੀ ਗੁੱਸੇ 'ਚ ਕੁੱਤੇ ਨੇ ਜਾ ਕੇ ਉਹ ਕਾਰ 'ਚ ਇੱਕ ਬਾਊ ਉਤਰਦਾ ਸੀ ਉਹਦੀ ਲੱਤ ਫੜ ਲਈ ਉਹ ਬਾਊ ਜਿਹੜਾ ਸੀ ਮਾਲਕ ਸੀ ਸੋ ਇਹਨੂੰ ਕਹਿੰਦੇ ਡੋਮੀਨੋ ਇਫੈਕਟ ਚੰਗਾ ਕੰਮ ਕਰੋਗੇ ਚੰਗੇ ਰਿਜ਼ਲਟ ਆਉਣਗੇ ਮਾੜਾ ਕੰਮ ਕਰੋਗੇ ਮਾੜੀ ਸੋਚ ਰੱਖੋਗੇ ਨੈਗੇਟਿਵ ਰੱਖੋਗੇ ਮਾੜੀ ਸੋਚ ਆਊਗੀ ਮੈਂ ਇੱਕ ਲਾਈਨ ਲੈ ਲਾ ਹੈਲੋ ਅੱਛਾ ਲਾਈਨ ਸਾਡੀ ਸੋ ਇਹ ਸੀਗੀ ਡੋਮੀਨੋ ਇਫੈਕਟ ਹੁਣ ਮੈਂ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਗੱਲ ਕਰਦੇ ਉਹ ਅਸਰ ਹੁੰਦਾ ਹਮੇਸ਼ਾ ਹਰ ਚੀਜ਼ ਦਾ ਅਸਰ ਹੈ ਤੁਸੀਂ ਦੇਖੋ ਜਪਾਨ ਦੇ ਵਿੱਚ ਇੱਕ ਸਾਇੰਟਿਸਟ ਹੋਇਆ ਉਹਦਾ ਨਾਂ ਸੀ ਡਾਕਟਰ ਮਸਾਰੋ ਇਮੋਟੋ ਉਹਨਾਂ ਦੇ ਇਹੋ ਜਿਹੇ ਨਾਂ ਹੁੰਦੇ ਮੋਟੋ ਆਪਾਂ ਕਹਿੰਦੇ ਹਾਂ ਮੋਟੋ ਪੰਜਾਬੀ 'ਚ ਕਹਿੰਦੇ ਮੋਟੇ ਤੋਂ ਇਮੋਟੋ ਯਾਦ ਰੱਖ ਲਓ ਮੈਸਰੋ MASARU ਇਮੋਟੋ ਇਹਨੇ ਪਾਣੀ ਦੇ ਅਤੇ ਚੌਲਾਂ ਦੇ ਉੱਤੇ ਰਿਸਰਚ ਕੀਤੀ ਜੀ ਬੇਸ਼ੱਕ ਗੂਗਲ ਕਰਕੇ ਦੇਖ ਲਿਓ ਤੁਸੀਂ ਹਾਂਜੀ ਮਸੋਰੋ MASARU ਇਮੋਟੋ EMOTO ਇਹਨੇ ਰਾਈਸ 'ਤੇ ਪਾਣੀ 'ਤੇ ਕੀਤੀ ਇਹਨੇ ਦੱਸਿਆ ਵੀ ਪਾਣੀ ਸਾਡੇ ਸਰੀਰ 'ਚ 72% ਹੁੰਦਾ ਇਹਦੀ ਰਿਸਰਚ ਦੇ ਮੁਤਾਬਕ ਸੋ ਉਹਦਾ ਅਸਰ ਜਿਹੜਾ ਕਿਉਂਕਿ ਸਾਰੀ ਬੋਡੀ ਪਾਣੀ ਦੇ ਨਾਲ ਚੱਲਦੀ ਹੈ ਕਹਿੰਦਾ ਪਾਣੀ ਦੇ ਉੱਤੇ ਸਾਡੀ ਜਿਹੜੀ ਵੀ ਅਪਰੋਚ ਹੈ ਚਾਹੇ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਉਹਦਾ ਅਸਰ ਹੁੰਦਾ ਅਤੇ ਜਦੋਂ ਪਾਣੀ ਦਾ ਅਸਰ ਹੁੰਦਾ ਉਹਦਾ ਸਾਡੀ ਬੋਡੀ 'ਤੇ ਅਸਰ ਹੁੰਦਾ ਅਤੇ ਉਹਨੇ ਦੂਜੀ ਗੱਲ ਇਹ ਗੱਲ ਕਹੀ ਕਿ ਵਾਟਰ ਹੈਜ਼ ਮੈਮਰੀ ਇਹਦੀ ਯਾਦਾਸ਼ਤ ਹੈ ਹਾਂਜੀ ਉਹਨੇ ਇੱਕ ਤਜਰਬਾ ਕੀਤਾ ਤੁਸੀਂ ਵੀ ਮੈਂ ਤਾਂ ਨਹੀਂ ਕਦੇ ਕੀਤਾ ਤੁਹਾਨੂੰ ਇਮਾਨਦਾਰੀ ਨੇ ਦੱਸ ਦਿਆਂ ਕਿ ਕੱਲ੍ਹ ਨੂੰ ਤਜਰਬਾ ਗਲਤ ਹੋ ਜੇ ਮੈਂ ਤਾਂ ਪੜ੍ਹਿਆ ਹੀ ਹੈ ਸੋ ਉਹਨੇ ਕੀ ਕੀਤਾ ਕਿ 2 ਗਲਾਸਾਂ ਦੇ ਵਿੱਚ ਪਾਣੀ ਪਾ ਲਿਆ ਅੱਧੇ ਦੇ 'ਚ ਅਤੇ ਥੋੜ੍ਹੇ ਜਿਹੇ ਪਾ ਲਏ ਚੌਲ ਰਾਈਸ ਪਾ ਕੇ ਉਹਨਾਂ ਦੋਨਾਂ ਗਲਾਸਾਂ ਨੂੰ ਢੱਕਤਾ ਢੱਕ ਕੇ ਦੋਨੇ ਕੱਚ ਦੇ ਗਲਾਸ ਸੀਗੇ, ਕੱਚ ਦੇ ਗਲਾਸ ਦੇ ਬਾਰੇ ਉਹਨੇ ਤਜਰਬਾ ਕੀਤਾ ਸੀ, ਮੈਂ ਉਹਦਾ ਤਜਰਬਾ ਪੜ੍ਹਿਆ ਤੇ ਤੁਹਾਨੂੰ ਮੈਂ ਦੱਸ ਰਿਹਾ, ਸ਼ੇਅਰ ਕਰ ਰਿਹਾ। ਸੋ ਉਹਨੇ ਕੀ ਕੀਤਾ, ਚਾਵਲ ਅੱਧੇ ਦੇ ਦੋ ਗਲਾਸਾਂ ਚਾਵਲ ਪਾ ਲਏ, ਚਾਵਲ ਪਾ ਕੇ ਉਹ 'ਚ ਪਾਣੀ ਪਾਤਾ, ਪਾਣੀ ਪਾ ਕੇ ਉੱਪਰੋਂ ਬੰਦ ਕਰਤਾ, ਬੰਦ ਕਰਕੇ ਬਾਹਰ ਇੱਕ ਕਾਗਜ਼ ਦੇ ਉੱਤੇ ਲਿਖਤਾ, ਇੱਕ ਗਲਾਸ ਦੇ ਉੱਤੇ ਲਿਖਤਾ, ਆਈ ਲਵ ਯੂ, ਆਈ ਲਵ ਯੂ, ਮੈਂ ਤੈਨੂੰ ਪਿਆਰ ਕਰਦਾ। ਅਤੇ ਜਪਾਨੀ ਦੇ ਵਿੱਚ ਕਹਿੰਦੇ ਨੇ ਐ ਸਟੇਰੋ ਯੋ, ਮੈਂ ਇਹ ਉੱਥੋਂ ਹੀ ਲਿਖ ਕੇ ਲਿਆਇਆ, ਕੋਈ ਮੈਨੂੰ ਜੈਪਨੀਜ਼ ਨਹੀਂ ਆਉਂਦੀ। ਏ ਆਈ ਐਸ ਐਚ ਆਈ ਟੀ ਈ ਆਰ ਯੂ ਵਾਈ ਓ, ਇਹਨੂੰ ਕਹਿੰਦੇ ਨੇ ਆਈ ਲਵ ਯੂ। ਅਤੇ ਦੂਸਰੇ ਗਲਾਸ 'ਤੇ ਲਿਖਤਾ ਆਈ ਹੇਟ ਯੂ ਡਰੇਕੀ, ਉਹਦੇ ਵਿੱਚ ਦੋਨਾਂ 'ਚ ਲਿਖਤਾ। ਉਹਨੇ ਫਿਰ ਇਹ ਗੱਲ ਦੱਸੀ ਇਮੋਟੋ ਨੇ ਕਿ ਇੱਕ ਮਹੀਨੇ ਬਾਅਦ ਜਾਂ ਦੋ ਹਫ਼ਤੇ ਬਾਅਦ ਉਹ ਦੇਖਿਆ ਜਿਹਦੇ ਵਿੱਚ ਲਿਖਿਆ ਸੀ ਆਈ ਲਵ ਯੂ, ਉਸ ਗਲਾਸ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਸਾਫ਼ ਸੀਗਾ, ਅਤੇ ਜਿਹਦੇ ਵਿੱਚ ਲਿਖਿਆ ਸੀ ਆਈ ਹੇਟ ਯੂ ਉਹਦੇ ਵਿੱਚ ਪਾਣੀ ਗੰਧਲਾ ਜਾਂ ਪੀਲਾ ਜਾ ਹੋਣਾ ਸ਼ੁਰੂ ਹੋ ਗਿਆ। ਕਹਿਣ ਦਾ ਮਤਲਬ ਇਹ ਕਿ ਜਿਹੜੇ ਅਸੀਂ ਸ਼ਬਦ ਵੀ ਬੋਲਦੇ ਹਾਂ ਉਹਨਾਂ ਦਾ ਅਸਰ ਸਾਡੇ ਸਰੀਰ 'ਤੇ ਹੁੰਦਾ। ਹੁਣ ਦੇਖੋ ਆਪਾਂ ਛੋਟੀ, ਆਪਾਂ ਕਿਹੜਾ ਭੁੱਲੇ ਵੇ ਹਾਂ, ਜਦੋਂ ਅਸੀਂ ਛੋਟੇ ਹੁੰਦੇ ਸੀ ਮੈਨੂੰ ਯਾਦ ਆ ਮੇਰੀ ਬੇਟੀ ਜਿਹੜੀ ਵਿਚਾਰੜੀ ਬੇਟੀ ਹੈ ਉਹ ਜਦੋਂ ਵੀ ਹੁੰਦੀ ਸੀਗੀ ਉਹ ਸਵੇਰੇ ਸਵੇਰੇ ਸਕੂਲ ਜਾਣਾ ਕਹਿੰਦਾ ਮੇਰੇ ਡਰਡ ਹੁੰਦਾ, ਡਰਡ ਹੈ ਨਾ ਦਰਦ ਨੂੰ, ਮੇਰੇ ਦਰਦ ਹੁੰਦਾ। ਅਤੇ ਉਹਨੇ ਘਰਦਿਆਂ ਨੇ ਕਹਿੰਦੇ ਨਹੀਂ ਸਕੂਲ ਜਾਣਾ, ਮੈਂ ਕਿਹਾ ਕੋਈ ਨਹੀਂ ਦਰਦ ਨਾ ਛੱਡ ਪਰਾਂ, ਇਹਨੇ ਕਿਹੜਾ ਮੈਂ MBBS ਕਰਨੀ ਹੈ, ਮਤਲਬ ਗ੍ਰੇਡ 2 'ਚ ਰਹਿਣ ਦਿਓ। ਉਹਨੇ ਰੋਜ਼ ਸਵੇਰੇ ਕਹਿਣਾ, ਅਖੀਰ 'ਚ ਕੀ ਹੋਇਆ ਇੱਕ ਦਿਨ ਉਹਦੇ ਦਰਦ ਹੋਣਾ ਸ਼ੁਰੂ ਹੋ ਗਿਆ। ਸੋ ਕਹਿਣ ਦਾ ਮੇਰਾ ਮਤਲਬ ਬਹਾਨੇ ਜਦੋਂ ਅਸੀਂ ਕਰਦੇ ਰਹਿੰਦੇ ਹਾਂ ਉਹਦਾ ਅਸਰ ਹੁੰਦਾ। ਇਸ ਤਰ੍ਹਾਂ ਡਾਕਟਰ ਕੋਲ ਚਲੇ ਜਾਓ, ਜੇ ਡਾਕਟਰ ਕਹੇ ਵੀ ਨਹੀਂ ਨਹੀਂ ਤੂੰ ਤਾਂ ਬਸ ਜੀ ਤੈਨੂੰ ਕੈਂਸਰ ਹੋ ਗਿਆ ਤੂੰ ਹਫ਼ਤੇ 'ਚ ਮਰਨ ਵਾਲਾ, ਮੇਰੇ ਕਿਹਾ ਹਫ਼ਤੇ 'ਚ ਤਾਂ ਜਿਹੜਾ ਮਰਨਾ ਉਹ ਪੰਜਵੇਂ ਦਿਨ 'ਚ ਹੀ ਤੁਰ ਜੂਗਾ। ਅਤੇ ਜੇ ਡਾਕਟਰ ਉਹਨੂੰ ਹੌਸਲਾ ਕੋਈ ਗੱਲ ਨਹੀਂ ਯਾਰ ਫਿਕਰ ਨਾ ਕਰ ਤੂੰ ਠੀਕ ਹੋ ਜਾਣਾ, ਤੂੰ ਬਿਲਕੁਲ ਫਿਕਰ ਨਾ ਕਰ, ਕੋਈ ਦਵਾਈ ਦੀ ਲੋੜ ਨਹੀਂ, ਰੱਬ ਦਾ ਨਾਂ ਜਪਿਆ ਕਰ ਠੀਕ ਹੋ ਜਾਣਾ। ਅੱਧਾ ਮਰੀਜ਼ ਤਾਂ ਡਾਕਟਰ ਦੀ ਗੱਲ ਕਹਿ ਕੇ ਹੀ ਹੋ ਜਾਂਦਾ ਠੀਕ। ਤੁਸੀਂ ਸ਼ੀਸ਼ੇ ਮੂਹਰੇ ਖੜ ਕੇ ਦੇਖ ਲਓ, ਸਮਾਈਲ ਕਰੋ ਆਪਣੇ ਫੇਸ 'ਤੇ, ਜਦੋਂ ਤੁਸੀਂ ਸਮਾਈਲ ਕਰੋਗੇ ਉਦੋਂ ਤੁਹਾਨੂੰ ਅੰਦਰੋਂ ਖੁਸ਼ੀ ਜਿਹੀ ਮਹਿਸੂਸ ਹੋਊਗੀ, ਪਰ ਉਸੇ ਟਾਈਮ ਤੁਹਾਨੂੰ ਦੁੱਖ ਨਹੀਂ ਹੋਊਗਾ, ਕਿਉਂਕਿ ਜਦੋਂ ਸਮਾਈਲ ਤੁਸੀਂ ਕਰ ਰਹੇ ਹੋ ਤੁਹਾਡਾ ਕਨੈਕਸ਼ਨ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਵੀ ਅਸੀਂ ਪੋਜ਼ਿਟਿਵ ਵਧੀਆ ਸ਼ਬਦ ਬੋਲੀਏ, ਵਧੀਆ ਸ਼ਬਦ ਤਾਂ ਹੀ ਉਹਨੇ ਕਿਹਾ ਸੀ ਨਾ ਡੋਮਿਨੋ ਇਫੈਕਟ ਕਿ ਅਸਰ ਪੈਂਦਾ। ਜਿਹੋ ਜਿਹੀ ਅਸੀਂ ਲੈਂਗੁਏਜ ਬੋਲਦੇ ਹਾਂ ਜਾਂ ਗੁੱਸੇ 'ਚ ਬੋਲੀ ਜਾਂਦੇ ਹਾਂ, ਗੁੱਸਾ ਜਿਹੜਾ ਰਹਿੰਦਾ ਦੂਜਿਆਂ 'ਤੇ ਵੀ ਉਸਦੇ 'ਚ ਭੱਜ ਕੇ ਪੈਂਦੇ। ਹੁਣ ਜੇ ਸਾਡੇ ਕੋਲ ਸਟੋਰ 'ਤੇ ਕੋਈ ਆ ਕੇ ਐਵੇਂ ਹੀ ਕਹੀਏ ਟੁੱਟ ਗਈ ਜੀ ਐਨ ਕੋਈ ਉਹ ਹੋ ਗਿਆ ਵਾਹ ਹੋ ਗਿਆ, ਫਿਰ ਸਾਨੂੰ ਵੀ ਗੁੱਸਾ ਆ ਜਾਂਦਾ। ਸੋ ਜੇ ਅਸੀਂ ਵੀ ਸਾਡੇ ਫਰਜ਼ ਅੱਜ ਸਟੋਰ ਕੀਪਰ ਸਾਡਾ ਫਰਜ਼ ਬਣਦਾ ਕਿ ਆਲ ਨੂੰ ਵੈਲਕਮ ਕਰਨਾ, ਵਧੀਆ ਬੋਲਣਾ ਅਤੇ ਗਾਹਕ 'ਤੇ ਵਿਊਜ਼, ਜੇ ਇਹ ਦੋਨੇ ਚੀਜ਼ਾਂ ਦਾ ਅਸਰ ਹੁੰਦਾ ਵਧੀਆ ਬੋਲਣ ਦਾ। ਤਾਂ ਹੀ ਤਾਂ ਕਹਿੰਦਾ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿ ਬੰਦੇ ਦੀ ਕੰਪਨੀ ਡਿਪੈਂਡ ਕਰਦੀ ਹੈ ਵੀ ਜਿਹੋ ਜਿਹੀ ਕੰਪਨੀ ਹੋਈ, ਸ਼ਰਾਬੀਆਂ ਦੀ ਕੰਪਨੀ ਹੋਈ, ਝੂਠ ਬੋਲਣ ਦੇ ਆਲੋ ਠੱਗੀਆਂ ਦੇ ਹੋਊਗੇ ਅਤੇ ਉਹਦਾ ਅਸਰ ਹੋਊਗਾ। ਅਤੇ ਜੇ ਸਾਡੀ ਇਮਾਨਦਾਰੀ ਨਾਲ ਕੋਈ ਰੱਬ ਦੇ ਕਰਨ ਵਾਲਿਆ ਕੋਈ ਹੈਲਪਫੁਲ ਬੰਦਿਆਂ ਦੀ ਨਾਲ ਹੋਊਗਾ ਉਹਦਾ ਅਸਰ ਸਾਡੇ 'ਤੇ ਹੋਊਗਾ। ਇਸੇ ਤਰ੍ਹਾਂ ਇਹਦੀ ਇਗਜ਼ਾਮਪਲ ਮੈਂ ਕੱਲ੍ਹ ਵੀ ਦਿੱਤੀ ਸੀਗੀ ਕਿ ਐਲਬਰਟ ਆਈਨਸਟਾਈਨ ਇੱਕ ਸਾਇੰਟਿਸਟ ਹੋਇਆ ਜਰਮਨ ਦਾ, ਬਹੁਤ ਮਸ਼ਹੂਰ ਹੋਇਆ, ਇਹ ਇੰਨਾ ਵਧੀਆ ਸੀਗਾ, ਇਹਨੇ ਬੜੀਆਂ ਰਿਸਰਚਿਸ ਕੀਤੀਆਂ ਨੇ, ਇਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਫਿਜਿਕਸ ਦੇ ਉੱਤੇ। ਸੋ ਉਹਨੇ ਕੀ ਹੋਇਆ ਕਿ ਜਦੋਂ ਵੀ ਉਹ ਯੂਨੀਵਰਸਿਟੀ 'ਚ ਜਾਂ ਕਾਲਜ 'ਚੋਂ ਲੈਕਚਰ ਦੇਣ ਜਾਂਦਾ ਸੀ, ਉਹਦਾ ਡਰਾਈਵਰ ਹੁੰਦਾ ਸੀ ਉਹਦੇ ਨਾਲ ਜਾਂਦਾ ਸੀਗਾ, ਉਹ ਜਦੋਂ ਲੈਕਚਰ ਦੇ ਕੇ ਆਉਂਦਾ ਅਤੇ ਇੱਕ ਦਿਨ ਉਹ ਕਿਸੇ ਯੂਨੀਵਰਸਿਟੀ ਜਾ ਰਿਹਾ ਸੀਗਾ ਅਤੇ ਉਹਦਾ ਡਰਾਈਵਰ ਕਹਿੰਦਾ ਆਈਨਸਟਾਈਨ ਨੂੰ, ਕਹਿੰਦਾ ਐਲਬਰਟ ਉਹਦਾ ਪਹਿਲਾ ਨਾਂ ਸੀ, ਕਹਿੰਦਾ ਦੋ ਲਾਈਨਾਂ ਨੇ, ਪਹਿਲਾਂ ਆਪਾਂ ਲਾਈਨ ਲੈ ਲਈਏ ਕਿਉਂਕਿ ਇਹ ਵੀ ਬੜੀ ਇੰਟਰਸਟਿੰਗ ਗੱਲ ਹੈ। ਹੈਲੋ
ਜੀ, ਸਲਾਮ ਅਲੈਕੁਮ।
ਹਾਂਜੀ ਸਰ, ਵਾਲੇਕੁਮ ਸਲਾਮ ਸਰ
ਜੀ। ਡਾਕਟਰ ਸਾਹਿਬ ਕੀ ਹਾਲ ਚਾਲ ਨੇ?
ਬਸ ਜੀ ਸਰ, ਮਾਲਕ ਦੀ ਖੁਦਾ ਦੀ ਬੜੀ ਰਹਿਮਤ ਹੈ
ਜੀ। ਮੈਂ ਸਭ ਦੋਸਤਾਂ ਨੂੰ ਦੱਸਣਾ ਚਾਹੁੰਦਾ ਕਿ 2 ਵੀਕ ਪਹਿਲੇ ਅਸੀਂ ਡਾਕਟਰ ਸਾਹਿਬ ਕੋਲ ਆਏ ਹਾਂ।
ਹਾਂਜੀ,
ਮੈਂ ਆਪਣੀ ਵਾਈਫ ਦੇ ਨਾਲ, ਅਸੀਂ ਐਨਕਾ ਲੈਣ ਵਾਸਤੇ, ਐਨਕਾ ਲੈਣ ਵਾਸਤੇ ਅਸੀਂ ਅਸਲ 'ਚ ਘੱਟ ਆਏ ਹਾਂ ਤੇ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਅਸੀਂ ਜ਼ਿਆਦਾ ਆਏ ਹਾਂ।
ਥੈਂਕ ਯੂ ਵੈਰੀ ਮਚ ਸਰ।
ਡਾਕਟਰ ਸਾਹਿਬ ਨੇ ਚਾਹ ਵੀ ਪਿਆਈ ਸੀ ਔਰ ਡਾਕਟਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਔਰ ਬੜੇ ਪੋਲਾਈਟ ਔਰ ਹੰਬਲ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕੀਤਾ ਔਰ ਸਾਨੂੰ ਮਤਲਬ ਐਜ਼ ਏ ਕਸਟਮਰ ਤੇ ਟ੍ਰੀਟ ਹੀ ਨਹੀਂ ਕੀਤਾ ਡਾਕਟਰ ਸਾਹਿਬ ਨੇ, ਡਾਕਟਰ ਸਾਹਿਬ ਨੇ ਤੇ ਬਿਲਕੁਲ ਐਜ਼ ਏ ਗੈਸਟ ਟ੍ਰੀਟ ਕੀਤਾ ਸਾਨੂੰ। ਤੇ ਇਹ ਡਾਕਟਰ ਸਾਹਿਬ ਦੀ ਮੁਹੱਬਤ ਔਰ ਡਾਕਟਰ ਸਾਹਿਬ ਦੀ ਮਤਲਬ ਇੱਕ ਅੱਛਾ ਪਾਣੀ ਸੀ ਜਿਹਦੀ ਵਜ੍ਹਾ ਤੋਂ ਅਸੀਂ ਡਾਕਟਰ ਸਾਹਿਬ ਕੋਲ ਗਏ ਹਾਂ। ਯਕੀਨ ਕਰੋ ਸਾਨੂੰ ਐਨਕ ਦੀ ਇਤਨੀ ਜ਼ਿਆਦਾ ਜ਼ਰੂਰਤ ਨਹੀਂ ਜਿਤਨੀ ਜ਼ਿਆਦਾ ਅਸੀਂ ਡਾਕਟਰ ਸਾਹਿਬ ਨੂੰ ਸਿਰਫ ਮਿਲਣ ਦੀ ਖਾਸ਼ ਕਰਕੇ ਗਏ ਹਾਂ ਔਰ ਡਾਕਟਰ ਸਾਹਿਬ ਨੇ ਉਸ ਤੋਂ ਜ਼ਿਆਦਾ ਮਹਿਮਾਨ ਨਵਾਜ਼ੀ ਸਾਡੀ ਕੀਤੀ।
ਸਰ ਆਪਾਂ ਸਾਰੇ ਇੱਕੋ ਹੀ ਹਾਂ, ਇਹੀ ਜ਼ਿੰਦਗੀ ਦੇ ਵਿੱਚ ਪੈਸਾ ਟਕਾ ਇੱਥੇ ਰਹਿ ਜਾਣਾ। ਜਿਹੜੀ ਆ ਹੁਣ ਤੁਸੀਂ ਗੱਲ ਕਹੀ ਹੈ, ਮੈਂ ਤਾਂ ਤੁਹਾਨੂੰ ਇਹ ਤਾਂ ਨਹੀਂ, ਮੈਂ ਤੁਹਾਨੂੰ ਸਿਖਾਇਆ ਵੀ ਤੁਸੀਂ ਉੱਥੇ ਆ ਕੇ ਮੇਰੇ ਬਾਰੇ ਚੰਗੇ ਸ਼ਬਦ ਕਹੋ, ਤੁਸੀਂ ਮਾੜੇ ਵੀ ਕਹੋ।
ਸ਼ਿਕਾਰਪੁਰ ਤੋਂ ਆਏ ਹਾਂ।
ਹਾਂਜੀ,
ਔਰ ਅਸੀਂ ਸਾਨੂੰ ਐਨਕ ਦੀ ਐਡੀ ਜ਼ਿਆਦਾ ਜ਼ਰੂਰਤ ਨਹੀਂ, ਜਿੰਨੀ ਜ਼ਿਆਦਾ ਸਾਡੀ ਇੱਛਾ ਤੁਹਾਨੂੰ ਮਿਲਣ ਦੀ ਸੀ ਸਿਰਫ ਤੁਹਾਡੇ ਇਹਨਾਂ ਗੱਲਾਂ ਬਾਤਾਂ ਦੀ ਵਜ੍ਹਾ ਤੋਂ ਔਰ ਤੁਹਾਡਾ ਇੱਕ ਇੰਪਾਰਸ਼ਲ ਜਿਹੜਾ ਇੱਕ ਸਟੇਟਸ ਹੈ ਉਹਦੀ ਵਜ੍ਹਾ ਤੋਂ।
ਥੈਂਕ ਯੂ ਵੈਰੀ ਮਚ ਸਰ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈ, ਤੁਸੀਂ ਮੇਰੇ ਲਈ ਇੰਨੇ ਸ਼ਬਦ ਵਰਤੇ, ਅਸੀਂ ਇੰਨਾ ਚੀਜ਼ ਕੋਈ ਚੀਜ਼ ਨਹੀਂ, ਪਰ ਮੈਂ ਮੇਰੇ ਮਾਂ ਬਾਪ ਨੇ ਜਾਂ ਮੇਰੇ ਗੁਰੂ ਸਾਹਿਬ ਗੁਰੂਆਂ ਨੇ ਇਹੀ ਗੱਲ ਸਿਖਾਈ ਹੈ ਕਿ ਜਿੰਨ ਥੋੜਾ ਜਿਹਾ ਮੈਂ ਕੱਲ ਵੀ ਕਿਹਾ ਸੀ ਕੌਮੇ ਤੇ ਫੁੱਲ ਸਟਾਪ ਦੀ ਵੈਲਿਊ ਹੈ, ਜਿਵੇਂ ਕਿਸੇ ਰਾਜੇ ਨੇ ਤਿੰਨ ਚਾਰ ਅੱਖਰ ਲਿਖਤੇ ਸੀ ਰੋਕੋ, ਇੱਕ ਅੱਖਰ ਲਿਖਿਆ ਸੀ, ਇੱਕ ਸੀਗਾ ਮਤ, ਤੀਜਾ ਸੀ ਜਾਣੇ, ਚੌਥਾ ਸੀ ਦੋ, ਇਹ ਚਾਰੇ ਅੱਖਰ ਨੇ, ਚਾਰਾਂ ਦੇ ਮੀਨਿੰਗ ਚੇਂਜ ਹੋ ਜਾਂਦੇ ਨੇ। ਜੇ ਮੈਂ ਮੂਹਰੇ ਰੋਕੋ ਤੇ ਫੁੱਲ ਕੌਮਾ ਲਾ ਦਿਆਂ ਰੋਕੋ ਮਤ ਜਾਣੇ ਦਿਓ, ਉਹਨੂੰ ਰੋਕਣਾ ਪਊਗਾ, ਤੇ ਜੇ ਮੈਂ ਰੋਕੋ ਮਤ ਜਾਣੇ ਦਿਓ ਉਹਨੂੰ ਜਾਣ ਦਿਓ, ਮੀਨਿੰਗ ਚੇਂਜ ਹੋ ਗਏ। ਸੋ ਇਸ ਬਸ ਰੇਡੀਓ ਤੇ ਬੈਠੇ ਹਾਂ, ਇਹ 'ਚ ਹੇਰਾ ਫੇਰੀਆਂ ਨਾ ਕਰੀਏ, ਸਪਸ਼ਟ ਤੇ ਕਲੀਅਰ ਗੱਲ ਹੋਵੇ, ਕਿਉਂਕਿ ਮਾਲਕ ਸਾਡੀ ਨੀਤ ਨੂੰ ਜਾਣਦਾ ਵੀ ਅਸੀਂ ਅੰਦਰੋਂ ਕੀ ਹਾਂ ਤੇ ਬਾਹਰੋਂ ਕੀ ਹਾਂ। ਸੋ ਇਹ ਛੋਟੀ ਜਿਹੀ ਜ਼ਿੰਦਗੀ ਹੈ, ਜਿੰਨੀ ਕੁ ਸਾਫ਼ ਸੁਥਰੀ ਹੋ ਜਾਵੇ। ਮੈਂ ਤਾਂ ਤੁਹਾਡਾ ਸਰ ਦੋਨੇ ਹੱਥ ਜੋੜ ਕੇ ਥੈਂਕਸ ਕਰਦਾ, ਤੁਸੀਂ ਮੇਰੇ ਬਾਰੇ ਚੰਗੇ ਸ਼ਬਦ ਕਹੇ। ਅਸਲ ਦੇ ਵਿੱਚ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਖੁਦ ਬਜਾਤੇ, ਖੁਦ ਤੁਹਾਡੀ ਫੈਮਿਲੀ ਬੜੀ ਵਧੀਆ ਸੀ, ਹਾਂਜੀ ਬਹੁਤ ਜ਼ਿਆਦਾ ਵਧੀਆ ਸੀ। ਥੈਂਕ ਯੂ ਸਰ,
ਬਹੁਤ ਮਿਹਰਬਾਨੀ,
ਥੈਂਕ ਯੂ ਸਰ, ਥੈਂਕ ਯੂ। So next line, hello.
Hi there.
Hanji.
Is this Dr. Ravi Goyal?
Yeah, speaking.
Hi, just wanted to tell you, my parents came last week to get their eyeglasses, and they were really happy with all your customer service, and I think you gave them tea and whatnot. So I wanted to come also. I was just checking if you guys have the aviator glasses, sunglasses.
Yeah, where are you calling from?
I'm actually calling from UK.
England?
Yes.
Because your pronunciation looks like the same, you know, like that's what I'm asking you. So, my, you know, Baljeet is also telling that this is that UK telephone number. So, first of all, thank you very much. So, no problem. Your parents, you send them anytime, aviator, sure, they will get it, and they will get it a special price. One, sunglasses will be free, I will offer to them. Because you are calling that far, maybe over there, it's right now here 3:45, maybe you have 8:30 over there in England or something like that time.
Yeah, exactly.
You're right. So tell your parents, don't worry, whenever they come, they will be treated special. Okay.
Would you be able to ship the glasses here too?
England? So send me the ticket, I will come myself and give it to you. How is that?
Sounds good. Thank you.
Okay, thank you very much. Hello. Hello.
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਤੁਹਾਡੇ ਸੇਲ ਹਲੇ ਵੀ ਬ੍ਰਾਂਡਡ ਗਲਾਸਿਸ ਤੇ ਹੈਗੀ ਆ?
ਹਾਂਜੀ ਬਿਲਕੁਲ ਪੱਕੀ ਹੈਗੀ ਆ, ਜਿੰਨਾ ਚਿਰ ਨਹੀਂ ਵਿਕਦੀਆਂ ਤੇ ਹੋਪਫੁਲੀ ਬਾਈ ਐਂਡ ਆਫ ਦਸੰਬਰ ਔਰ ਜਨਵਰੀ ਸਾਡੇ ਕੋਲੇ, ਮੇਰਾ ਉਮੀਦ ਹੈ ਵੀ ਵਿਕ ਜੂਗੀ, ਤੇ ਜਾਂ ਕੋਈ ਬੰਦਾ ਸਾਨੂੰ ਜੈਨੂਨ ਮਿਲ ਜੇ। ਬਿਜ਼ਨਸ ਤਾਂ ਚੱਲਦਾ, ਵਧੀਆ ਲੋਕੇਸ਼ਨ ਤੇ ਹੈ, ਤੇ ਹਰ ਵਕਤ ਕਸਟਮਰਾਂ ਦਾ ਵਧੀਆ ਮਾਹੌਲ ਆ ਉੱਥੇ, ਇਮਾਨਦਾਰੀ ਨਾਲ ਜੇ ਕੋਈ ਬੰਦਾ ਕਰਨਾ ਚਾਹੁੰਦਾ ਲੈ ਸਕਦਾ। ਹਾਂ ਸਾਡੇ ਕੋਲੇ ਹਲੇ ਵੀ ਸਨਗਲਾਸਿਸ ਵੀ ਪਈਆਂ, ਆਈ ਫਰੇਮ ਵੀ ਪਏ ਨੇ ਬ੍ਰਾਂਡਡ, ਗੁੱਚੀ ਵੀ ਪਈ ਹੈ, ਪ੍ਰਾੜਾ ਵੀ ਪਈ ਹੈ, ਟੋਮ ਫੋਰਡ ਵੀ ਪਈ ਹੈ, ਮਾਈਕਲ ਕੋਰ ਵੀ ਪਈ ਹੈ, ਰੇਵਨ ਵੀ ਪਈਆਂ, ਹੋਰ ਮਤਲਬ ਜ਼ਰੂਰੀ ਨਹੀਂ 100% ਹੋਣ, ਮੈਂ ਤਾਂ ਦੱਸ ਰਿਹਾ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਉੱਥੇ, ਜਿੰਨੀਆਂ ਵੀ ਬਚੀਆਂ ਵੀਆਂ ਨੇ ਤੇ ਤੁਸੀਂ ਆ ਕੇ ਲੈ ਸਕਦੇ ਹੋ ਕੋਸਟ ਪ੍ਰਾਈਸ ਤੇ। ਤੁਸੀਂ ਯੂ ਵੋਂਟ ਬੀ ਓਨਲੀ ਹੈਪੀ, ਯੂ ਵਿਲ ਬੀ ਵੈਰੀ ਹੈਪੀ। ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖ ਲਈਓ, ਇਮਾਨਦਾਰੀਆਂ ਦੇਖ ਲਿਓ ਵੀ ਬਾਹਰ ਤਾਂ ਨੇ ਕਿੰਨੇ ਪੈਸੇ ਖਰਚਨੇ ਸੀਗੇ। ਮੈਨੂੰ ਨਹੀਂ ਪਤਾ 50% ਹੈ, 60 ਹੈ, 70 ਹੈ, 80 ਹੈ, 90 ਹੈ, 100 ਹੈ, 110 ਹੈ, ਪਰਸੈਂਟੇਜ ਪਰਸੈਂਟੇਜ ਸਭ ਬਿਜ਼ਨਸ ਟੈਕਟ ਨੇ, ਪਰ ਤੁਸੀਂ ਇਹ ਦੇਖਣਾ ਤੁਹਾਡੀ ਜੇਬ ਚੋਂ ਕਿੰਨੇ ਪੈਸੇ ਜਾਂਦੇ ਨੇ। ਤੁਸੀਂ ਇਮਾਨਦਾਰੀ ਨਾਲ ਦੇਖ ਲਿਓ ਕਿ ਤੁਹਾਡੇ ਪੈਸੇ ਬਾਹਰ ਨਾਲੋਂ ਲੈਸ ਦੈਨ ਹਾਫ ਹੋਣਗੇ, ਉਦੋਂ ਵੀ ਘੱਟ ਹੋਣਗੇ। ਮੈਂ ਤਾਂ ਉਂਝ ਕਿਹਾ ਤੁਹਾਨੂੰ ਵੀ ਤੁਸੀਂ ਖੁਸ਼ ਹੋਵੋਗੇ, ਲੈਂਜਿਸ ਪਵਾ ਲਓ ਚਾਹੇ ਫਰੇਮ ਲੈ ਲਓ। ਟਾਈਮਿੰਗ ਦਾ ਖਿਆਲ ਰੱਖਿਓ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਚਾਰ ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਹਾਂ, ਫਰਾਈਡੇ ਬੰਦ ਹੁੰਦੇ ਹਾਂ, ਸੈਚਰਡੇ ਅਤੇ ਸੰਡੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਖੁੱਲਦੇ ਹਾਂ। ਭੈਣ ਜੀ, ਐਨੀ ਅਦਰ ਕੁਐਸਚਨ?
ਹਾਂਜੀ, ਇੱਕ ਮੈਂ ਤੁਹਾਡਾ ਕਹਿਣਾ ਸੀ, ਤੁਹਾਡੀਆਂ ਜਿਹੜੀਆਂ ਸਰਵਿਸਿਜ਼ ਆ ਉਹ ਲਈ ਬਹੁਤ ਬਹੁਤ ਥੈਂਕ ਯੂ। ਮੇਰੇ ਫਰੈਂਡ ਦੇ ਸੱਟ ਲੱਗ ਗਈ ਸੀਗੀ ਤੇ ਉਹਨੂੰ ਕੋਈ ਵੀ ਕਲੀਨਿਕ ਉਹਨਾਂ ਨੂੰ ਚੈੱਕ ਨਹੀਂ ਸੀ ਕਰਦਾ ਪਿਆ ਕੋਵਿਡ ਕਰਕੇ, ਫਿਰ ਅਸੀਂ ਤੁਹਾਡੇ ਕਲੀਨਿਕ ਤੇ ਫੋਨ ਕੀਤਾ ਤਾਂ ਉਹਨਾਂ ਨੇ ਸਾਨੂੰ ਬਹੁਤ ਨਾਈਸਲੀ ਅਟੈਂਡ ਕੀਤਾ ਤੇ ਮੇਰੇ ਫਰੈਂਡ ਦੇ ਸਟਿਚਿਸ ਵੀ ਲਗਾਏ, ਜਦਕਿ ਉਹਨੂੰ ਨਹੀਂ ਤਾਂ ਸਾਨੂੰ ਸਾਰੇ ਇਹੀ ਕਹੀ ਜਾਂਦੇ ਸੀ ਕੋਵਿਡ ਕਰਕੇ ਅਸੀਂ ਪੇਸ਼ੈਂਟ ਨਹੀਂ ਲੈਂਦੇ, ਇਹਨਾਂ ਨੂੰ ਹੋਸਪਿਟਲ ਲੈ ਜਾਓ। ਤੇ ਉਹਨਾਂ ਦੀ ਹਾਲਤ ਇੰਨੀ ਖਰਾਬ ਸੀਗੀ ਕਿ ਬਲੀਡਿੰਗ ਹਟਦੀ ਨਹੀਂ ਸੀ, ਹੋਸਪਿਟਲ ਸਾਡੇ ਕੋਲ ਇੰਨੀ ਦੇਰ ਵੇਟ ਨਹੀਂ ਸੀ ਹੋਣੀ, ਇਸ ਲਈ ਮੈਂ ਤੁਹਾਡਾ ਬਹੁਤ ਥੈਂਕਸ ਕਰਨਾ ਚਾਹੁੰਦੀ। ਅਸੀਂ ਫਰਾਈਡੇ ਨੂੰ ਉਹਨਾਂ ਨੂੰ ਲੈ ਕੇ ਆਏ ਸੀ।
ਭੈਣ ਜੀ, ਇਹ ਥੈਂਕਸ ਤਾਂ ਤੁਹਾਡਾ ਜਾਂ ਮਾਲਕ ਦਾ, ਕਿਉਂਕਿ ਉਹਨੇ ਇਹ ਸੇਵਾ ਬਹੁਤ ਵੱਡੀ ਚੀਜ਼ ਹੈ। ਡਾਕਟਰ ਜਿਹੜਾ ਪ੍ਰੋਫੈਸ਼ਨ ਹੈ, ਸੇਵਾ ਦਾ ਭਾਵ ਹੈ, ਪੈਸੇ ਤਾਂ ਆਈ ਜਾਂਦੇ, ਪੈਸੇ ਕਿਹਦੇ ਕੋਲ ਨੇ? ਪੈਸੇ ਤਾਂ ਕੰਜਰਾਂ ਕੋਲ ਵੀ ਹੁੰਦੇ ਨੇ, ਮੈਨੂੰ ਸੌਰੀ ਇਹ ਸ਼ਬਦ ਕਹਿਆ, ਪੈਸੇ ਤਾਂ ਡਰੱਗਿਸਟ ਕੋਲ ਵੀ ਹੁੰਦੇ ਨੇ। ਜੇ ਸੇਵਾ ਭਾਵ ਹੈ, ਪਰਮਾਤਮਾ ਨੇ ਤੁਹਾਨੂੰ ਕੋਈ ਹੁਨਰ ਦਿੱਤਾ, ਉਹ ਹੁਨਰ ਦੇ ਵਿੱਚ ਜਿੰਨੀ ਵੀ ਤੁਸੀਂ ਮਨੁੱਖਤਾ ਦੀ ਸੇਵਾ ਕਰ ਲਓ, ਖਾਸ ਕਰਕੇ ਜਿਹੜਾ ਸਾਡਾ ਸਟਾਫ ਮੈਂਬਰ ਆ ਉੱਥੇ, ਇੰਦਰ ਆ, ਸਾਡੇ ਸਰੂ ਸ਼ਰਮਾ ਹੈ, ਉਹ ਵੀ ਦੇ ਆਰ ਆਲ ਫਰੈਂਡਲੀ, ਹਾਂਜੀ, ਪਰ ਜੇ ਹੁਣ ਮੂਹਰੋਂ ਹੀ ਕੋਈ ਰੋਹ ਮਾਰੂਗਾ ਫਿਰ ਇਹਨਾਂ ਦਾ, ਉਹ ਕਿਹੜਾ ਰੱਬ ਬਣੇ ਹੋਏ ਨੇ, ਫਿਰ ਤਾਂ ਉਹ ਕਈ ਵਾਰੀ ਸਖ਼ਤ ਵਰਤ ਲੈਂਦੇ ਨੇ, ਅਦਰਵਾਈਜ਼ ਤਾਂ ਹਰੇਕ ਨੂੰ ਟ੍ਰੀਟ ਕਰਦੇ ਨੇ, ਔਰ ਸਾਡੇ ਜਿੰਨੇ ਵੀ ਡਾਕਟਰ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਹੈਲਪ ਹੋ ਜੇ, ਪਰ ਮੂਹਰੋਂ ਵੀ ਅਗਲੇ ਦਾ ਫਰਜ਼ ਬਣਦਾ ਵੀ ਕਿਹੜੀ ਲੈਂਗੁਏਜ ਹੈ, ਕਈ ਵਾਰੀ ਉਹ ਹਟਦੇ ਹੀ ਨਹੀਂ ਲੈਂਗੁਏਜ ਬੋਲਣੀ, ਕਈ ਵਾਰੀ ਮੈਂ ਉੱਥੇ ਕਹਿਣਾ ਹੁੰਦਾ ਜਿਹੜੇ ਹੁਣ ਸਾਹਿਬ ਮੈਂ ਆਉਂਦੀ ਹੈ ਦੱਸ ਦੇਣਾ ਵੀ ਜਿਹੜੇ ਡਾਕਟਰ ਅੰਕੁਸ਼ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਉਹ ਮੈਂ ਅੰਕੁਸ਼ ਕੋਲੇ ਗਿਆ ਸੀ, ਮੈਨੂੰ ਅੰਕੁਸ਼ ਨੇ ਅੰਕੁਸ਼ 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 ਵੀ ਜਿਵੇਂ ਉਹਦੇ ਮੁੰਡਾ ਹੁੰਦਾ ਜਾਂ ਕੋਈ ਹੁੰਦਾ ਕੋਈ ਰਿਸ਼ਤੇਦਾਰ ਹੁੰਦਾ, ਜਦੋਂ ਤੁਸੀਂ ਕਲੀਨਿਕ 'ਚ ਜਾਂਦੇ ਉਦੋਂ ਡਾਕਟਰ ਕੋਲੇ ਜਾਂਦੇ ਉਹਨੂੰ ਐਜ ਏ ਡਾਕਟਰ ਤੁਸੀਂ ਕਾਲ ਕਰੋ, ਬਾਹਰ ਨਿਕਲੇ ਤੁਹਾਡੀ ਰਿਸ਼ਤੇਦਾਰੀ ਜਿਵੇਂ ਮਰਜ਼ੀ ਕਾਲ ਕਰੋ, ਸਾਨੂੰ ਵੀ ਕੁਝ ਥੋੜ੍ਹੇ ਥੋੜ੍ਹੇ ਮੈਨਰਜ਼ ਹੋਣੇ ਚਾਹੀਦੇ ਨੇ, ਪਰ ਤੁਸੀਂ ਤੁਹਾਡੀ ਹੈਲਪ ਹੋਈ, ਮੈਂ ਰਾਦਰ ਤੁਹਾਡਾ ਥੈਂਕਸ ਕਰਦਾ ਕਿ ਸਾਨੂੰ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ, ਥੈਂਕ ਯੂ ਵੈਰੀ ਮੱਚ,
ਓਕੇ ਥੈਂਕ ਯੂ
ਥੈਂਕ ਯੂ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭੈਣ ਜੀ, ਆਪ ਸਟੋਰ ਪਰ ਆਏ ਥੇ ਮੁਝੇ ਪਤਾ ਹੈ। ਹਾਂਜੀ ਬਿਲਕੁਲ ਬਿਲਕੁਲ,
ਬਹੁਤ ਅੱਛੀ ਥੀ ਕਸਟਮਰ ਸਰਵਿਸ ਵੀ ਅੱਛੀ ਥੀ, ਤੋ ਅਬ ਹਮਨੇ ਪਿਕ ਕਰਨਾ ਹੀ ਆਨਾ ਹੈ।
ਨਹੀਂ ਪਿਕ ਵੀ ਕਰਨਾ ਹੈ, ਚਾਏ ਵੀ ਪੀਣੀ ਹੈ, ਥੋੜਾ ਸਾ ਟਾਈਮ ਨਿਕਾਲ ਲੈਣਾ, ਅਗਰ ਰਸ਼ ਨਾ ਹੋਊਗਾ ਤੋ ਹਮ ਕਰਾਚੀ ਕੀ ਬਾਤੇਂ ਵੀ ਕਰੇਂਗੇ ਔਰ ਇਸਲਾਮਾਬਾਦ ਕੀ ਬਾਤੇਂ ਵੀ ਕਰੇਂਗੇ, ਕਿਉਂਕਿ ਹਾਸ਼ਮੀ ਸਾਹਿਬ, ਮੈਂ ਇੱਕ ਹਾਸ਼ਮੀ ਸਾਹਿਬ ਮੁਸਲਿਮ ਲੀਗ ਨੂਨ ਮੇ ਹੈ, ਉਨਕੋ ਮੈਂ ਦੇਖਤਾ ਹੂੰ, ਬਜ਼ੁਰਗ ਹੈ ਵੋ, ਆਪਕੇ ਮਰੀਮ ਕੇ ਸਾਥ ਬੈਠੇ ਥੇ, ਉਨਕਾ ਨਾਮ ਵੀ ਹੈ ਨਾ ਹਾਸ਼ਮੀ, ਇਫ ਆਈ ਐਮ ਨਾਟ ਰੋਂਗ। ਹਾਂਜੀ ਨਹੀਂ ਨਹੀਂ ਮੈਂ ਤਾਂ ਉਨਕੋ ਹੀ ਦੇਖਾ ਹੈ, ਤੋ ਹਾਸ਼ਮੀ ਮੇਰੇ ਨਿਗਾਹ ਮੈਂ ਬਹੁਤ ਹੀ ਬਜ਼ੁਰਗ ਹੈ, ਅੱਛੀ ਬਾਤੇਂ ਕਰਤੇ ਹੈ, ਬੜੀ ਸਟੇਟ ਕਰਤੇ ਹੈ, ਮੈਂ ਤਾਂ ਇਤਨਾ ਹੀ ਜਾਣਤਾ ਹੂੰ, ਔਰ ਆਪ ਵੀ ਇਤਨੇ ਪਿਆਰ ਸੇ ਉਸ ਦਿਨ ਆਏ, ਬਾਤੇਂ ਕੀ ਹਾਂਜੀ, ਪੈਸੇ ਕਿਆ, ਪੈਸਾ 200 ਕੀ ਹੋਗੀ, 300 ਕੀ ਹੋਗੀ, 100 ਕੀ ਹੋਗੀ, ਜੇ ਪੈਸੇ ਤੋਂ ਆਤੇ ਜਾਤੇ ਰਹਤੇ ਹੈ, ਕਿਉਂਕਿ ਮੇਰੀ ਤਾਂ ਲਾਈਫ ਮੇਂ ਯੇ ਹੈ ਕਿ ਜਬ ਏਕ ਵੀ ਪੈਸਾ ਨਹੀਂ ਥਾ ਤੋ ਚੋਰੀ ਕਰਕੇ ਰੋਟੀ ਵੀ ਖਾ ਲੇਤੇ ਥੇ, ਚੋਰੀ ਉਸ ਟਾਈਮ ਚੋਰੀ ਨਹੀਂ ਥੀ ਕਿਉਂਕਿ ਪੈਸਾ ਜੇਬ ਮੇਂ ਨਹੀਂ ਹੋਤਾ ਥਾ, ਅਬ ਤੋ ਮਾਲਕ ਨੇ ਮਾਸ਼ਾਅੱਲਾ ਬਹੁਤ ਕੁਛ ਦੀਆ, ਕੋਈ ਕਮੀ ਨਹੀਂ ਹੈ, ਹੈ ਨਾ।
ਬਹੁਤ ਸ਼ੁਕਰ ਹੈ ਆਪ ਮਾਸ਼ਾਅੱਲਾ, ਆਪਕੀ ਬਾਤੇਂ ਬਹੁਤ ਅੱਛੀ ਹੈ, ਅਸਲ ਮੇਂ ਹਮ ਤੋ ਮੈਨੇ ਆਪਕੋ ਉਸ ਦਿਨ ਵੀ ਕਹਾ ਥਾ ਕਿ ਹਮ ਆਪਕਾ ਪ੍ਰੋਗਰਾਮ ਜ਼ਰੂਰ ਦੇਖਤੇ ਹੈਂ।
ਥੈਂਕ ਯੂ ਥੈਂਕ ਯੂ,
ਯੇ ਸਾਰੀ ਜੋ ਡਿਸਕਸ਼ਨ ਆਪ ਕਰਤੇ ਹੈ, ਆਪ ਬਹੁਤ ਲੋਗੋਂ ਕੋ ਅੱਛਾ ਸਿਖਾ ਰਹੇ ਹੈ, ਸਮਝਾ ਰਹੇ ਹੈ, ਵੋ ਹਮ ਸੁਣਤੇ ਹੈ।
ਥੈਂਕ ਯੂ ਭੈਣ ਜੀ।
ਹਾਂਜੀ ਮੈਨੇ ਕਹਾ ਕਿ ਮੈਂ ਆਪ ਬਾਤ
ਸੇ ਬਾਤ, ਥੈਂਕ ਯੂ ਸੋ ਨਾਈਸ ਆਫ ਯੂ,
ਆਪਕੀ ਚਾਏ ਬਹੁਤ ਟੇਸਟੀ ਥੀ, ਤੋ ਅਬ ਇਨਸ਼ਾਅੱਲਾ ਦੇਖੇ ਅਬ ਜਬ ਆਪ ਲੋਗ ਕਾਲ ਕਰੇਂਗੇ ਫਿਰ ਹਮ ਆਪਣੀ ਅਹਿਮਤ।
ਹਾਂਜੀ ਠੀਕ ਹੈ ਠੀਕ ਹੈ, ਹਾਂਜੀ ਠੀਕ ਹੈ ਭੈਣ ਜੀ, ਓਕੇ ਥੈਂਕ ਯੂ ਵੈਰੀ ਮਚ, ਥੈਂਕ ਯੂ, ਖੁਦਾ ਹਾਫਿਜ਼। ਹਾਂਜੀ ਤੋ ਪ੍ਰੋਗਰਾਮ ਵੀ ਸਮਾਪਤ ਆ, ਇੱਧਰ ਵੀ ਆਪਣੇ ਛਾਲਾਂ ਮਾਰਦੇ, ਅੱਜ ਕੋਈ ਗਾਣਾ ਵੀ ਨਹੀਂ ਲੱਗਿਆ, ਸੋ ਇਸ ਕਰਕੇ 2-4 ਮਿੰਟ 5 ਮਿੰਟ ਰਹਿੰਦੇ ਨੇ, ਕਹਿੰਦੇ 7 ਮਿੰਟ ਨੇ, ਫਿਰ ਤਾਂ ਬਹੁਤ ਕੁਛ ਹੈ। ਆਪਾਂ ਆਈਨਸਟਾਈਨ ਦੀ ਗੱਲ ਕਰ ਰਹੇ ਸੀਗੇ, ਆਈਨਸਟਾਈਨ ਜਿਹੜਾ ਸੀਗਾ ਐਲਬਰਟ, ਇਹ ਜਰਮਨ ਦਾ ਸਾਇੰਟਿਸਟ ਸੀਗਾ, ਮੈਂ ਦੱਸਾਂ ਵੀ ਕੰਪਨੀ ਦਾ ਕੀ ਅਸਰ ਹੁੰਦਾ, ਜਦੋਂ ਉਹ ਇੱਕ ਵਾਰ ਯੂਨੀਵਰਸਿਟੀ ਦੇ ਵਿੱਚ ਕਾਲਜ ਦੇ ਵਿੱਚ ਲੈਕਚਰ ਦੇਣ ਜਾਂਦਾ ਹੁੰਦਾ ਸੀਗਾ, ਲੋਕਾਂ ਨੂੰ ਤਾਂ ਨਹੀਂ ਪਤਾ ਹੁੰਦਾ, ਉਦੋਂ ਟੀਵੀ ਸੀ ਜਾਂ ਫੋਨ ਸੀ ਜਾਂ ਫੇਸਬੁੱਕ ਸੀ, ਤੋਂ ਪਤਾ ਲੱਗ ਜਾਵੇ ਵੀ ਆਈਨਸਟਾਈਨ ਕਿਹੜਾ, ਚਾਹੇ ਮੇਰਾ ਨਾਂ ਉਦੋਂ ਆਈਨਸਟਾਈਨ ਕਹਿ ਦੋ, ਕਿਹੜਾ ਕਿਸੇ ਨੂੰ ਪਤਾ ਲੱਗਦਾ ਵੀ ਇਹ ਆਈਨਸਟਾਈਨ ਹੈ ਕਿ ਰਵੀ ਹੈ। ਹਾਂਜੀ ਸੋ ਉਸ ਵੇਲੇ ਜਦੋਂ ਆਈਨਸਟਾਈਨ ਜਾਂਦਾ ਸੀਗਾ ਕਾਲਜਿਸ ਦੇ, ਉਹਨਾਂ ਲੋਕ ਲੈਕਚਰ ਸੁਣ ਜਾਂਦੇ ਹੁੰਦੇ ਸੀਗੇ, ਤੇ ਹੋਇਆ ਕਿ ਇੱਕ ਵਾਰ ਉਹ ਕਿਸੇ ਯੂਨੀਵਰਸਿਟੀ ਜਾਂ ਕਾਲਜ ਲੈਕਚਰ ਦੇਣ ਜਾ ਰਿਹਾ ਸੀਗਾ, ਤਾਂ ਉਹਦਾ ਡਰਾਈਵਰ ਕਹਿੰਦਾ, ਜਿਹੜਾ ਕਾਰ ਚਲਾਉਂਦਾ ਸੀਗਾ, ਕਹਿੰਦਾ ਐਲਬਰਟ, ਕਹਿੰਦਾ ਵੀ ਜਿਹੜਾ ਤੂੰ ਆ ਲੈਕਚਰ ਦੇ ਕੇ ਉਹਨਾਂ ਤਾਂ ਮੈਂ ਵੀ ਦੇ ਸਕਦਾ, ਕਹਿੰਦਾ ਮੈਂ ਤੇਰੇ ਇੰਨੇ ਵਾਰੀ ਗਿਆ, ਜਿੰਨੇ ਵਾਰੀ ਯੂਨੀਵਰਸਿਟੀ ਤੂੰ ਉਹੀ ਲੈਕਚਰ ਦਿੰਦਾ ਤਾਂ ਮੈਂ ਵੀ ਲੈਕਚਰ ਦੇ ਸਕਦਾ, ਉਹ ਚੁੱਪ ਕਰ ਗਿਆ। ਡਰਾਈਵਰ ਨੇ ਕੀ ਕਿਹਾ ਸੀਗਾ ਕਿ ਇਹ ਲੈਕਚਰ ਤਾਂ ਜਿਹੜਾ ਤੂੰ ਦੇਖਿਆ ਉਹਨਾਂ ਹਰ ਕਾਲਜ ਯੂਨੀਵਰਸਿਟੀ ਤਾਂ ਮੈਂ ਵੀ ਦੇ ਸਕਦਾ। ਆਈਨਸਟਾਈਨ ਚੁੱਪ ਕਰ ਗਿਆ। ਜਦੋਂ ਉਹਨਾਂ ਦੀ ਕਾਰ ਇੱਕ ਬਾਜ਼ਾਰ 'ਚ ਦੀ ਨਿਕਲੀ, ਜਿਹੜੇ ਗਾਰਮੈਂਟਸ ਵੇਚਦੇ ਸੀ, ਕੱਪੜਿਆਂ ਦੀ ਦੁਕਾਨ ਸੀਗੀ, ਸੂਟਾਂ ਦੀ ਦੁਕਾਨ ਸੀਗੀ, ਉਹਨੂੰ ਉੱਥੇ ਰੋਕ ਲਈ ਤੇ ਦੁਕਾਨਦਾਰ ਨੂੰ ਕਹਿੰਦਾ ਇਹਦੇ ਸੂਟ ਪਵਾ ਕੇ ਦਿਖਾ ਵੀ ਇਹਨੂੰ ਸੂਟ ਲੈਣਾ। ਉਹਨੇ ਆਪਣੇ ਡਰਾਈਵਰ ਨੂੰ ਕਿਹਾ ਤੂੰ ਸੂਟ ਪਾ ਲੈ, ਉਹਨੇ ਕਿਹਾ ਵੀ ਸ਼ਾਇਦ ਖੁਸ਼ ਹੋਇਆ ਹੋਣਾ, ਤੇ ਉਹਨੇ ਆਪਣੇ ਕੱਪੜੇ ਲਾ ਲਏ ਤੇ ਉਹਦੇ ਸੂਟ ਪਾ ਲਿਆ, ਵਧੀਆ 3-ਪੀਸ ਸੂਟ ਪਾ ਕੇ, ਤੇ ਜਿਹੜੇ ਡਰਾਈਵਰ ਨੇ ਆਪਣੇ ਕੱਪੜੇ ਲਾਏ ਸੀਗੇ ਆਈਨਸਟਾਈਨ ਨੇ, ਉਹ ਆਪਣੀ ਕਾਰ 'ਚ ਰੱਖਤੇ ਤੇ ਉਹਦੇ ਡਰਾਈਵਰ ਦੇ ਕੱਪੜੇ ਆਪਣੇ ਆਪ ਪਾ ਲਏ। ਸੋ ਹੁਣ ਕੀ ਹੋਇਆ ਕਿ ਜਿਹੜਾ ਡਰਾਈਵਰ ਹੈ ਉਹ ਆਈਨਸਟਾਈਨ ਬਣ ਗਿਆ ਤੇ ਆਈਨਸਟਾਈਨ ਜਿਹੜਾ ਉਹ ਡਰਾਈਵਰ ਬਣ ਗਿਆ। ਕਿਸੇ ਨੂੰ ਪਤਾ ਨਹੀਂ ਸੀ, ਹੈ ਤਾਂ ਉਹੀ ਸੀ ਪਰ ਕੱਪੜੇ ਪਾ ਕੇ। ਸੋ ਜਦੋਂ ਉਹ ਇੱਕ ਯੂਨੀਵਰਸਿਟੀ 'ਚ ਗਏ ਤੇ ਜਦੋਂ ਬਾਹਰ ਪ੍ਰਿੰਸੀਪਲਸ ਨੇ ਜਾਂ ਪ੍ਰੋਫੈਸਰਸ ਨੇ ਜਾਂ ਸਟੂਡੈਂਟਸ ਨੇ ਉਹਨਾਂ ਦਾ ਵੈਲਕਮ ਕੀਤਾ, ਬੁੱਕੇ ਵਗੈਰਾ ਦਿੱਤਾ, ਤੇ ਜਿਹੜਾ ਉਹ ਡਰਾਈਵਰ ਸੀ ਆਈਨਸਟਾਈਨ ਬਣਿਆ ਵਾ ਤੇ ਉਹਨੂੰ ਸਾਰਿਆਂ ਨੇ ਬੁੱਕੇ ਦਿੱਤਾ, ਤੇ ਜਿਹੜਾ ਆਈਨਸਟਾਈਨ ਸੀ ਉਹਨੂੰ ਡਰਾਈਵਰ ਸਮਝਦੇ ਸੀਗੇ। ਹਾਲ ਦੇ ਵਿੱਚ ਆ ਗਏ, ਹਾਲ ਦੇ ਵਿੱਚ ਬੈਠੇ, ਸੋ ਡਰਾਈਵਰ ਨੇ ਸੀ ਉਹ ਲੈਕਚਰ ਦੇਣਾ ਸ਼ੁਰੂ ਕਰਤਾ ਕਿਉਂਕਿ ਆਈਨਸਟਾਈਨ ਬਣਿਆ ਸੀਗਾ, ਤੇ ਜਿਹੜਾ ਐਕਚੁਅਲ ਆਈਨਸਟਾਈਨ ਸੀ ਉਹ ਡਰਾਈਵਰ ਬਣਿਆ ਸੀ, ਉਹ ਕੁਰਸੀ ਤੇ ਬੈਠ ਗਿਆ। ਲੈਕਚਰ ਖਤਮ ਹੋ ਗਿਆ, ਖਤਮ ਹੋਣ ਤੋਂ ਬਾਅਦ ਉਹਨੇ ਕਿਹਾ ਆਸਕ ਐਨੀ ਕੁਐਸਚਨ, ਜਦੋਂ ਉਹਨੇ ਸਵਾਲ ਪੁੱਛਣ ਦਾ ਟਾਈਮ ਆਇਆ, ਪ੍ਰੋਫੈਸਰਾਂ ਨੇ ਸਟੂਡੈਂਟ ਨੇ 5-7-10 ਸਵਾਲ ਪੁੱਛੇ ਉਹਨੂੰ, ਹੁਣ ਉਹ ਡਰਾਈਵਰ ਨੂੰ ਤਾਂ ਨਹੀਂ ਆਉਂਦੇ ਸੀ ਸਵਾਲਾਂ ਦੇ ਜਵਾਬ ਦੇਣੇ, ਪਰ ਡਰਾਈਵਰ ਦੇ ਕੰਪਨੀ ਦਾ ਅਸਰ ਬਹੁਤ ਸੀਗਾ ਆਈਨਸਟਾਈਨ ਰਹਿੰਦਾ। ਦੇਖੋ ਉਹਨੇ ਮੌਕੇ 'ਤੇ ਕੀ ਗੱਲ ਕੀਤੀ, ਉਹਨਾਂ ਨੂੰ ਕਹਿੰਦਾ ਸਟਾਫ ਨੂੰ, ਪ੍ਰੋਫੈਸਰ ਨੂੰ ਅਤੇ ਸਟੂਡੈਂਟਸ ਨੂੰ ਕਹਿੰਦਾ ਤੁਸੀਂ ਇੰਨੇ ਆਸਾਨ ਸਵਾਲ ਪੁੱਛ ਲਏ, ਮੈਂ ਆਈ ਡੋਂਟ ਫੀਲ ਕੰਫਰਟੇਬਲ ਟੂ ਆਨਸਰ ਆਲ ਦੀਸ ਕੁਐਸਚਨ, ਤੁਸੀਂ ਤਾਂ ਕੰਪਨੀ ਕਰਕੇ, ਆਈਨਸਟਾਈਨ ਦੀ ਕੰਪਨੀ ਰਹਿੰਦਾ ਸੀ। ਤੁਸੀਂ ਆਪਣੇ ਇੰਡੀਆ 'ਚ ਦੇਖ ਲਓ, ਜਿਹੜੇ ਡਾਕਟਰ ਹੁੰਦੇ ਨੇ ਉਹਨਾਂ ਦੇ ਜਿਹੜੇ ਕੰਪਾਊਂਡਰ ਹੁੰਦੇ ਨੇ ਉਹ ਵੀ ਵੱਡੇ ਡਾਕਟਰ ਬਣ ਜਾਂਦੇ ਨੇ। ਸਾਲ ਤੋਂ ਬਾਅਦ ਉਹ ਵੀ ਟੀਕਾ ਲਾਉਣ ਲੱਗ ਜਾਂਦੇ, ਉਹ ਵੀ ਐਨਾਸੀਨ ਐਸਪਰੀਨ ਦੀਆਂ ਗੋਲੀਆਂ ਦੇਣੀਆਂ ਸ਼ੁਰੂ ਨੇ, ਕਿਉਂਕਿ ਡਾਕਟਰ ਦੀ ਕੰਪਨੀ ਦਾ ਅਸਰ ਹੁੰਦਾ। ਸੋ ਕੰਪਨੀ ਜਿਹੋ ਜਿਹੀ ਹੋਏਗੀ ਉਹਦਾ ਅਸਰ ਜ਼ਰੂਰ ਹੋਇਆ ਕਰੇਗਾ। ਜੇ ਹੁਣ ਤੁਸੀਂ ਗੁੱਸੇ ਵਾਲੇ ਬੰਦੇ ਕੋਲ ਮੇਰੇ ਵਰਗੇ ਨਾਲ ਰਹੋਗੇ ਤਾਂ ਹਰ ਵਾਰ ਗੁੱਸਾ ਜਿਹੜਾ ਰਹੂਗਾ, ਅਤੇ ਜੇ ਕੋਈ ਸਾਡੇ ਅਰਫਾ ਜੀ ਨਾਲ ਜਮਾਲ ਭਾਈ ਨਾਲ ਰਹੋਗੇ, ਉਹ ਵਿਚਾਰੇ ਹੱਸਦੇ ਰਹਿੰਦੇ ਨੇ, ਸਮਾਈਲ ਕਰਦੇ ਨੇ, ਉਹਨਾਂ ਦਾ ਅਸਰ ਉਹਨਾਂ ਦਾ ਹੋਊਗਾ। ਸੋ ਗੁੱਸੇ ਦਾ ਫਾਇਦਾ ਕੋਈ ਨਹੀਂ, ਕਿਉਂਕਿ ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ। ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜਿਹੜਾ ਗੁੱਸੇ 'ਚ ਆਉਂਦਾ ਨਾ ਉਹ ਕੰਮ ਖਰਾਬ ਹੀ ਕਰ ਦਿੰਦਾ, ਉਹਦਾ ਪਤਾ ਨਹੀਂ ਕਦੋਂ ਕਿੱਧਰ ਨੂੰ ਚੱਲ ਪਏ। ਕਹਿੰਦੇ ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ। ਜ਼ਿਆਦਾ ਜੇ ਉਬਲਦੀ ਸਾਗ ਪੂਰਾ ਗਰਮ ਹੋਵੇ ਅਤੇ ਮੂੰਹ 'ਚ ਪਾ ਲਈਏ, ਫਿਰ ਆਪਾਂ ਕਰਦੇ ਫਿਰਦੇ ਉਹਨਾਂ ਕਿ ਜੀਭ ਸੜ ਗਈ। ਸੋ ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ। ਦਿਨ ਤੇਰੇ ਵੀ ਫਿਰ ਜਾਣਗੇ, ਤੇਰੇ ਦਿਨ ਵੀ ਚੰਗੇ ਜਿਹੜੇ ਮਾੜੇ ਨੇ ਫਿਰ ਜਾਣਗੇ, ਦਿਨ ਤੇਰੇ ਵੀ ਫਿਰ ਜਾਣਗੇ। ਰੱਬ ਨੂੰ ਰੋਜ਼ ਧਿਆਇਆ ਕਰ, ਰੋਜ਼ ਰੱਬ ਨੂੰ ਯਾਦ ਕਰਿਆ ਕਰ, ਪਾਠ ਕਰਿਆ ਕਰ। ਸੋ ਉਹਦੇ ਨਾਲ ਜਿਹੜੀ ਹੈ ਸਾਡੀ ਲਾਈਫ ਸਟਾਈਲ ਬਦਲ ਜੂਗੀ। ਸੋ ਜਿਸ ਤਰ੍ਹਾਂ ਸੈਲਫੋਨ ਦੇ ਵਿੱਚ ਹੁੰਦੇ ਨਾ ਮੋਡ ਹੁੰਦਾ, ਸਾਈਲੈਂਟ ਮੋਡ ਅਤੇ ਸਾਊਂਡ ਮੋਡ, ਮੈਂ ਵੀ ਮੈਨੂੰ ਤਾਂ ਆਉਂਦਾ ਨਹੀਂ ਕਰਨਾ, ਇੱਥੇ ਬਲਜੀਤ ਹੋ ਰਿਹਾ ਤੁਸੀਂ ਕਰਾਉਣਾ। ਸੋ ਇਸੇ ਤਰ੍ਹਾਂ ਬੰਦੇ ਦੇ ਵਿੱਚ ਵੀ ਮੋਡ ਹੈ, ਕਦੇ ਨੈਗੇਟਿਵ ਹੈ, ਕਦੇ ਪੋਜੀਟਿਵ ਹੈ, ਕਦੇ ਵਧੀਆ ਤਰੀਕੇ ਨਾਲ ਬੋਲਣਾ, ਕਦੇ ਨੈਗੇਟਿਵ ਹੈ। ਆਪਣਾ ਜਿਸ ਤਰ੍ਹਾਂ ਮੋਡ ਬਦਲ ਲਈ ਨਾ ਸੈੱਲ ਦਾ, ਆਪਣਾ ਵੀ ਮੋਡ ਬਦਲਿਆ ਕਰੋ ਕਿ ਨੈਗੇਟਿਵ ਅਪਰੋਚ ਦੀ ਥਾਂ ਦੂਜਿਆਂ ਨੂੰ ਬਲੇਮ ਕਰਨ ਦੀ ਥਾਂ 'ਤੇ ਆਪਣੇ ਆਪ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਿਆ ਕਰੋ। ਨੋ ਦਾਈ ਸੈੱਲ। ਟਾਈਮ ਹੈਗਾ ਆਪਣੇ ਕੋਲ ਇੱਕ ਦੋ ਮਿੰਟ? ਓਕੇ, ਸੋ ਮੈਂ ਇੱਕ ਦੋ ਮਿੰਟ 'ਚ ਗੱਲ ਮੁਕਾਉਣਾ ਚਾਹੁੰਦਾ ਵੀ ਦੂਜਿਆਂ ਨੂੰ ਬਲੇਮ ਨਹੀਂ ਕਰਨਾ ਚਾਹੀਦਾ। ਕਹਿੰਦੇ ਇੱਕ ਵਾਰੀ ਕੋਈ ਕਿਰਾਏਦਾਰ ਕਿਸੇ ਸ਼ਹਿਰ 'ਚ ਚਲਿਆ ਗਿਆ, ਨਵੇਂ ਨਵੇਂ ਬਾਊ ਬਦਲ ਸਰਕਾਰੀ ਮੁਲਾਜ਼ਮ ਸੀ, ਉਹਨਾਂ ਨੇ ਆ ਕੇ ਕਿਰਾਏ 'ਤੇ ਮਕਾਨ ਲੈ ਲਿਆ। ਮਕਾਨ ਜਦੋਂ ਲਿਆ ਉੱਪਰ ਬੈਠੇ ਸੀ ਬੈਡਰੂਮ ਦੇ ਵਿੱਚ, ਅਤੇ ਉਹਦੀ ਘਰ ਵਾਲੀ ਥੱਲਿਓਂ ਕਿਚਨ 'ਚੋਂ ਚਾਹ ਬਣਾ ਕੇ ਲਿਆਈ ਅਤੇ ਪੜਦਾ ਉਹਨਾਂ ਨੇ ਚੱਕਿਆ, ਬਾਹਰ ਸ਼ੀਸ਼ਾ ਲੱਗਿਆ ਸੀਗਾ, ਅਤੇ ਸ਼ੀਸ਼ੇ 'ਚ ਦੇਖਿਆ ਵੀ ਉਹ ਜਨਾਨੀ ਨੇ, ਉਹਦੀ ਘਰ ਵਾਲੀ ਨੇ ਵੀ ਗੁਆਂਢ ਨੇ ਕੱਪੜੇ ਪਾ ਰਹੀ ਹੈ ਸੁੱਕਣੇ। ਉਹ ਕਹਿੰਦੀ ਆਪਣੇ ਘਰ ਵਾਲੇ, ਕਹਿੰਦੀ ਉਹ ਦੇਖੋ ਉਹ ਸਾਹਮਣੇ, ਕਹਿੰਦੇ ਗੁਆਂਢੀ ਦੇਖੋ ਆਪਣੀ ਜਨਾਨੀ, ਕਹਿੰਦੇ ਕੱਪੜੇ ਪਾ ਲਈ, ਕਹਿੰਦੇ ਕੱਪੜੇ ਨਹੀਂ ਧੋਣੇ ਆਉਂਦੇ ਉਹਨੂੰ, ਕਿੰਨੇ ਦਾਗ ਲੱਗੇ ਨੇ, ਕਿੰਨੇ ਮੈਲੇ ਧੋਤੇ ਨੇ, ਚਿੱਟੇ ਚਿੱਟੇ ਕੱਪੜੇ ਦੇ ਉੱਪਰ ਦਾਗ ਲੱਗੇ ਨੇ। ਉਹ ਆਦਮੀ ਉਹਨੇ ਉੱਧਰ ਚੱਕਿਆ, ਉਹ ਕਹਿੰਦਾ ਕੋਈ ਨਹੀਂ ਛੱਡ ਯਾਰ, ਆਪਾਂ ਇੰਜੋਏ ਕਰਦੇ ਹਾਂ, ਆਪਾਂ ਇੱਥੇ ਨਵੇਂ ਨਵੇਂ, ਤੂੰ ਛੱਡ ਪਰ ਆਪਾਂ ਕੀ ਝਾਤੀਆਂ ਨਹੀਂ ਮਾਰੀ ਦੀਆਂ। ਦੂਜੇ ਦਿਨ ਫਿਰ ਉਹੀ ਗੱਲ, ਕਹਿੰਦੀ ਇਹਨੂੰ ਧੋਣੀ ਨਹੀਂ, ਉਹਦੇ ਕੱਪੜੇ ਨੇ ਮੈਲੇ ਕਿਤੇ ਨੇ। ਸੋ ਜੋ ਤੀਸਰਾ ਦਿਨ ਆਇਆ, ਆਦਮੀ ਕਹਿੰਦਾ ਜਾ ਅਤੇ ਥੱਲਿਓਂ ਚਾਹ ਦੇ ਨਾਲ ਬਿਸਕੁਟ ਵੀ ਲਿਆ, ਪਰੌਂਠੀ ਵੀ ਲਿਆ ਖਾਈਏ। ਉਹ ਜਦੋਂ ਥੱਲੇ ਗਈ, ਆਦਮੀ ਨੇ ਸ਼ੀਸ਼ਾ ਸਾਫ ਕਰਤਾ, ਜੋ ਸਾਫ਼ ਕੀਤਾ, ਉਹ ਜਨਾਨੀ ਆਈ ਉੱਪਰ ਦੇ, ਕਹਿੰਦੀ ਅੱਜ ਵਧੀਆ ਕੱਪੜੇ ਧੋਤੇ ਨੇ। ਉਹ ਕਹਿੰਦਾ ਭਾਗਵਾਨ ਨੇ ਕੱਪੜੇ ਤਾਂ ਤਿੰਨੇ ਦਿਨ ਵਧੀਆ ਧੋਤੇ ਸੀਗੇ, ਸ਼ੀਸ਼ੇ ਦੇ ਉੱਤੇ ਡਸਟ ਪਈ ਵੀ ਸੀਗੀ, ਅੱਜ ਸ਼ੀਸ਼ਾ ਸਾਫ਼ ਕੀਤਾ ਅਤੇ ਤੈਨੂੰ ਕੱਪੜੇ ਸਾਫ਼ ਦਿਸਣ ਲੱਗ ਗਏ। ਸੋ ਸਾਡੇ ਅੰਦਰ ਜਿਹੜੀਆਂ ਮੈਲਾਂ ਨੇ ਨਾ, ਝੂਠ ਦੀਆਂ, ਫਰੇਬ ਦੀਆਂ, ਨਫ਼ਰਤ ਦੀਆਂ, ਚੁਗਲੀ ਦੀਆਂ, ਇਹਨੂੰ ਜਦੋਂ ਅਸੀਂ ਸਾਫ਼ ਕਰ ਲਾਂਗੇ ਤਾਂ ਸਾਨੂੰ ਸਾਰੀ ਖਲਕਤ ਵਧੀਆ ਲੱਗਣ ਲੱਗ ਜੂ। ਜਿਵੇਂ ਉਹ ਭੈਣ ਜੀ ਨੇ ਕਿਹਾ ਸੀ ਨਾ, ਹਾਸ਼ਮੀ ਜੀ ਨੇ, ਕਿ ਵਧੀਆ ਲੱਗੇ, ਉਹ ਵਧੀਆ ਤਾਂ ਲੱਗੇ ਕਿਉਂਕਿ ਉਹਨਾਂ ਦਾ ਆਪਣਾ ਮਨ ਸਾਫ਼ ਹੈ। ਜਦੋਂ ਅਸੀਂ ਆਪਣਾ ਮਨ ਸਾਫ਼ ਕਰ ਲਾਂਗੇ, ਸਾਨੂੰ ਸਾਰੀ ਜਿਹੜੀ ਕਾਇਨਾਤ ਹੈ, ਸਾਰੇ ਬੰਦੇ ਵਧੀਆ ਲੱਗਣਗੇ। ਜਦੋਂ ਸਾਡੇ ਆਪਣੇ ਅੰਦਰ ਮੈਲ ਭਰੀ ਵੀ ਹੈ, ਜਿਵੇਂ ਸ਼ੀਸ਼ੇ ਦੇ ਉੱਤੇ ਉਹਨੇ ਸਾਫ਼ ਨਹੀਂ ਕੀਤਾ, ਸਾਨੂੰ ਦੂਜੇ ਬੁਰੇ ਲੱਗਦੇ ਨੇ। ਬੁਰਾ ਜੋ ਢੂੰਡਣ ਮੈਂ ਗਿਆ, ਬੁਰਾ ਨਾ ਮਿਲਿਆ ਕੋਈ, ਜਬ ਤਨ ਖੋਜਾ ਆਪਣਾ, ਮੁਝਸੇ ਬੁਰਾ ਨਾ ਕੋਈ। ਥੈਂਕ ਯੂ ਵੈਰੀ ਮੱਚ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EOWAS, visit hotstar.com/CA. ਹੁਣ ਸਭ ਦਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰਾਂਟਨ।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਆਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ, ਏਅਰਪੋਰਟ ਐਂਡ ਮੇਫੀਲਡ ਰੋਡ, 905-965-3633, 905-965-3633।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ, 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और